तो फिर प्रत्येक हो रहा है महाराज ने अगर चंगा जाएगा कि सुखिया पता लग जा रहेगा साहूकार ने कार्य पाठ प्रधाना भी चला जा सतगुरु भी आ जाए पाठ के उसने सफेर लबास जान के सत्कार किया भाई प्रधाना जी का बड़ा भारी सुख परमेश्वर ने तुहानू बड़ी भारी माया दिखी है भाई मरदाने के गल लग के रोन लग पे साहूकार मरदाना जी पुछते की तकलीफ हो गई कह लगा कि जिन्ना मैं दुखी हाँ इन्ना कोई संसार दुखी नहीं जिन्ना सारे संसार का दुख है मैनू उन्नू कले ज्यादा दुख है पुछया की कारण कह लगा कि मेरी शादी हुई थी मेरे घर वाले बीमार हो गए तो उसके स्वास्थ्य का अंतम समा प्रतीत होने लगा मैं कोल बैठ करके अपने मुंह प्रगट किया उसके को तो मैं कह लगे कि तू तो धनी है किसी होर का विवाह करवा लेगा यह तो दिखावे मास्टरी तेरा मुंह है तो भाई मरदान जी ने दसा कि मैं अपनी मोह की धरती के अधीन होकर अपने आम कट दिता और उसको कह दिता कि हम तो तेन प्रतीत होरोसा होगा तो कह लगी ठीक है मेरा खून निचल गया शरीर कमजोर निर्बल हो गया हकीमा ने दवाई दे करके मैनु तगड़ा किया इलाज मेरा कर दिता है मेरी जो मेरे घर वाली थी साहूकार ने तकड़ी हो गई तकड़ी होने के टाइम से अपनी भावना उसने मेरे पास प्रगट किए माया समर्थ रखी तो उसने अपने ख्याल पूरिया करने वास्ते लोगों को सद के मेरे को विचार कर लग पी है तो मैं हटाने को कमजोर हाँ हटा नहीं सकता शक्ति नहीं इस अपनी बेजती अपन अखा के सामने तक से देख मैं बड़ा भारी दुखी हाँ किसी को दस नहीं सकता यह सुन करके भाई मरदाना जी हैरान हो सतगुरु जी जिन्होंने अंतर जानता के दुख न सतगुरु सच्चे पातशाह ने समझ लिया है उस वे भाई मरदाना भी कहने लगा कि जे तू अपने दुख की निवृत्ति करनी चाहता है तारक गुरु संसार के तारक सतगुरु जी इस शहर में आए हुए हैं गुरु गरीब नवाज के चरणी पैना कर तेरे उस दुख की निवृत्ति सतगुरु जी कर देंगे सुन करके नाल आ गया साहूकार सतगुरु जी नमस्कार की मत्था टेक के बैठ गया महाराज आ गए भाई साहूकार ने भी नाल लेके आया ज्या घर ना लिया गुरु गरीब नवाज ने उसके घर वाले ने भी सिक्ख्या दिते कि जड़िया पसवंतियां हैं उन्होंने बड़ा भारी सत कमाया दुनिया में उन्होंने नाम मशहूर है और बीबी पतिव्रता धर्म च रहना चाहिए सतगुरु जी के बचना द्वारा उसन भी शांति आई गुरु गरीब नवाज कहने के शाहूकार तू ही दुनिया में दुखी नहीं इतों पहले बड़े भारी भारी वे वे देवते पैगंबर अवतार भी इस महापुरुष में आके परमेश्वर के नाम को बिना दुखी गए रोंदे गए हैं नाम करके सारे सुख है तो कह लगा जी कृपा करके दस देव महाराज कह लगे चंगा कर दिता और कौन तेन नाम लेके दस दिया कौन कौन रोके गया महापुरुष विचो
बंसर दान दे इंद्र रवाया
गरीब नवाज जी कह गए भाई बंसर दान दे इंद्र रवाया ये जो इंद्र देवता सी इनू भी बड़ा भारी रोना पै गया तो इंद्र का मन एक बिना निभावना होया जो गौतम ऋषि के घर वाली अहल्या सी ते उर्वशी की पुत्री सी तो बालक अवस्था विच गौतम नू पालने वास्ते दे दित्ती गई इसने पाल के जवान कर दिते अरिखी इकट्ठे हो गए सारे मिल के सलाह करके अरिखी के नाल ही इसकी शादी कर दिते तो इंद्र के मन में भी लालच थी कि समय लगे तो मेरे घर से रहे मैं भी सेवकार भोग के दुनियावी सुखा मानना करो तो इस अहल्या के मन में भी वकार का संकल्प रह गया कि मैं इंद्र के घर वाली बनो इन दोहों का संकल्प रहने के कारण एक बार देवतियों की सभा लाई इंद्र ने सारे कट्ठे करके पूछने लगा पहला सूरज नूं पूछया कि महापुरुष विच दसो सब तो सुंदर स्वरूप वाली स्त्री कौन है ਸੂਰਜ ਨੇ ਖਿਆਲ ਕੀਤਾ ਕਿ ਮੈਨੂੰ ਵੀ ਕਲੰਕਿਤ ਕਰੇਗਾ, ਆਪ ਵੀ ਹੋਵੇਗਾ। ਉਹਨੇ ਤਾਲਾ ਲਾਇਆ, ਕਹਿਣ ਲੱਗਾ ਕਿ ਮੇਰਾ ਤੇਜ ਵੇਖ ਕਰਕੇ, ਤਪਤ ਨੂੰ ਵੇਖ ਕੇ, ਕੌਮ ਸਰੀਰਾਂ ਵਾਲੇ ਪਰਦਿਆਂ ਵਿੱਚ ਰਹਿੰਦੇ ਹੋਵੇ, ਮੈਨੂੰ ਕੋਈ ਪਤਾ ਨੀ, ਚੰਦਰਮਾ ਨੂੰ ਪੁੱਛ ਲਿਆ। ਚੰਦਰਮਾ ਨੂੰ ਪੁੱਛਿਆ, ਚੰਦਰਮਾ ਕਹਿਣ ਲੱਗਾ ਕਿ ਮਾਤ ਲੋਕ ਦੇ ਵਿੱਚ ਸਭ ਤੋਂ ਸੁੰਦਰ ਸਰੂਪ ਵਾਲੇ ਅਹਲਿਆ ਹੈ ਜੋ ਇੰਦਰ ਜੋ ਗੌਤਮ ਰਿਸ਼ੀ ਦੇ ਘਰੇ ਹੈ। ਕਹਿਣ ਲੱਗਾ ਚੰਗਾ, ਮੇਰੇ ਸਹਾਇਤਾ ਕਰ, ਮੈਂ ਆਪਣੀ ਕਾਮਨਾ ਪੂਰੀ ਕਰਨੀ ਹੈ। ਇਹ ਰਿਸ਼ੀ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਜਾ ਕਰਦਾ ਗੋਦਾਵਰੀ ਵਿੱਚ, ਸਾਖਣ ਸ੍ਰੀ ਹਜ਼ੂਰ ਸਾਹਿਬ ਬੰਦਾ ਘਾਟ ਦੇ ਸਥਾਨ ਤੋਂ ਤਕਰੀਬਨ ਡੇਢ ਕੁ ਫਰਲਾਂਗ ਦੀ ਵਿੱਥ ਤੇ ਹੋਵੇਗਾ ਸਥਾਨ ਇਹ, ਲਗਭਗ ਉੱਥੇ ਜਗ੍ਹਾ ਬਣੀ ਹੋਈ ਹੈ। ਤੋ ਇਸ ਨੂੰ ਚੰਦਰਮਾ ਨੂੰ ਕੁੱਕੜ ਬਣਾਇਆ, ਇਹਨੇ ਜਾ ਕੇ ਬਾਂਗ ਦਿੱਤੀ। ਬਾਂਗ ਸੁਣ ਕਰਕੇ ਅੰਮ੍ਰਿਤ ਵੇਲਾ ਜਾਣ ਕੇ ਰਿਸ਼ੀ ਉੱਠ ਕੇ ਇਸ਼ਨਾਨ ਕਰਨ ਵਾਸਤੇ ਚਲਾ ਗਿਆ। ਤੇ ਇਹ ਇੰਦਰ ਜਿਹੜਾ ਸੀ ਗੌਤਮ ਰਿਸ਼ੀ ਦੇ ਘਰ ਚ ਪ੍ਰਵੇਸ਼ ਹੋਇਆ, ਅਹਲਿਆ ਨਾਲ ਉਸਨੇ ਮਨ ਕਰਮ ਕੀਤਾ। ਰਿਸ਼ੀ ਨੂੰ ਨਦੀ ਵਿੱਚੋਂ ਆਵਾਜ਼ ਆਈ ਹੈ ਕਿ ਹੇ ਰਿਸ਼ੀ, ਤੇਰਾ ਘਰ ਲੁੱਟਿਆ ਜਾ ਰਿਹਾ ਹੈ, ਅਜੇ ਇਸ਼ਨਾਨ ਕਰਨ ਦਾ ਟਾਈਮ ਨਹੀਂ, ਤੂੰ ਆਪਣੇ ਘਰ ਦੀ ਸੰਭਾਲ ਕਰ ਜਾ ਕੇ। ਇਹ ਗੱਲ ਸੁਣ ਕੇ ਬੜਾ ਗੁੱਸਾ ਹੋਇਆ ਰਿਸ਼ੀ ਨੂੰ ਕਿ ਮੇਰੇ ਘਰ ਨੂੰ ਲੁੱਟਣ ਵਾਲਾ ਕੌਣ ਹੈ, ਜਾਂ ਮੇਰੇ ਘਰ ਵਿੱਚ ਕੋਈ ਲੁੱਟਣ ਵਾਲੇ ਐਸੀ ਚੀਜ਼ ਤਾਂ ਹੈ ਨਹੀਂ। ਲੰਗੋਟੀ ਸੀ ਉਸਦੇ ਕੋਲ, ਗਿੱਲੀ ਪਕੜੀ ਹੋਈ, ਤੁਰਿਆ ਆ ਰਿਹਾ। ਬਾਹਰ ਚੰਦਰਮਾ ਕੁੱਕੜ ਦਾ ਰੂਪ ਧਾਰ ਕੇ ਬਨੇਰੇ ਤੇ ਬੈਠਾ, ਇਹਨੇ ਗੁੱਸੇ ਚ ਆ ਕੇ ਉਹਦੇ ਲੰਗੋਟੀ ਮਾਰੀ ਹੈ। ਆ ਚੰਦਰਮਾ ਕਰੇ ਵੇਖੀਏ ਖਿਆਲ ਨਾਲ, ਜਿਵੇਂ ਕੋਈ ਮਾਈ ਚਰਖਾ ਕੱਟਦੀ ਹੁੰਦੀ ਵਿੱਚ ਉਹ ਦਾਗ ਲੱਗਾ ਹੋਇਆ, ਉਹਨੇ ਉਸਨੂੰ ਚੰਦਰਮਾ ਨੂੰ ਐਸੀ ਹਾਲਤ ਹੋਈ ਹੈ। ਇਹਦੀ ਜਿਹੜੀ ਪੁੱਤਰੀ ਸੀ ਉਸਦਾ ਨਾਮ ਸੀ ਅੰਜਨੀ, ਉਹ ਪਹਿਰੇ ਤੇ ਖੜੀ ਕਰ ਦਿੱਤੀ ਹੱਲਿਆ ਨੇ। ਉਹਨੂੰ ਪੁੱਛਿਆ ਕਿ ਅੰਦਰ ਕੌਣ ਹੈ, ਗੌਤਮ ਰਿਸ਼ੀ ਪੁੱਛਦਾ ਹੈ। ਕਹਿਣ ਲੱਗੀ ਮਾਜ਼ਾਰ। ਹੁਣ ਮਾਜ਼ਾਰ ਨਾਮ ਚੋਰ ਦਾ ਵੀ ਹੁੰਦਾ ਹੈ, ਮਾਜ਼ਾਰ ਨਾਮ ਜਿਲ੍ਹੇ ਦਾ ਵੀ ਹੈ, ਤੇ ਮਾਜ਼ਾਰ ਮਾਂ ਦੇ ਯਾਰ ਨੂੰ ਵੀ ਕਹਿ ਦਿੰਦੇ ਹਨ। ਇਹ ਰਲਮੀ ਬੋਲੀ ਵਿੱਚ ਕਿਸੇ ਨੇ ਕਹਿ ਦਿੱਤਾ, ਸਿੱਧ ਨੇ ਹੋਣ ਦਿੱਤਾ। ਜਦੋਂ ਅੰਦਰ ਗਿਆ ਤੇ ਇਹ ਦਿੱਲਾ ਬਣ ਕੇ ਬਾਹਰ ਨਿਕਲਣ ਲੱਗਾ, ਕਿੰਨੀਆਂ ਦਿੱਲਾਂ ਨੇ ਬੜੇ ਭਾਰੀ ਛਿੰਬਜੇ ਹੁੰਦੇ ਹਨ। ਜਦੋਂ ਵੇਖਿਆ ਕਿ ਧੋਖਾ ਕਰਕੇ ਚੱਲਿਆ, ਉਸ ਵੇਲੇ ਨੇ ਸ਼ਰਾਪ ਦੇ ਦਿੱਤਾ। ਕਹਿਣ ਲੱਗਾ ਤੇਰੇ ਘਰ ਵਿੱਚ ਔਰ ਉਸੀ ਵਰਗੀਆਂ ਪੱਥਰ, ਪ੍ਰਕਾਸ਼ੀ ਵਰਗੀਆਂ ਪੱਥਰ, ਹੋਰ ਵੀ ਬੜੀਆਂ ਸੁੰਦਰ ਸਰੂਪ ਵਾਲੀਆਂ ਤੇਰੇ ਘਰ ਵਿੱਚ ਇਸਤਰੀਆਂ ਹਨ, ਅਰੰਭਾ ਵਰਗੀਆਂ, ਤੈਨੂੰ ਸੰਤੋਖ ਹੈ, ਤੂੰ ਰਿਸ਼ੀਆਂ ਦਾ ਘਰ ਨਾ ਛੱਡਿਆ, ਜਾਂ ਤੂੰ ਇੱਕ ਭਗ ਵਾਸਤੇ ਹਜ਼ਾਰਾਂ ਚਿੰਨ ਤੇਰੇ ਸਰੀਰ ਤੇ ਹੋਣ, ਤੇ ਇੰਦਰਪੁਰੀ ਜਾਣ ਤੋਂ ਪਹਿਲਾਂ ਪਹਿਲਾਂ ਹੋਣਗੇ। ਇਹ ਟਾਈਮ ਤੋਂ ਸਾਰਾ ਸਰੀਰ ਦਾ ਫਟ ਗਿਆ ਸੀ, ਵਿਆਹੀਆਂ ਹੋ ਗਈਆਂ ਸਨ। ਉਸ ਸ਼ਰਮ ਦਾ ਮਾਰਿਆ ਤੇ ਜਾ ਕੇ ਮਾਨ ਸਰੋਵਰ ਤੇ ਕਮਲਾਂ ਦੀ ਬਗੀਚੀ ਚ ਲੁਕ ਗਿਆ। ਉਸ ਸ਼ਿਵ ਜੀ ਨੇ ਜਦੋਂ ਤਾਨਾ ਮਾਰਿਆ, ਕਹਿਣ ਲੱਗਾ ਜਦੋਂ ਮੇਰਾ ਮਨ ਡੋਲਿਆ ਸੀ ਉਦੋਂ ਆਪ ਦਾ ਕਿਉਂ ਸੁਣਾ ਤੇਰਾ ਕੀ ਹਾਲ ਹੈ। ਇਸ ਤਰ੍ਹਾਂ ਕਹਿਣ ਤੇ ਸ਼ਰਮਿੰਦਗੀ ਮੰਨੀ। ਬ੍ਰਿਸ਼ ਪਾਤ ਇਹਨਾਂ ਦਾ ਗੁਰੂ ਸੀ ਦੇਵਤਿਆਂ ਦਾ, ਉਹਨੇ ਆ ਕੇ ਰਾਮ ਦਾ ਨਾਮ ਪਚਾਰ ਕੇ ਤੇ ਗੁਰੂ ਕੇ ਚਾਰ ਉਸਨੂੰ ਕੱਢਿਆ ਸੀ ਉੱਥੋਂ, ਜਿਹੜੇ ਹਜ਼ਾਰੇ ਭਗਤ ਸੀ ਮੇਤਰ ਬਣ ਗਏ ਸਨ। ਇੱਕ ਮੱਥੇ ਤੇ ਚਿੰਨ ਰਹਿ ਗਿਆ ਸੀ, ਮਹਾਰੂਪੀ ਔਰ ਤੋਂ ਦੁੱਖ ਭੋਗਦਾ ਸੀ, ਐਸੀ ਹਾਲਤ ਇਹਦੀ ਹੋਈ। ਤੇ ਜਿਹੜੀ ਇਹਦੀ ਪੁੱਤਰੀ ਸੀ ਗੌਤਮ ਰਿਸ਼ੀ ਦੀ, ਉਸ ਨੂੰ ਇਸਨੇ ਸ਼ਰਾਪ ਦੇ ਦਿੱਤਾ ਕਿ ਤੂੰ ਆਪਦੇ ਘਰ ਦੀ ਆਪ ਜਿੱਤ ਲਟਾਈ ਹੈ, ਮੈਨੂੰ ਦੱਸਿਆ ਨਹੀਂ, ਜਾਂ ਤੂੰ ਵੀ ਕੁਆਰੀ ਜਾਏਗੀ। ਇਹ ਕਹਿਣ ਤੋਂ ਉਹ ਦੁਖੀ ਹੋ ਕਰਕੇ ਉਸ ਚਲੀ ਗਈ, ਘਰੋਂ ਨਿਕਲ ਗਈ ਸੀ, ਕੱਢ ਦਿੱਤੀ। ਜੋ ਚਕਾਰ ਘਾਟ ਸਾਹਿਬ ਪਵਿੱਤਰ ਸਥਾਨ ਹੈ ਕਰਨਗੀ ਧਰਤੀ ਸ਼੍ਰੇਸ਼ਟ ਪਿਤਾ ਜੀ ਦਾ, ਜਿੱਥੇ ਸਹੇ ਬਣੇ ਹੋਏ ਮੂਲੇ ਦਾ ਆਧਾਰ ਕੀਤਾ ਹੈ, ਉੱਥੇ ਥੱਲੇ ਜਗ੍ਹਾ ਬਣੀ ਹੋਈ ਹਨੂਮਾਨ ਦੀ, ਉੱਥੇ ਬੈਠੀ ਹੋਈ ਸੀ ਅੰਗਨੀ। ਤੇ ਇਧਰੋਂ ਨਾਰਦ ਮੁਨ ਵਿਚਰਦਾ ਉੱਥੇ ਗਿਆ, ਇਸ ਨੂੰ ਜਾ ਕੇ ਪੁੱਛਿਆ ਕਿ ਤੂੰ ਕੋਈ ਮੰਤਰ ਲਿਆ ਕਿ ਨਹੀਂ। ਕਹਿਣ ਲੱਗੀ ਜੀ ਮੈਂ ਤਾਂ ਕੋਈ ਤੌਰ ਦਾ ਮੰਤਰ ਆਪ ਨਹੀਂ ਲਿਆ ਗਾ। ਇਹ ਕਹਿਣ ਲੱਗਾ ਮੰਤਰ ਬਿਨਾਂ ਕਿਰਿਆ ਨਹੀਂ ਹੋ ਸਕਦੀ। ਕਹਿਣ ਲੱਗੀ ਜੀ ਫਿਰ ਬਖਸ਼ ਦੇਵਾਂ। ਕਹਿਣ ਲੱਗਾ ਚੰਗਾ ਮੇਰੇ ਵੱਲ ਕੰਮ ਕਰ। ਜਦੋਂ ਸ਼ਿਵ ਜੀ ਦਾ ਮਨ ਚਲਾਇਆ ਹੋਇਆ ਸੀ, ਗੋਰਖ ਮਛਿੰਦਰ ਵਰਗੇ ਪੈਦਾ ਹੋਏ, ਹਰਨਾਸ਼ਤ ਵਰਗੇ, ਉਸ ਵੇਲੇ ਬੱਚੇ ਹੋਏ ਧਾਤੂ ਨੂੰ ਇਸਨੇ ਸਾਂਭਿਆ ਸੀ, ਉਹ ਲੈ ਕੇ ਉੱਥੇ ਗਿਆ, ਕੰਨ ਦੇ ਵਿੱਚ ਨੜਾ ਲਾ ਕੇ ਉਹਦੇ ਦੁਆਰਾ ਉਸ ਧਾਤੂ ਨੂੰ ਬੀਰਜ ਨੂੰ ਪ੍ਰਵੇਸ਼ ਕੀਤਾ ਫੂਕ ਦੇ ਨਾਲ। ਉੱਥੋਂ ਗੁਰੂ ਕੇ ਚਾਰੋ ਹਨੂਮਾਨ ਦਾ ਜਨਮ ਹੋਇਆ, ਜਿਸ ਤੋਂ ਪੌਣ ਪੁੱਤਰ ਇਸ ਨੂੰ ਕਹਿੰਦੇ ਹੈ। ਤੇ ਕਈ ਲੋਕੀ ਕੰਨਾਂ ਚ ਮੰਤਰ ਲੈਂਦੇ ਹੈ, ਐਸਾ ਕੋਈ ਨਾਰਦਵਾ ਵਰਗਾ ਮਿਲ ਗਿਆ, ਨਾਲੇ ਕਿਸੇ ਸਾਧ ਦੀ ਜਾਨ ਨੂੰ ਰੋਵਾਂਗੇ, ਨਾਲੇ ਆਪਣਾ ਘਰ ਬਰਬਾਦ ਕਰਾਂਗੇ। ਕੰਨਾਂ ਚ ਮੰਤਰ ਨਹੀਂ ਲੈਣਾ ਚਾਹੀਦਾ, ਜੋ ਗੁਰੂ ਸਾਹਿਬਾਨ ਨੇ ਮਦਦ ਕੀਤੀ ਪੰਜਾਂ ਪਿਆਰਿਆਂ ਦੁਆਰਾ, ਉਸੇ ਮੰਤਰ ਨੂੰ ਧਾਰਨ ਕਰਨਾ ਚਾਹੀਦਾ। ਐਸੇ ਆਪ ਗੁਰੂ ਕੇ ਪਿਆਰੇ ਇੰਦਰ ਦੀ ਹੋਈ ਸੀ, ਸੋ ਸਤਿਗੁਰੂ ਗਰੀਬ ਨਾਥ ਸੱਚੇ ਪਾਤਸ਼ਾਹ ਜੀ ਇਸ ਸਾਖੀ ਨੂੰ ਇਸ ਪੰਕਤੀ ਦੁਆਰਾ ਸਿੱਧ ਪ੍ਰਗਟ ਕਰਦੇ ਹਨ। ਇਹਨਾਂ ਕੋਲ
ਦਾਨ ਦੇ ਇੰਦਰ ਰਵਾਇਆ
ਮਿਲਿਆ ਤੈਨੂੰ ਸ਼ਰਾਪ ਸੀ, ਪਰ ਇਹ ਸ਼ਰਾਪ ਨੂੰ ਭਜਾਣੋ ਦਾਨ ਹੀ ਮਿਲ ਗਿਆ, ਕਿਉਂਕਿ ਹਜ਼ਾਰ ਭਗਾ ਸੀ ਉਹ ਮਿੱਤਰ ਬਣ ਗਏ ਇਹ ਸ਼ਰਾਪ ਰੂਪ ਵਿੱਚ ਹੋ ਕਰਕੇ ਇਸਨੂੰ ਦਾਨ ਹੀ ਪ੍ਰਾਪਤ ਹੋ ਗਿਆ। ਪਰ ਫਿਰ ਵੀ ਇਹਦੇ ਨਾਲ ਪਰਮੇਸ਼ਰ ਦੇ ਦਰਸ਼ਨ ਨਾ ਕਰ ਸਕਿਆ ਔਰ ਪੱਥਰਾਂ ਦੇ ਨਾਚ ਵਿੱਚ ਦੇਖਣ ਵਿੱਚ ਹੀ ਲੱਗਾ ਰਿਹਾ ਐਸੀ ਭੈੜੀ ਹਾਲਤ ਹੋ ਗਈ ਹੈ। ਇੰਦਰ ਵਰਗਿਆਂ ਨੂੰ ਵੀ ਰੋਕ ਕੇ ਜਾਣਾ ਪਿਆ ਇਸ ਸਮਾਤ ਲੋਕ ਵਿੱਚ ਆ ਕੇ ਐਸੇ ਰੂਪ ਵਿੱਚ।
ਵਰਸ ਰਾਮ ਰੋਵੇ ਘਰ ਆਇਆ,
ਹੋਰ ਦੱਸੋ ਮਹਾਰਾਜ ਕਹਿੰਦੇ ਪਰਸ ਰਾਮ ਰੋਵੇ ਘਰ ਆਇਆ। ਇਹਦਾ ਪਰਸ ਰਾਮ ਸੀ, ਇਹ ਜਮਦਗਨੀ ਦਾ ਪੁੱਤਰ ਸੀ, ਇਹਦਾ ਸੰਬ ਸੀ ਜਮਦਗਨੀ ਦਾ ਸਹਸਰ ਬਾਹੋ। ਇਹ ਕਿਹੜਾ ਵਿਚਰਦਾ ਹੋਇਆ, ਪਹਿਲਾਂ ਜਿਹੜੀ ਉਸਦੀ ਮਾਤਾ ਸੀ ਪਰਸ ਰਾਮ ਦੀ, ਉਹਦਾ ਨਾਮ ਸੀ ਰੇਣਕਾ। ਉਹ ਆਪਣੇ ਪਤੀ ਨੂੰ ਜਮਦਗਨੀ ਨੂੰ ਕਹਿਣ ਲੱਗੀ, ਪਤੀ ਜੀ ਜੇ ਮੈਨੂੰ ਆਗਿਆ ਦੇ ਦਿਓ ਮੈਂ ਆਪਣੀ ਭੈਣ ਨੂੰ ਮਿਲਾਂ, ਇੱਥੇ ਨੇੜੇ ਆਈ ਹੋਈ ਹੈ। ਪਰਸ ਰਾਮ ਜਮਦਗਨੀ ਕਹਿਣ ਲੱਗਾ ਕਿ ਜਿਹੜੇ ਫਕੀਰ ਹੁੰਦੇ ਆ ਉਹਨਾਂ ਨੂੰ ਰਾਜਨੀਤਿਕ ਲੋਕਾਂ ਕੋਲੋਂ ਸੰਕੋਚ ਕਰਨੀ ਚਾਹੀਦੀ ਹੈ। ਰਾਜਨੀਤਿਕ ਬੰਦੇ ਬੜੇ ਹੋਰ ਸੁਭਾਅ ਦੇ ਹੋਇਆ ਕਰਦੇ ਆ, ਲੋੜ ਵੇਲੇ ਤਾਂ ਗਧੇ ਨੂੰ ਬਾਪੂ ਕਹਿ ਦਿੰਦੇ ਆ ਤੇ ਲੋੜ ਤੋਂ ਮਗਰੋਂ ਪੂਰੀ ਹੋਣ ਤੋਂ ਬਾਪੂ ਨੂੰ ਗੜਾ ਕਹਿਣ ਲੱਗ ਪੈਂਦੇ ਆ, ਤੂੰ ਕੀ ਰਹਿਣਾ ਬੰਦਗੀ ਕਰ। ਕਹਿਣ ਲੱਗੀ ਜੀ ਮੈਂ ਕੁਝ ਕਹਿੰਦੀ ਨੀ, ਬੋਲਦੀ ਨਹੀਂ, ਮਿਲ ਕੇ ਵਾਪਸ ਆ ਜਾਵਾਂਗੀ। ਤਾਂ ਜਮਦਗਨੀ ਕਹਿਣ ਲੱਗਾ ਚੰਗਾ ਗਿਆ, ਕੋਈ ਐਸੀ ਗੱਲ ਨਾ ਕਰਾਂ ਜਿਸ ਕਰਕੇ ਦੁੱਖ ਭੋਗਣਾ ਪਵੇ। ਇਹ ਚਲੀ ਗਈ, ਆਪਣੀ ਭੈਣ ਨੂੰ ਜਾ ਕੇ ਮਿਲੀ ਤਾਂ ਸਰਬਾਲ ਨੂੰ ਉਸਨੇ ਦੱਸਿਆ, ਕਹਿਣ ਲੱਗੀ ਪਤੀ ਜੀ ਮੇਰੀ ਭੈਣ ਆਈ ਹੈ। ਉਹਨੇ ਤਾਨਾ ਮਾਰਿਆ, ਬੋਲੀ ਮਾਰੀ, ਕਹਿਣ ਲੱਗਾ ਤੇਰੀ ਭੈਣ ਆ ਗਈ, ਉਹਨੇ ਕਿਹੜਾ ਪਿਆ ਆਪਣਾ ਲੰਗਰ ਛਕਾ ਦੇਣਾ। ਫਕੀਰ ਜਾ ਕੇ ਗੱਲ ਕਹਿ ਦਿੱਤੀ, ਇਹ ਰਾਜਾ ਸੀ। ਉਹ ਫਿਰ ਮਨ ਨੂੰ ਬੜੀ ਤਰਕ ਲੱਗੀ, ਦੁੱਖ ਮੰਨਿਆ, ਵਾਪਸ ਆਈ, ਕਹਿਣ ਲੱਗੀ ਪਤੀ ਜੀ ਮੇਰੀ ਬੇਨਤੀ ਪ੍ਰਵਾਨ ਕਰੋ, ਲੰਗਰ ਛਕਾਓ ਆਪਣੇ ਸਾਧੂ ਨੂੰ। ਕਹਿਣ ਲੱਗਾ ਕੀ ਗੱਲ ਹੋ ਗਈ, ਸਾਰੀ ਗੱਲ ਦੱਸੀ ਕਿ ਇਸ ਤਰ੍ਹਾਂ ਉਸਨੇ ਬੋਲੀ ਮਾਰੀ ਹੈ। ਜਦ ਉਹਨਾਂ ਨੇ ਵੀ ਕਹਿਣ ਲੱਗਾ ਮੈਂ ਤੈਨੂੰ ਕਿਹਾ ਸੀ ਕਿ ਰਾਜਨੀਤਿਕ ਲੋਕਾਂ ਦੇ ਕੋਲ ਨਹੀਂ ਜਾਈਦਾ ਹੁੰਦਾ, ਚੰਗਾ ਉਹਨਾਂ ਨੂੰ ਕਹਿ ਕੇ ਆ ਕੇ ਇਕੱਲੇ ਨੂੰ ਲੰਗਰ ਨਹੀਂ ਛਕਾਉਣਾ, ਸਾਰੀ ਫੌਜ ਨੂੰ ਛਕਾਵਾਂਗੇ। ਜਾ ਕੇ ਕਹਿ ਦਿੱਤਾ ਮੰਤਰਾਂ ਦੇ ਬਲ ਦੁਆਰਾ ਸੌਣ ਪੀਣ ਗਓ, ਇਹ ਤਰੀਕੀ ਨੇ ਆਪਣੇ ਪਾਸ ਮੰਗਵਾ ਲਈ, ਪੰਗਤਾਂ ਲੱਗ ਰਹੀਆਂ, ਮਿੱਠੇ ਪਦਾਰਥ ਤਿਆਰ ਕਰਕੇ ਤੋ ਭੋਜਨ ਛੱਤੀ ਪ੍ਰਕਾਰ ਦੇ ਛਕਾਏ। ਭੋਜਨ ਛੱਕਦਾ ਹੋਇਆ ਸਹਸਤਰ ਵਾਲ ਚਤੂ ਨਹੀਂ ਕਰਨ ਲੱਗਾ ਕਿ ਇੰਨੇ ਪਦਾਰਥ ਤੇ ਐਸੇ ਸੁੰਦਰ ਬਰਤਨ ਅੱਜ ਤੱਕ ਮੈਨੂੰ ਵੀ ਹਾਸਲ ਨਹੀਂ ਹੋਏ, ਨਾਲੇ ਮੈਂ ਰਾਜਾ ਹੈ, ਇਹ ਫਕੀਰ ਕੋਲ ਇਹੋ ਜਿਹੇ ਬਰਤਨ ਤੇ ਇੰਨੇ ਪਦਾਰਥ ਕਿੱਥੋਂ ਆ ਗਏ, ਕੋਈ ਕਾਰਨ ਹੈ। ਉਹ ਫਿਰ ਉਸਨੇ ਜੋ ਤੱਕਿਆ ਇਹਦੀ ਕੁਟੀਆ ਵੱਲ ਤਾਂ ਅੰਦਰ ਗਊ ਖੜੀ ਦੇਖੀ, ਜਮਦਗਨੀ ਨੂੰ ਕਹਿਣ ਲੱਗਾ ਕਿ ਗਊ ਮੈਨੂੰ ਦੇ ਦੇ, ਤੈਨੂੰ ਕੀ ਲੋੜ ਹੈ, ਮੇਰੇ ਕੋਲ ਫੌਜਾਂ ਹਨ, ਮੈਨੂੰ ਫੌਜਾਂ ਦੇ ਪਾਲਣ ਦੀ ਲੋੜ ਹੈ। ਜਮਦਗਨੀ ਕਹਿਣ ਲੱਗਾ ਤੈਨੂੰ ਪਰਮੇਸ਼ਰ ਨੇ ਧਰਤੀ ਰੂਪ ਇੱਕ ਆਮ ਤਿੰਨ ਗਊ ਦਿੱਤੀ ਹੈ, ਜਿਹੜੀ ਇਹ ਕਾਮ ਤਿੰਨ ਗਊ ਹੈ ਤਾਂ ਫਕੀਰਾਂ ਸੰਤਾਂ ਵਾਸਤੇ ਹੈ, ਗੁੱਸੇ ਚਾਰ ਕਰਕੇ ਖੋਹਣੀ ਚਾਹੀ। ਮੰਤਰਾਂ ਦੇ ਬਲ ਔਰਗ ਵੱਲ ਨੂੰ ਗਊ ਭੇਜੀ ਹੈ ਜਮਦਗਨੀ ਨੇ, ਗੁੱਸੇ ਚਾਰ ਕਰਕੇ ਸਹਸਤਰ ਬਾਲ ਨੇ ਤੀਰ ਮਾਰੇ, ਪਰ ਆਇਕ ਮਤ ਅਨੁਸਾਰ ਹੈ ਕਿ ਉਹ ਖੂਨ ਧਰਤੀ ਤੇ ਦੁਨੀਆ ਉਹਦੇ ਵਿੱਚੋਂ ਜੱਟ ਜੂਸ ਤਮਾਕੂ ਪੈਦਾ ਹੋਇਆ। ਜਿਹੜੇ ਹਿੰਦੂ ਗਊ ਨੂੰ ਇੱਕ ਪਾਸੇ ਮਾਂ ਕਹਿੰਦੇ ਇੱਕ ਪਾਸੇ ਉਹਦਾ ਖੂਨ ਪੀਂਦੇ ਹੈ, ਤੇ ਸਿੱਖ ਵੀ ਜਿਹੜੇ ਦੀਵੇ ਚਾਹਦੇ ਤੇ ਤਮਾਕੂ ਪੀਂਦੇ ਉਹ ਗਊ ਦੀ ਰਾਤੀ ਪੀਂਦੇ ਹਨ। ਐਸੀ ਇਹ ਭਰੇਸੀ ਹੋਈ ਬੂਟੀ ਉਹਦੇ ਵਿੱਚੋਂ ਗ੍ਰੰਥਕਾਰਾਂ ਦੇ ਰਾਇ ਮੁਤਾਬ ਕਰਕੇ ਪੈਦਾ ਹੋਈ ਹੈ। ਫਿਰ ਉਹ ਗਊ ਤਾਂ ਚਲੀ ਗਈ ਵਾਪਸ ਨਾ ਆਈ, ਸੋ ਗੁੱਸੇ ਚਾਰ ਕਰਕੇ ਜਮਦਗਨੀ ਨੂੰ ਮਾਰ ਦਿੱਤਾ। ਇਹਨੂੰ ਜਦੋਂ ਮਾਰਿਆ ਤਾਂ ਇਹਦੇ ਘਰ ਵਾਲੀ ਰੇਣਕਾਂ ਨੂੰ ਸਿਆਪਾ ਕੀਤਾ, ਸੱਤ ਚੌਹਤਰ ਦਾ ਮੂੰਹ ਤੇ ਮਾਰੇ, ਸੱਤ ਛਾਤੀ ਤੇ ਸੱਤ ਪੱਟਾਂ ਤੇ, ਇਸ ਤਰ੍ਹਾਂ 21 ਵੇਰ ਆਪਣੇ ਸਰੀਰ ਨੂੰ ਤਾੜਨਾ ਦਿੱਤੀ। ਪਰਸ ਰਾਮ ਨੂੰ ਪਤਾ ਲੱਗਾ ਇਹ ਜਮਦਗਨੀ ਦੇ ਪੁੱਤਰ ਨੂੰ ਤੇ ਮੇਰੇ ਪਿਤਾ ਨੂੰ ਮਾਰ ਦਿੱਤਾ ਹੈ, ਘਰੇ ਆ ਕੇ ਪੁੱਛਿਆ ਸਾਰੀ ਹਾਲਤ ਦਾ ਪਤਾ ਲੱਗਾ। ਉਸ ਵੇਲੇ ਕਹੇਗਾ ਮਾਤਾ ਜੇ ਮੈਂ ਤੇਰਾ ਸਹੀ ਪੁੱਤਰ ਆ ਤੈਨੂੰ 21 ਵੇਰ ਤੂੰ 21 ਵੇਰ ਤਾੜਨਾ ਕੀਤੀ, ਆਪਣੇ ਸਰੀਰ ਨੂੰ ਦੁੱਖ ਦਿੱਤਾ, 21 ਵੇਰ ਮੈਂ ਛੱਤਰੀਆਂ ਦੇ ਖੂਨ ਚ ਨਹਾ ਕੇ ਬਾਹਮਣਾਂ ਨੂੰ ਰਾਜ ਦੇਵਾਂਗਾ। ਇਸੇ ਤਰ੍ਹਾਂ ਕੀਤਾ, ਕੁਹਾੜਾ ਲਾਇਆ ਕਰਕੇ ਜਾ ਕੇ ਪਹਿਲਾਂ ਸਹਸਤਰ ਬਾਹ ਨੂੰ ਮਾਰਿਆ, ਫਿਰ ਗੁਰੂ ਕੇ ਪਿਆਰੇ ਜਿਹੜੇ ਹੋਰ ਸੀ ਛੱਤਰੀ ਉਹਨਾਂ ਨੂੰ ਨਾਸ ਕੀਤਾ ਤੇ ਉਹਨਾਂ ਦੇ ਖੂਨ ਵਿੱਚ ਨਹਾਤਾ। ਇਸ ਤਰ੍ਹਾਂ 21 ਵੇਰ ਇਸ ਨੇ ਕਤਲੇਆਮ ਕੀਤੀ, ਪਰ ਅੰਤ ਨੂੰ ਜਦੋਂ ਵਾਪਸ ਆਇਆ ਹੈ ਉਸ ਵੇਲੇ ਇਹ ਸੋਭਾ ਰਾਮ ਕੀ ਗੌਲੀ ਵੇਲੇ ਮੋੜ ਦੇ ਖੰਭੇ ਬਣ ਕੇ ਮੰਗਦੇ ਫਿਰਦੇ ਹੁੰਦੇ ਬਾਜ਼ਾਰਾਂ ਸ਼ਹਿਰਾਂ ਘਰਾਂ ਚ ਇਹਨਾਂ ਦੇ ਪੈਰੋਕਾਰ ਹਨ। ਉਸ ਵੇਲੇ ਇਹਨੂੰ ਰੋਣਾ ਪਿਆ ਸੀ, ਐਸੀ ਹਾਲਤ ਹੋਈ ਸੀ, ਸਤਿਗੁਰੂ ਵੀ ਕਹਿੰਦੇ ਹਨ ਇਹ ਰੋਇਆ ਤਾਂ ਸੀ ਤੇ ਇੰਨੇ ਜੀਵ ਵੀ ਮਾਰੇ, ਇਹਨਾਂ ਨੂੰ ਰਾਜ ਵੀ ਦਿੱਤਾ ਹੈ ਪਰ ਫਿਰ ਵੀ ਮੰਗਦੇ ਤੇ ਮੰਗਦੇ ਰਹਿ ਗਏ। ਐਸੇ ਵੇਖ ਕਰਕੇ ਰੋਂਦਾ ਫਿਰਦਾ ਰਿਹਾ ਪਰਸਰਾਮ,
ਪਰਸਰਾਮ ਰੋਵੇ ਘਰ ਆਇਆ
ਜੀ। ਇਹ ਵੀ ਇੱਕ ਸਾਖੀ ਆਉਂਦੀ ਹੈ ਤੋ ਜੋ ਫਿਰ ਮਿਹਰਬਾਨ ਨੇ ਦਰਦਰ ਮੈਂ ਲਿਖੀ ਹੋਈ ਹੈ ਉਹਦੇ ਮੁਤਾਬਕ ਜਿਹੜਾ ਇਸ ਤਰ੍ਹਾਂ ਪ੍ਰਸੰਗ ਜਾਣੇ ਹੋਏ ਜੀ।
ਪਰਸਰਾਮ ਰੋਵੇ ਘਰ ਆਇਆ,
ਰੋਵੇ ਘਰ ਆਇਆ ਇਹ ਜਿਹੜੇ ਇਸ ਤਰ੍ਹਾਂ ਇਹਨੇ ਛੱਤਰੀਆਂ ਨੂੰ ਮਾਰਨਾ ਕੀਤਾ ਤਾਂ ਰਾਮ ਚੰਦਰ ਜੀ ਚੰਦਰ ਜੀ ਦੇ ਪਾਸ ਤੇ ਗਿਆ ਹੈ ਦਸਰ ਫੌਜ ਦੇ ਹੋਰ ਬਾਕੀ ਸਾਰੇ ਡਰਦੇ ਚੁੱਪ ਹੋ ਗਏ ਸੀ ਕਿਉਂਕਿ ਇਹ ਛੱਤਰੀਆਂ ਨੂੰ ਮਾਰਦਾ ਹੈ। ਰਾਮ ਚੰਦਰ ਜੀ ਨੇ ਪਰਸਰਾਮ ਦੇ ਇਹ ਜੋ ਜਾ ਕੇ ਪਹਿਲਾਂ ਬੋਲਿਆ ਕਹਿਣ ਲੱਗਾ ਜੀ ਮੇਰਾ ਨਾਮ ਪਰਸਰਾਮ ਹੈ, ਤੁਹਾਡਾ ਨਾਮ ਕੱਲਾ ਹੀ ਰਾਮ ਚੰਦ ਹੈ, ਤੁਸੀਂ ਕਿਵੇਂ ਰਾਮ ਚੰਦ ਮੈਨੂੰ ਉੱਤਰ ਦਿਓ। ਉਹ ਗੰਭੀਰਤਾ ਵਾਲੇ ਸੀ ਅਵਤਾਰ ਸਿੰਘ ਚੁੱਪ ਰਹੇ। ਇਹਨੇ ਫਿਰ ਪੁੱਛਿਆ ਪਰਸਰਾਮ ਦੇ ਪੈਰ ਹੀ ਹੱਥ ਲਾ ਕੇ ਸਾਰੀ ਸ਼ਕਤੀ ਖਿੱਚ ਲਈ ਸੀ, ਇਹਨੂੰ ਖਾਲੀ ਕਰ ਦਿੱਤਾ ਸੀ ਤਾਂ ਉਸ ਤੋਂ ਖਾਲੀ ਹੋ ਕਰਕੇ ਘਰ ਵਿੱਚ ਆ ਕੇ ਰੋਇਆ ਸੀ। ਇੱਕ ਤਾਂ ਇਹ ਕਾਰਨ ਵੀ ਬਣਿਆ ਸੀ, ਬਾਕੀ ਆਪਣੇ ਪੈਰੋਂ ਕਾਰਨ ਮੰਗਦੇ ਵੇਖ ਕਰਕੇ ਇਹਨੂੰ ਰੋਣਾ ਪੈ ਗਿਆ ਸੀ। ਦੋ ਕਾਰਨ ਬਣੇ ਪਰਸਰਾਮ ਦੇ ਰੋਣ ਦੇ, ਵੱਡੇ ਵੱਡੇ ਰੋ ਕੇ ਤੁਰ ਗਏ ਦੁਨੀਆਂ ਵਿੱਚੋਂ, ਸਾਹੂਕਾਰਾ ਤੈਨੂੰ ਤਾਂ ਦੁੱਖ ਭੋਗਣਾ ਹੀ ਪੈਣਾ ਸੀ ਕਰਮ ਅਨੁਸਾਰ, ਸਤਿਗੁਰੂ ਜੀ ਹੋਰ ਕਿਸੇ ਦੀ ਗਿਣਤੀ ਦੱਸੋ ਤਾਂ ਮਹਾਰਾਜ ਕਹਿੰਦੇ ਹਨ ਅਜਾਇਬ ਦੇ ਬਾਰੇ ਅਯੋਧਿਆ ਕੁੜੀ ਦਾ ਰਾਜਾ ਹੈ ਦਸ਼ਰਥ ਸਿੰਘ ਦਾ ਪਿਤਾ ਹੈ ਤੋ ਇਹ ਉੱਥੇ ਰਾਜ ਕਰਦਾ ਸੀ ਤੋ ਇਸ ਗੁਰੂ ਕੇ ਪਿਆਰੇ ਅਪਸਰਾਂ ਦੇ ਵੀ ਸੀ ਮਾਤ ਲੋਕ ਵਿੱਚ ਕਿਸੇ ਸ਼ਰਾਪ ਦੇ ਕਾਰਨ ਆਈ ਇੰਦੋਵਤੀ ਉਹਦਾ ਨਾਮ ਸੀ ਉਹਦੇ ਰਾਜ ਦੀ ਸ਼ਾਦੀ ਹੋ ਗਈ ਤੋ ਉਸਦੇ ਘਰ ਵਿੱਚ ਰਹਿੰਦਾ ਹੋਇਆ ਦਸ਼ਰਥ ਜੀ ਪੈਦਾ ਹੋਏ ਤੋ ਇਹ ਦਰਦ ਜਦੋਂ ਹੋ ਗਈ ਉਸ ਵੇਲੇ ਸ਼ਰਾਪ ਪੂਰਾ ਹੋਣ ਦੇ ਟਾਈਮ ਤੇ ਇਸਨੇ ਅਜਾਇਬ ਨੂੰ ਕਿਹਾ ਕਿ ਮੈਂ ਹੁਣ ਸਵਰਗ ਨੂੰ ਚਲੇ ਜਾਣਾ ਹੈ, ਜੋ ਮੈਨੂੰ ਸ਼ਰਾਪ ਜਿਵੇਂ ਚਿਰਦਾ ਹੋਇਆ ਸੀ ਉਹ ਪੂਰਾ ਹੋ ਗਿਆ। ਉਸ ਵੇਲੇ ਮੋਹ ਚਾਹ ਕਰਕੇ ਤੋ ਇਸ ਅਪਸਰਾ ਦੇ ਇਹਨੇ ਰਾਜ ਤਿਆਗ ਦਿੱਤਾ ਸੀ ਤੇ ਬਾਹਰ ਜਾ ਕੇ ਇੰਦੋਵਤੀ ਦਾ ਜਾਪ ਕਰਦਾ ਰਿਹਾ ਸੀ। ਐਸੀ ਹਾਲਤ ਹੋਈ ਸੀ ਲੈਸ ਰੋਵਾ ਭੀਖਿਆ ਖਾਏ, ਭੀਖਿਆ ਮੰਗਣੀ ਪਈ ਸੀ, ਇਸ ਨੂੰ ਖਾਂਦਾ ਕਰਦਾ ਸੀ ਉਹਦੇ ਵਿਯੋਗ ਵਿੱਚ ਆ ਕਰਕੇ ਇੱਕ ਤਾਂ ਵੀ ਇਹ ਸਾਖੀ ਹੈ। ਦੂਜੀ ਫੇਰ ਪੜੋ ਇਸੇ ਪ੍ਰਕਾਰ ਰਾਜਾ ਹੈ ਪਰਸਰਾਮ ਰੋਵਾ ਘਰ ਆਇਆ ਅਜਾਇਸ ਰੋਵਾ ਭੀਖਿਆ ਖਾਏ। ਇਹ ਜਿਹੜੀ ਮਿਹਰਬਾਨ ਦੀ ਲਿਖੇ ਦਰਦ ਰਮਾਣ ਹੈ ਉਹਦੇ ਵਿੱਚ ਉਹਨਾਂ ਨੇ ਇਸ ਤਰੀਕੇ ਨਾਲ ਅਰਥ ਕੀਤੇ ਹੈ ਪਰਸਰਾਮ ਰੋਵਾ ਘਰ ਆਇਆ ਅਜਾਇਸ ਰੋਵਾ ਭੀਖਿਆ ਖਾਏ। ਉਹਨੂੰ ਅਜੇ ਹੁਣ ਵੀ ਰੋਣਾ ਪਿਆ ਭੀਖਿਆ ਖਾ ਕਰਨ ਇਹ ਅਰਥ ਕੀਤੇ ਹੈ ਪਰ ਗੁਰੂ ਸਾਹਿਬ ਆਪ ਤਾਂ ਜਾ ਰਹੇ ਪ੍ਰਸਾਦ ਕਹਿ ਰਹੇ ਮੁੱਖ ਸਮਝੋ
ਅਜਾਇਸ ਰੋਵੇ ਭੀਖਿਆ ਖਾਏ।
ਸਵੇਰਾ ਘੋੜਿਆਂ ਦੇ ਤਬੇਲੇ ਵਿੱਚ ਖੜਾ ਸੀ ਤਾਂ ਇੱਕ ਕੋਈ ਫਕੀਰ ਸੀ ਉਹ ਇਸ ਦੇ ਤਰ ਤੋਂ ਭਿੱਖਿਆ ਲੈਣ ਵਾਸਤੇ ਇਸਦੇ ਕੋਲ ਗਿਆ। ਤਬੇਲੇ ਵਿੱਚ ਖੜਾ ਵੇਖਿਆ ਇਸਨੂੰ ਜੋ ਭਿੱਖਿਆ ਮੰਗੀ ਇਹ ਕਹਿਣ ਲੱਗਾ ਹੇ ਰਿਸ਼ੀ ਜੀ ਮੈਂ ਤੁਹਾਨੂੰ ਇੱਥੋਂ ਕਿਹੜੀ ਇਸ ਵੇਲੇ ਭਿੱਖਿਆ ਦੇਣਾ। ਕਹਿਣ ਲੱਗੇ ਜੋ ਤੁਹਾਡੇ ਕੋਲ ਦੇ ਦੇਵਾਂ। ਆਪਣੇ ਵਜ਼ੀਰ ਨੂੰ ਕਹਿ ਕੇ ਇਸਨੇ ਕਿ ਇਹ ਮੇਰੇ ਵੱਲੋਂ ਦਾਨ ਦੇ ਦੇ, ਦੋ ਬੁੱਕ ਪਾ ਕੇ ਘੋੜਿਆਂ ਦੀ ਲਿੱਦ ਦੇ, ਇਹ ਫਕੀਰ ਦੀ ਝੋਲੀ ਵਿੱਚ ਪਾ ਦਿੱਤੇ। ਕਹਿਣ ਲੱਗਾ ਠੀਕ ਹੈ ਤੁਹਾਡਾ ਇਹ ਦਾਨ ਮੈਨੂੰ ਮਨਜ਼ੂਰ ਹੈ, ਦਾਨ ਦਿੱਤਾ ਵਾਧਾ ਹੁੰਦਾ ਹੈ, ਦਾਨ ਲੋਕੀ ਕਰਦੇ ਤਾਂ ਅੱਗੇ ਸੁੱਖ ਮਿਲੇ। ਇਹ ਫਕੀਰ ਨੇ ਉਹ ਦਾਨ ਜਿਹੜਾ ਦਿੱਤਾ ਹੋਇਆ ਤਾਂ ਝੋਲੀ ਚ ਪਵਾ ਕੇ ਆਪਣੀ ਕੁਟੀਆ ਤੇ ਚਲਾ ਗਿਆ। ਉਸੇ ਰਾਤ ਦੇ ਸਿਮਰਨ ਕਰਨ ਲੱਗ ਪਿਆ। ਐਸਾ ਇੱਕ ਸਮਾਂ ਆਇਆ ਸਕਾਰ ਦਾ ਬਹਾਨਾ ਬਣਾ ਕੇ ਅਰਾਰਾ ਬਾਹਰ ਚਲਾ ਗਿਆ। ਉੱਥੇ ਜਾ ਕੇ ਜਦੋਂ ਦੇਖਿਆ ਕੁਟੀਆ ਦੇ ਕੋਲ ਇਹ ਫਕੀਰ ਦੀ ਛੱਪਰੀ ਪਾਈ ਹੋਈ ਹੈ ਤੇ ਲਿਬਲਾ ਬੜਾ ਭਾਰੀ ਢੇਰ ਲੱਗਾ ਹੈ, ਕਿਹੜੇ ਕੋਠੇ ਲਿਪਣੇ ਹੈ, ਇਹ ਤਾਂ ਪੁੱਛੀਏ ਤਸਰੀ ਇੰਨਾ ਜਿਹੜੀ ਇਕੱਠੀ ਕੀਤੀ ਕਿਉਂ ਹੋ ਗਈ ਹੈ। ਸੱਤ ਹੋ ਗਈ ਸੀ ਰਾਜੇ ਨੂੰ, ਆਪਣੇ ਵਜ਼ੀਰ ਨੂੰ ਭੇਜਿਆ, ਕਹਿਣ ਲੱਗਾ ਕਿ ਜਾ ਕੇ ਫਕੀਰ ਨੂੰ ਪੁੱਛ ਇਹ ਢੇਰ ਰੂੜੀ ਐਡੀ ਕਿਉਂ ਲੱਗੀ ਹੋਈ ਹੈ ਤੇਰੇ ਦਰਵਾਜ਼ੇ ਅੱਗੇ। ਉਹ ਰਿਸ਼ੀ ਨੂੰ ਜਦੋਂ ਜਾ ਕੇ ਪੁੱਛਿਆ ਉਹ ਕਹਿਣ ਲੱਗਾ ਕਿ ਇਹ ਅਜਿਹੇ ਰਾਜੇ ਦਾ ਦਿੱਤਾ ਹੋਇਆ ਦਾਨ ਫੜ ਰਿਹਾ। ਉਹਨੇ ਆ ਕੇ ਵਜ਼ੀਰ ਨੂੰ ਦੱਸਿਆ, ਕਹਿੰਦਾ ਅਰਦਾਸ ਦਾ ਖਾਣਾ ਪੈਂਦਾ ਹੈ। ਕਹਿਣਗੇ ਜੀ ਪੁੱਛ ਲਓ, ਚੱਲ ਕੇ ਫਕੀਰ ਨੂੰ, ਫਕੀਰ ਨੂੰ ਪੁੱਛਿਆ, ਕਹਿਣਗੇ ਦਾਸ ਦਾ ਖਾਣਾ ਨੀ ਪੈਂਦਾ। ਕਹਿੰਦੇ ਹਾਂ ਭਾਈ ਖਾਣਾ ਪਵੇਗਾ ਜ਼ਰੂਰ। ਫਿਰ ਮੈਂ ਨਿੱਤ ਕਿਵੇਂ ਖਾਵਾਂਗਾ ਇੰਨੀ? ਕਹਿੰਦਾ ਜਿਹੋ ਜਿਹਾ ਦਾਨ ਦਿੱਤਾ ਉਹੋ ਜਿਹਾ ਗੱਪਾ ਹੀ ਮਿਲਣਾ ਨਾ। ਉਹ ਮੇਰੇ ਅਜੈਨ ਹੈ, ਬੇਨਤੀ ਕੀਤੀ ਕਿ ਮੇਰੀ ਨਿਗਰਤੀ ਦਾ ਕੋਈ ਮੈਨੂੰ ਸਾਧਨ ਦੱਸੋ। ਉਹ ਫਕੀਰ ਕਹਿ ਲੇਗਾ ਜੇ ਤੂੰ ਆਪਣੀ ਨਿੰਦਿਆ ਕਰਵਾ ਲੈ, ਜੇ ਤੇਰੀ ਨਿੰਦਿਆ ਹੋ ਗਈ ਤੇ ਫਿਰ ਇਹ ਸਾਰੀ ਰੂੜੀ ਉੱਡ ਜਾਵੇਗੀ, ਤੂੰ ਇਸ ਦੁੱਖ ਤੋਂ ਬਚ ਜਾਵੇਗਾ। ਫਕੀਰਾਂ ਦਾ ਲਿਬਾਸ ਬਣਾ ਕਰਕੇ ਬਾਜ਼ਾਰ ਵਿੱਚ ਫਿਰਦਾ ਹੈ, ਖਾਣਾ ਪਾਣਾ ਤੇ ਲੋਕ ਨਿੰਦਿਆ ਕਰ ਰਹੇ ਕਿ ਜਾ ਰਹੇ ਬੜਾ ਮਾੜਾ ਕੰਮ ਕੀਤਾ ਹੈ। ਦੇਖੋ ਏਡਾ ਰਾਜਾ ਸੀ, ਫਕੀਰ ਨੂੰ ਇਹਨੇ ਲਿਖ ਦੇ ਦਿੱਤੀ, ਇਹਨੇ ਜਿਹੜੇ ਕੋਲ ਖੜਿਆ ਬਣਿਆ ਇਹ ਨਿੰਦਿਆ ਜੀ ਹੋ ਰਹੀ ਹੈ, ਰੂੜੀ ਸਾਰੀ ਉੱਡ ਗਈ। ਜਦੋਂ ਫਕੀਰ ਦੇ ਕੋਲ ਜਾ ਦੋ ਗੁੱਕ ਬੱਚੇ ਵੇਖੇ, ਕਹਿਣਗੇ ਇਹ ਨੀ ਉੱਡੀ। ਕਹਿਣਗੇ ਭਾਈ ਇਹ ਤਾਂ ਉੱਡ ਸਕਦੀ ਹੈ ਜੇ ਕੋਈ ਪੂਰਨ ਬ੍ਰਹਮ ਗਿਆਨੀ ਮਹਾਤਮਾ ਤੇਰੀ ਨਿੰਦਿਆ ਕਰ ਦੇਵੇ ਫਿਰ ਉੱਡ ਸਕਦੀ ਹੈ, ਐਵੇਂ ਨਹੀਂ। ਉਹ ਕਿਸੇ ਹੋਰ ਫਕੀਰ ਦੇ ਕੋਲ ਜਾ ਚੰਗੇ ਪੂਰਨ ਸੰਤ ਮਹਾਤਮਾ ਦੇ ਕੋਲ, ਉਹਨੂੰ ਜਾ ਕੇ ਇਹ ਫਕੀਰਾਂ ਵਾਲੇ ਲਿਬਾਸ ਚ ਗਿਆ, ਕਹਿਣ ਲੱਗਾ ਜੀ ਅਜਾਇਰ ਆਦਮੀ ਬੜਾ ਮਾੜਾ ਕੰਮ ਕੀਤਾ, ਵੇਖੋ ਫਕੀਰ ਨੂੰ ਲਿਖ ਦੇ ਦਿੱਤੀ। ਉਹ ਮਹਾਤਮਾ ਸੀ ਪੂਰੇ, ਉਹ ਕਹਿਣ ਲੱਗੇ ਛੜ ਕਰਨ ਲੱਗਾ ਫਕੀਰ ਲਿਬਾਸ ਵਿੱਚ ਆ ਕੇ, ਇਹ ਦਾਨ ਤੂੰ ਦਿੱਤਾ ਤੇ ਨਿੰਦਿਆ ਕਰਕੇ ਖਾਈ ਹੋਇਆ ਸੀ, ਉਹ ਤਾਂ ਤੈਨੂੰ ਹੀ ਖਾਣਾ ਪੈਣਾ ਹੈ। ਉਸ ਵੇਲੇ ਕਹਿਣ ਲੱਗਾ ਵੀ ਮੈਂ ਖਾਣਾ ਕਿਵੇਂ, ਫਿਰ ਇਹ ਸਾਧਨ ਦੱਸੋ। ਕਹਿੰਦੇ ਚੂਰਨ ਚਲਵਾ ਕੇ ਹੌਲੀ ਹੌਲੀ ਖਾ ਲਿਆ ਕਰ, ਇਸ ਤਰੀਕੇ ਨਾਲ ਇਹਨੂੰ ਲਿੱਦ ਖਾ ਕੇ ਰੋਣਾ ਪਿਆ ਸੀ ਰਾਜਾ ਹੁੰਦਿਆਂ ਹੋਇਆ ਵੀ। ਸੋ ਸਤਿਗੁਰੂ ਜੀ ਕਹਿੰਦੇ ਹਨ ਇਹ ਮਸਕਰੀ ਕੀਤੀ ਸੀ, ਮਖੌਲ ਕੀਤਾ ਕਿ ਇਹਨੇ ਲਿੱਦ ਦੇਣ ਦਾ ਹੰਕਾਰ ਵਿੱਚ ਆ ਕਰਕੇ, ਇਹ ਦਿੱਤਾ ਹੋਇਆ ਦਾਨ ਤੇ ਮਸਕਰੀ ਦੇ ਕਾਰਨ ਖਾਣਾ ਪਿਆ, ਸੋ ਰੋਣਾ ਪਿਆ। ਇਸ ਨੂੰ ਮਹਾਰਾਜ ਕਹਿੰਦੇ
ਜਿਹੜਾ
ਦਾਨ ਦਿੱਤਾ ਸੀ ਉਹ ਖਾ ਕਰਕੇ ਵੀ ਇਹਨੂੰ ਰੋਣਾ ਪੈ ਗਿਆ ਤੇ ਸਿੱਖਿਆ ਇਹ ਵਜੋਗ ਵਿੱਚ ਜੋ ਬਾਹਰ ਮੰਗਦਾ ਫਿਰਦਾ ਸੀ, ਇਹ ਦੋ ਕਾਰਨ ਉਸਦੇ ਬਣੇ ਅਸਾਰ ਕਾਰਨ ਸਾਥੀਆਂ ਹਨ। ਇਸ ਤਰ੍ਹਾਂ ਰੋਂਦਾ ਫਿਰਦਾ ਰਿਹਾ, ਰਾਜ ਦਾ ਮਾਲਕ ਬਣ ਕੇ ਵੀ ਭਾਵੇਂ
ਐਸੀ ਦਰਗਾਹ ਮਿਲੇ ਸਜਾ,
ਐਸੀ ਸਜ਼ਾ ਮਿਲਦੀ ਹੈ ਕਿਸੇ ਦਾ ਛੁਟਕਾਰਾ ਵੀ ਹੋਵੇਗਾ। ਮਾਤਾ ਕੋਈ ਜਾਣ ਕਰੇ ਪਿਆ ਜਦ ਮਿੱਠਾ ਅਗਲਾ ਚਿੰਨ ਦਿੱਤਾ, ਫਿਰ ਐਸੀਆਂ ਸੌਕਾਂ ਮਨਾਉਣ ਲੱਗ ਪੈਂਦੇ ਹੈ। ਸਤਿਗੁਰੂ ਜੀ ਕਹਿੰਦੇ ਭਾਈ ਦਰਗਾਹ ਚ ਸਜ਼ਾ ਜ਼ਰੂਰ ਮਿਲੇਗੀ ਐਸੇ ਅਗਿਆਨੀਆਂ ਨੂੰ।
ਰੋਵੇ ਰਾਮ ਨਿਕਾਲਾ ਪੈ,
ਸੁਣੋ ਤੁਹਾਨੂੰ ਦੱਸੀਏ ਅਵਤਾਰ ਵੀ ਰੋਂਦੇ ਗਏ, ਹੁਣ ਪੜੋ ਜੀ।
ਰੋਵੇ ਰਾਮ ਨਿਕਾਲਾ
ਪੈਂਦਰ ਜੀ ਨੂੰ ਜਦੋਂ 14 ਸਾਲ ਤੋਂ ਬਨਵਾਸ ਹੋਇਆ ਇਹਨਾਂ ਨੂੰ ਵੀ ਰੋਣਾ ਪਿਆ।
ਸੀਤਾ ਲਖਮਣ ਵਿਛੜ ਗਏ,
ਵਿਛੋੜਾ ਪੈ ਗਿਆ ਤਾਂ ਰੋਂਦੇ ਫਿਰਦੇ ਰਹੇ, ਫਿਰ ਪੜੋ ਦੋਵੇਂ ਪੰਕਤੀਆਂ।
ਰੋਵੇ ਰਾਮ ਨਿਕਾਲਾ
ਪੈਂਦਰ ਨੂੰ ਜਿਹੜਾ ਦੇਸ਼ ਨਿਕਾਲਾ ਹੋਇਆ ਸੀ, ਉਹ ਜੋ ਦਸਰ ਸਿੰਘ ਸਾਹਿਬ ਇਹਨਾਂ ਦੇ ਘਰ ਚ ਅਯੁੱਧਿਆਪੁਰੀ ਵਿੱਚ ਇਹਨਾਂ ਦਾ ਜਨਮ ਹੋਇਆ ਹੈ। ਉਹ ਇਹਦੀ ਮਾਤਾ ਸੀ ਮਤਰੇਈ ਚਕਈ ਸੀ ਜਿਹੜੀ, ਇੱਕ ਦਿਨ ਦੱਸਾਂ ਦੇ ਨਾਲ ਸੰਤਾਂ ਦਾ ਜੰਗ ਹੋਇਆ। ਜਿਹੜਾ ਰਖਵਾਲੀ ਸੀ ਦਸਰ ਸਿੰਘ ਜੀ ਦਾ, ਉਹ ਬਾਹਰ ਲੱਗਣ ਤੋਂ ਇਹਦੀ ਮੌਤ ਹੋ ਗਈ। ਮੌਤ ਆਉਣ ਤੋਂ ਇਹ ਕਈ ਨਹੀਂ ਆਏ ਸੀ, ਰਾਤ ਦੇ ਚਲਾਉਣ ਦੀ ਵਿਦਿਆ ਸਿੱਖੀ ਹੋਈ ਸੀ ਪਹਿਲਾਂ। ਉਸ ਵੇਲੇ ਨੇ ਰਖਵਾਲੀ ਦਾ ਕੰਮ ਦਿੱਤਾ ਬੜੀ ਸਿਆਣਪ ਦੇ ਨਾਲ, ਜਿੱਥੇ ਜਿੱਥੇ ਜੰਗ ਦੇ ਵਿੱਚ ਲੋੜ ਸੀ ਉੱਥੇ ਰਾਤ ਨੂੰ ਲੈ ਕੇ ਗਈ ਤੇ ਜੰਗ ਵਿੱਚ ਇਹਨਾਂ ਨੇ ਫਤਿਹ ਕੀਤੀ, ਇਹਨਾਂ ਨੂੰ ਜਿੱਤ ਪ੍ਰਾਪਤ ਹੋਈ। ਰਾਤ ਦਾ ਪਹੀਆ ਵੀ ਇਸ ਵੇਲਾ ਟੁੱਟ ਗਿਆ ਸੀ, ਆਪਣੀ ਬਾਂਹ ਦੇਖ ਕਰਕੇ ਡਿੱਗਣ ਤੋਂ ਬਚਾ ਲਿਆ ਸੀ। ਐਸੀ ਸੇਵਾ ਵੇਖ ਕਰਕੇ ਦਸਰਤ ਜੀ ਬੜੇ ਪ੍ਰਸੰਨ ਹੋਏ, ਕਹਿਣ ਲੱਗੇ ਜੋ ਮੰਗਣਾ ਮੰਗ ਲੈ। ਕਹਿਣ ਲੱਗੀ 2 ਵਾਰ ਦੇ ਦੇਵੋ। ਕਹਿਣ ਲੱਗਾ ਬਸ ਕੀ ਚਾਹੁੰਦੀ ਹੈ? ਇਹ ਕਹਿਣ ਲੱਗੀ ਹੌਸਲਾ ਨਹੀਂ, ਤੁਸੀਂ ਬਚਨ ਕਰੋ ਕਿ ਜਦੋਂ ਮੈਂ ਮੰਗਾ ਉਦੋਂ ਦੇਵਾਂਗਾ, ਤੇ ਲੋੜ ਮੁਤਾਬਕ ਸਮੇਂ ਅਨੁਸਾਰ ਮੈਂ ਮੰਗਾਂਗੀ। ਇਹਨੇ ਕਹਿ ਦਿੱਤਾ ਤਥਾ ਹਸਤੂ, ਠੀਕ ਹੈ ਉਦੋਂ ਲੈ ਲੈਣੀ। ਇਸ ਤਰ੍ਹਾਂ ਕਹਿ ਕਰਕੇ ਵਾਪਸ ਆਏ। ਦੇਵ ਤੇ ਸਾਰੇ ਬੜੇ ਖੁਸ਼ ਹੋਣ, ਸੋ ਇਹ ਕਚਈ ਵੀ ਬੜੀ ਖੁਸ਼ ਹੋਣ ਲੱਗੀ। ਉਸ ਵੇਲੇ ਗੁਰੂ ਕੇ ਪਿਆਰੇ ਜਿਹੜੀ ਮਥੁਰਾ ਦਾਸੀ ਸੀ ਇਹਨਾਂ ਦੀ, ਉਹਦਾ ਨਾਮ ਮਥੁਰਾ ਸੀ, ਉਹ ਆ ਕੇ ਕਹਿਣ ਲੱਗੀ ਕਿ ਤੂੰ ਕਿਹੜੀ ਗੱਲੋਂ ਖੁਸ਼ ਹੈ? ਰਾਜ ਤਿਲਕ ਤਾਂ ਦਸ਼ਰਥ ਜੀ ਨੂੰ, ਸੋ ਰਾਮ ਚੰਦਰ ਜੀ ਨੂੰ ਦੇਣ ਲੱਗੇ ਹੈ, ਤੇਰਾ ਪੁੱਤ ਜਿਹੜਾ ਭਾਰਤ ਦਾ ਖਾਲੀ ਰਹਿ ਜਾਣਾ। ਇਹ ਸੁਣ ਕਰਕੇ ਚਾਦਰ ਲੈ ਕਰਕੇ ਉੱਪਰ ਪੈ ਗਈ। ਜਦੋਂ ਦਸ਼ਰਥ ਜੀ ਘਰ ਵਿੱਚ ਆਏ, ਪੁੱਛਿਆ ਕੀ ਗੱਲ ਹੈ, ਪੈਣ ਦਾ ਕੀ ਕਾਰਨ ਹੈ? ਕਹਿਣ ਲੱਗੀ ਜੀ ਜੋ ਤੁਸੀਂ ਮੇਰੇ ਨਾਲ ਬਚਨ ਕੀਤਾ ਸੀ ਅੱਜ ਪੂਰਾ ਕਰੋ। ਕਹਿਣ ਲੱਗਾ ਦੱਸ ਕੀ ਚਾਹੁੰਦੀ ਹੈ? ਇਹਨੇ ਕਿਹਾ ਕਿ ਜੋ ਤੁਸੀਂ ਮੈਨੂੰ ਬਚਨ ਦਿੱਤੇ ਸੀ ਉਹਨਾਂ ਵਿੱਚੋਂ ਇੱਕ ਤਾਂ 14 ਸਾਲ ਦਾ ਬਨਵਾਸ ਦੇ ਦਿਓ ਰਾਮ ਚੰਦਰ ਜੀ ਨੂੰ, ਤੇ ਦੂਜਾ ਮੇਰੇ ਪੁੱਤਰ ਨੂੰ ਰਾਜ ਦੇ ਦਿਓ ਅਯੁੱਧਿਆਪੁਰੀ ਦਾ। ਸੁਣ ਕਰਕੇ ਬੜਾ ਦੁਖੀ ਹੋਇਆ ਸੀ, ਔਰ ਬਚਨ ਕੀਤਾ ਕਰਕੇ ਉਸ ਰੇ ਨੂੰ ਪੂਰਾ ਕਰਨਾ ਪਿਆ। 14 ਸਾਲ ਦਾ ਬਨਵਾਸ ਕੱਟਣ ਵਾਸਤੇ ਨਾਸਕ ਵਨ ਨੂੰ ਰਾਮ ਚੰਦਰ ਜੀ ਚੱਲੇ ਆਏ ਨੇ ਰੋਗ ਰਾਗ ਰਸੀਆ ਸਮੇਤ। ਉਹ ਮਨ ਮੋਤਨ ਮਾਲ ਸੁੱਟੀ ਹੈ ਐਸੇ ਆਪ ਜੋ ਧਰਮ ਪੁਰੇ ਆਏ ਨੇ। ਸੀਤਾ ਜੀ ਤੇ ਰਾਮ ਚੰਦਰ ਜੀ ਦੇ ਨੇਤਰਾਂ ਵਿੱਚ ਮੋਤੀਆਂ ਵਰਗੇ ਹੰਝੂ ਡਿੱਗ ਰਹੇ ਸਨ। ਜਾਣੋ ਕਿ ਮੋਤੀਆਂ ਦੀ ਮਾਲਾ ਟੁੱਟ ਗਈ ਸੀ। ਐਸੇ ਆਪ ਗੁਰੂ ਕੇ ਪਿਆਰੇ ਇਹਨਾਂ ਦੀ ਹੋਈ। ਇਸ ਤਰ੍ਹਾਂ ਵੀ ਇਹਨਾਂ ਨੇ ਰੋਣਾ ਪੈ ਗਿਆ, ਰੋਣਾ ਰਾਮ ਨਿਕਾਲਣਾ ਪਾਇਆ। ਇਸ ਤਰੀਕੇ ਨਾਲ ਦੇਸ਼ ਨਿਕਾਲਿਆ ਹੋਣ ਤੋਂ 14 ਸਾਲ ਦਾ ਬਨੋਬਾਸ ਮਿਲਣ ਤੋਂ ਰੋਣਾ ਪਿਆਰ ਸੀ ਤੇ ਜਦੋਂ ਘਰ ਵਿੱਚ ਤੁਰਿਆ ਨੇ ਉਸ ਵੇਲੇ ਦਸ਼ਰਥ ਦੀ ਮਹਿਲਾ ਤੇ ਚੜ ਗਏ। ਜਦੋਂ ਤੱਕ ਤਾਂ ਦਿਸਦੇ ਰਹੇ ਰਾਮ ਜੀ ਤਦੋਂ ਤੱਕ ਜਾਂਦੇ ਰਹੇ। ਜਦੋਂ ਨਿਗਾਹ ਤੋਂ ਅਲੋਪ ਹੋ ਗਏ ਉਸ ਵੇਲੇ ਗੁਰੂ ਕੇ ਚਾਰੇ ਮਹਿਲਾ ਤੋਂ ਡਿੱਗ ਕੇ ਐਸੀ ਹਾਲਤ ਤੇ ਰਾਮ ਚੰਦਰ ਜੀ ਦੀ ਹੋਈ ਸੀ ਤੇ ਦਸ਼ਰਥ ਦੀ ਹੋਈ ਸੀ। ਚੜ੍ਹਾਈ ਕਰਨੀ ਪਈ ਸੀ ਇਹਨਾਂ ਨੂੰ। ਫਿਰ ਉੱਥੇ ਰਹਿੰਦੇ ਆ, ਪਹਿਲਾਂ ਘਰ ਚ ਰਹਿੰਦੇ ਆ ਜੋ ਜਿਸਨਾ ਮਿੱਤਰ ਨੇ ਜਗ ਸੰਪੂਰਨ ਕੀਤਾ। ਸਵਾਰ ਉਠਾਏ ਮਾਰ ਕੇ ਤੇ ਮਰੀਤ ਨੂੰ ਨਾਕਾ ਚ ਸੁੱਟਿਆ ਸੀ। ਜਿਸਨਾ ਮਿੱਤਰ ਦਾ ਜਗ ਸੰਪੂਰਨ ਕੀਤਾ ਸੀ ਉਸੇ ਰਹਿਣ ਤੋਂ ਸੂਖ ਨਖਾ ਰਾਵਣ ਦੀ ਭੈਣ ਉਹ ਉੱਥੇ ਪਹੁੰਚੀ ਹੈ। ਉਹ ਇਹ ਪਹੁੰਚਣ ਤੋਂ ਉਹਨੂੰ ਹਾਵ ਭਾਵ ਕਰਕੇ ਉਹਨਾਂ ਦੇ ਜਪ ਨੂੰ ਬਰਬਾਦ ਕਰਨਾ ਚਾਹਿਆ। ਲਕਸ਼ਮਣ ਜੀ ਨੇ ਨੱਕ ਵੱਢ ਲਿਆ ਸੀ। ਸੂਰਖਾ ਨੇ ਉੱਥੇ ਜਾ ਕਰਕੇ ਆਪਦੇ ਭਰਾ ਨੂੰ ਦੱਸਿਆ ਲੰਕਾ ਵਿੱਚ ਰਾਵਣ ਨੂੰ। ਉਹ ਇੱਥੇ ਗੁਰੂ ਕੇ ਪਿਆਰੇ ਆ ਕੇ ਸੀਤਾ ਨੂੰ ਚੁੱਕ ਕੇ ਲੈ ਗਿਆ। ਮਮਤਾ ਬਣ ਕੇ ਆਇਆ ਸੀ ਅੱਗੇ ਵੀ ਸਾਥੀ ਨਾਲ ਆਵੇਗੀ ਰਾਵਣ ਜੀ। ਤੇ ਉਸ ਵੇਲੇ ਖਾਲੀ ਕੁੱਟੀਆਂ ਦੇਖ ਕਰਕੇ ਇਹ ਤਰੀਕੇ ਨਾਲ ਰਾਮ ਚੰਦਰ ਨੂੰ ਰੋਣਾ ਪਿਆ ਸੀ।
ਰਾਮ ਨਿਕਾਲਾ ਪਿਆ
ਪੈ ਗਿਆ। ਰਾਮ ਚੰਦਰ ਜੀ 14 ਸਾਲ ਦਾ ਬਨਵਾਸ ਨਿਕਾਲਾ ਮਿਲਿਆ।
ਸੀਤਾ ਲਖਮਣ ਵਿਛੜ ਗਿਆ
ਤੇ ਲਖਮਣ ਦਾ ਵਿਛੋੜਾ ਰਾਮ ਚੰਦਰ ਜੀ ਨਾਲ ਪਿਆ ਵੀ ਰੋਣਾ ਪਿਆ ਤੇ ਸੀਤਾ ਤੇ ਲਖਮਣ ਦਾ ਵਿਛੋੜਾ ਵੀ ਆਪਸ ਵਿੱਚ ਪਿਆ। ਜਦੋਂ ਸੀਤਾ ਦੇ ਕੋਲ ਹਰਨ ਬਣ ਕੇ ਮਰੀਜ਼ ਨਿਕਲਿਆ ਸੀ, ਰਾਮ ਚੰਦਰ ਜੀ ਨੂੰ ਮਗਰ ਭੇਜਿਆ ਸੀ। ਉਹ ਸਵੇਰੇ ਲਕਸ਼ਮਣ ਨੇ ਵੀ ਮਗਰੋਂ ਪ੍ਰੇਰਨਾ ਕੀਤੀ ਸੀਤਾ ਜੀ ਨੇ। ਇਹਨੇ ਜਾਣਾ ਪਸੰਦ ਨਹੀਂ ਸੀ ਕੀਤਾ। ਉਸ ਵੇਲੇ ਬੋਲੀ ਮਾਰੀ ਕਿ ਤੂੰ ਮੇਰਾ ਸੁੰਦਰ ਸਰੂਪ ਦੇਖ ਕਰਕੇ ਲੁਭਾਵਾਨ ਹੋ ਗਿਆ ਤਾਂ ਨਹੀਂ ਜਾਂਦਾ। ਇਹ ਬੋਲੀ ਸੁਣ ਕੇ ਲਕਸ਼ਮਣ ਜੀ ਮਗਰ ਚਲੇ ਗਏ ਸੀ। ਤੇ ਉਸ ਵੇਲੇ ਲਕਸ਼ਮਣ ਜੀ ਨੂੰ ਰਾਮ ਚੰਦਰ ਜੀ ਨੇ ਦੇਖਿਆ ਕਿ ਇਹ ਵੀ ਆ ਗਿਆ ਹੈ। ਰਾਮ ਚੰਦਰ ਜੀ ਕਹਿ ਗਏ ਮਾਰੋ ਲਕਸ਼ਮਣ। ਇਹ ਗੱਲ ਕਹਿਣ ਤੋਂ ਗੁਰੂ ਤੇ ਪਿਆਰਿਆ ਜਦੋਂ ਜੰਗ ਹੋਇਆ ਇਹਨਾਂ ਦਾ ਤੇ ਮੇਘਨਾਥ ਦੇ ਜਿਹੜੀ ਬਰਸੀ ਮਾਰੀ ਸੀ ਤੇ ਹਨੂੰਮਾਨ ਜਿਹੜਾ ਸੀ ਮਾਰ ਨੂੰ ਸੀ ਲਕਸ਼ਮਣ ਦੇ ਤੇ ਰਾਮ ਦੇ ਸ਼ਕਤੀ ਨਾਲ ਰੋਕਦਾ ਸੀ। ਉਸ ਵੇਲੇ ਮਾਰਦ ਨੂੰ ਹਨੂੰਮਾਨ ਦੇ ਪਾਸ ਭੇਜਿਆ ਸੀ ਤੇ ਪ੍ਰੇਮਾ ਭਗਤ ਦੀਆਂ ਗੱਲਾਂ ਕਰਕੇ ਇਸ ਬਹਾਨੇ ਹਨੂੰਮਾਨ ਨੂੰ ਆਪਣੇ ਵਿੱਚ ਲਾਇਆ ਸੀ। ਲਕਸ਼ਮਣ ਦੇ ਮਾਰ ਤੇ ਮੂਰਛਾ ਦਵਾ ਦਿੱਤੀ ਸੀ। ਫਿਰ ਸੁਖਚੈਨ ਨੂੰ ਜਿਹੜਾ ਨਾਲ ਸੀ ਉਹਨੇ ਗੁਰੂ ਕੇ ਪਿਆਰੇ ਬੂਟੀ ਮੰਗਵਾਈ ਸੀ। ਹਨੂੰਮਾਨ ਨੇ ਸੰਜੀਵਨੀ ਬੂਟੀ ਪਹਾੜ ਤੋਂ ਲਿਆ ਕੇ ਦਿੱਤੀ ਤੇ ਤਾਂ ਇਹਦੀ ਮੂਰਛਾ ਖੁੱਲੀ ਸੀ। ਇਸ ਵਾਸਤੇ ਇਹਨੂੰ ਮੂਰਛਾ ਜਦੋਂ ਆ ਗਈ ਇਹਦਾ ਵੀ ਵਿਛੋੜਾ ਪੈ ਗਿਆ, ਵੱਖਰਾ ਰਹਿ ਗਿਆ। ਸੀਤਾ ਕੱਲੀ ਰਹਿ ਗਈ, ਰਾਮ ਚੰਦਰ ਜੀ ਕੱਲੇ ਵੱਖਰੇ ਰਹਿ ਗਏ ਸਨ। ਐਸੀ ਹਾਲਤ ਹੋ ਗਈ। ਫਿਰ ਪੜੋ ਰੋਵਾ ਰਾਮ ਨਿਕਾਲਾ। ਦੂਜੀ ਸਾਥੀ ਸੁਣੋ,
ਰੋਵਾ ਰਾਮ ਨਿਕਾਲਾ ਪਿਆ।
ਇਸ ਤਰ੍ਹਾਂ ਦੀ ਰੋਣਾ ਪਿਆ ਤੇ ਇਹ ਰੋਣ ਦਾ ਕਾਰਨ ਮੁੱਖ ਪਹਿਲਾਂ ਕੀ ਬਣਿਆ ਸੀ ਉਹ ਇਹ ਸੀ। ਇੱਕ ਵੇਲਾ ਨਾਰਦ ਮੁਨ ਜਿਹੜਾ ਸੀ ਬਰਮੇ ਦਾ ਪੁੱਤਰ ਹੈ, ਬ੍ਰਹਮਚਰਜ ਨੂੰ ਇਸਨੇ ਜਿੱਤ ਲਿਆ ਕਾਮ ਨੂੰ। ਬਾਲਕ ਰੂਪ ਵਿੱਚ ਹੋ ਕਰਕੇ ਕਾਮ ਨੇ ਮੱਥਾ ਟੇਕਿਆ ਤੇ ਨਾਰਦ ਬੜਾ ਖੁਸ਼ ਹੈ ਕਿ ਕਾਮ ਮੇਰੇ ਵਸੀਕਾਰ ਹੋ ਗਿਆ। ਇਹ ਦੇਖ ਕਰਕੇ ਪ੍ਰਸੰਨ ਆਪਦੇ ਪਿਤਾ ਬਰਮੇ ਨੂੰ ਕਹਿਣ ਲੱਗਾ ਕਿ ਪਿਤਾ ਜੀ ਮੈਂ ਕਾਮ ਨੂੰ ਵਸੀਕਾਰ ਕਰ ਲਿਆ। ਬਰਮਾ ਕਹਿਣ ਲੱਗਾ ਧੱਕਿਆ ਰਹਾ, ਸ਼ਿਵ ਜੀ ਨੂੰ ਮੈਂ ਦੱਸ ਦੇਣੀ। ਮੈਂ ਵੀ ਕਹਿੰਦਾ ਸੀ ਵਾਪਸ ਕੀਤਾ, ਪਰ ਮੈਂ ਤਾਂ ਪੁੱਤਰੀ ਤੇ ਪੁੱਤਰ ਨੂੰ ਮੈਂ ਪੈਰਾ ਕਰ ਬੈਠਾ ਸੀ। ਐਸੀ ਹਾਲਤ ਮੇਰੀ ਹੋ ਗਈ ਸੀ। ਚੰਗਾ ਜੇ ਤੂੰ ਜਿੱਤ ਲਿਆ ਤੂੰ ਕਹਿਣ ਗੱਲਾਂ ਦੇਖੋ, ਸ਼ਿਵ ਜੀ ਭੋਲੇ ਨਾਥ ਉਹਨੇ ਮੇਰੇ ਤੇ ਖੁਸ਼ ਹੋਣਾ, ਇਹ ਮੇਰਾ ਪਿਤਾ ਕਹਿੰਦਾ ਦੱਸੀ ਨਾ। ਚਲਾ ਗਿਆ ਸ਼ਿਵ ਜੀ ਦੇ ਕੋਲ, ਕਹਿਣ ਲੱਗਾ ਉਹ ਨਾਥ ਵੀ ਕਿਵੇਂ ਆਇਆ। ਕਹਿਣ ਲੱਗਾ ਜੀ ਮੈਂ ਕਾਮ ਜਿੱਤ ਲਿਆ। ਕਹਿਣ ਲੱਗਾ ਧੱਕਿਆ ਰਹੋ, ਚੰਡੀਗੜ੍ਹ ਦੇ ਜਿੱਤ ਲਿਆ। ਮੈਂ ਵੀ ਕਹਿੰਦਾ ਸੀ ਜਿੱਤਿਆ, ਪਰ ਸਾਰੇ ਆਸ਼ਰਮਾਂ ਤੇ ਜਾ ਕੇ ਮੇਰਾ ਮੂੰਹ ਕਾਲਾ ਕਰਵਾਇਆ ਸੀ। ਜਦੋਂ ਮੈਂ ਮੋਹਣੀ ਦਾ ਰੂਪ ਦੇਖਿਆ ਸੀ ਉਸ ਵੇਲੇ ਜਦੋਂ 14 ਰਤਨਾਂ ਦੀ ਵੰਡ ਕੀਤੀ ਸੀ ਮੈਂ ਉਹ ਦੇਖਣਾ ਚਾਹਿਆ ਸੀ। ਉਸ ਵੇਲੇ ਮੇਰੀ ਵੀ ਐਸੀ ਆਦਤ ਹੋ ਗਈ ਸੀ, ਪਰ ਤੂੰ ਵਿਸ਼ਨੂੰ ਭਗਵਾਨ ਨੂੰ ਨਾ ਦੱਸੀ। ਕਹਿਣ ਲੱਗਾ ਮੇਰਾ ਪਿਤਾ ਤੇ ਸ਼ਿਵ ਜੀ ਮੇਰੇ ਤੇ ਖੁਸ਼ ਨੇ, ਉਹਨਾਂ ਨੇ ਮੈਂ ਨਿਤ ਬਕੁੰਠ ਵਿੱਚ ਦਰਸ਼ਨ ਕਰਦਾ। ਅੱਜ ਮੈਨੂੰ ਕਹਿੰਦੇ ਜਾ ਨਹੀਂ ਨਾ, ਮੈਂ ਤਾਂ ਜਾਊਂਗਾ। ਵਿਸ਼ਨੂੰ ਜੀ ਦੇ ਕੋਲ ਚਲਾ ਗਿਆ। ਵਿਸ਼ਨੂੰ ਜੀ ਕਹਿਣ ਲੱਗੇ ਆਹ ਨਾਰਦ ਜੀ ਆਇਆ ਨੂੰ ਕਿਵੇਂ ਅੱਜ ਖੁਸ਼ ਹੋ। ਕਹਿਣ ਲੱਗਾ ਜੀ ਮੈਂ ਕੌਮ ਨੂੰ ਜਿੱਤ ਲਿਆ। ਕਹਿਣ ਲੱਗਾ ਚੰਗਾ ਹੈ, ਸਾਬਾਸ ਹੈ ਤੇਰੇ ਤੂੰ ਜਿੱਤ ਲਿਆ, ਪਰ ਹੋਰ ਨਾ ਹੰਕਾਰ ਕਰੀ, ਚੁੱਪ ਰਹੋ, ਆਪਣੇ ਮਨ ਵਿੱਚ ਇਸ ਚੀਜ਼ ਨੂੰ ਸਮਾ ਕੇ ਰੱਖ। ਮੈਂ ਵੀ ਕਹਿੰਦਾ ਸੀ ਜਿੱਤਿਆ, ਪਰ ਜਲੰਧਰ ਦਾਸ ਦੇ ਘਰ ਵਾਲੀ ਦਰਿੰਦਾ ਰਾਤੀ ਦਾ ਜਪ ਤੋੜ ਕੇ ਤੇ ਗੰਡਕਾ ਨਦੀ ਦਾ ਪੱਥਰ ਬਣ ਗਿਆ। ਜਿਹੜੇ ਹਿੰਦੂ ਵੀਰੇ ਨੂੰ ਪੂਜਦੇ ਆ ਉਹ ਚਿੱਟੀ ਜੀ ਧਾਰੀ ਹੁੰਦੀ ਹੈ, ਵਿੱਚ ਦੀ ਸਿਰ ਤੋਂ ਲੈ ਕੇ ਥੱਲੇ ਤੱਕ ਉਹਨੂੰ ਗੰਡਕਾ ਨਦੀ ਦਾ ਪੱਥਰ ਕਹਿੰਦੇ ਆ। ਇਹ ਜਲੰਧਰ ਸ਼ਹਿਰ ਜਿਹੜਾ ਇੱਥੋਂ ਦਾ ਬੈਂਕ ਸੀ ਉਹਦੇ ਨਾਮ ਤੇ ਸ਼ਹਿਰ ਵਜਿਆ। ਉਹਦੇ ਘਰ ਵਾਲੀ ਬਰਿੰਦਾ ਰਾਤੀ ਨੇ ਜਪ ਤੋੜ ਤੋਂ ਐਸੀ ਹਾਲਤ ਵੀ ਹੋਈ ਸੀ। ਫਿਰ ਇਹ ਖੁਸ਼ ਹੋ ਗਿਆ ਕਿ ਮੈਂ ਹੀ ਜਿੱਤਿਆ, ਕਿੰਨੇ ਦੇਰ ਤੇ ਹਾਰ ਚੁੱਕੇ ਆ। ਵਾਪਸ ਮੁੜਿਆ, ਵਿਸ਼ਨੂੰ ਭਗਵਾਨ ਨੇ ਚਾਰ ਪਿਤਾ ਦੀ ਪਵਿੱਤਰਤਾ ਕਰਕੇ ਵੇਖੀਏ ਕਿੰਨਾ ਕੁ ਜੱਤੀ ਹੈ। ਇੱਕ ਅਨੂਪ ਨਗਰੀ ਰਚ ਦਿੱਤੀ, ਜਦੋਂ ਨਗਰੀ ਰਚੀ ਤਾਂ ਇੱਕ ਰਾਜਾ ਬਣ ਕੇ ਇੱਕ ਆਪਣੀ ਪੁੱਤਰੀ ਨੂੰ ਨਾਲ ਲੈ ਕੇ ਉਹ ਸਵੰਬਰ ਵਿੱਚ ਉਸਨੇ ਆਉਣਾ ਸੀ। ਉਹ ਸਵੰਬਰ ਰਚਿਆ ਹੋਇਆ ਸੀ, ਇੱਧਰੋਂ ਨਾਰਦ ਮੁਨੀ ਦੀ ਜਾ ਪ੍ਰਵੇਸ਼ ਹੋਇਆ। ਉਹਨੇ ਪੁੱਛਿਆ ਪਹਿਲਾਂ ਨਾਰਦ ਨੂੰ ਕਿ ਰਿਸ਼ੀ ਜੀ, ਇਹ ਮੇਰੀ ਲੜਕੀ ਦਾ ਹੱਥ ਵੇਖੋ ਕਿ ਇਹਦਾ ਜਿਹੜਾ ਲੇਖ ਹੈ ਉਹ ਕਿਹੋ ਜਿਹਾ, ਕਿਹਦੇ ਨਾਲ ਇਹਦੀ ਸ਼ਾਦੀ ਹੋਵੇਗੀ। ਜਦੋਂ ਉਹਦੇ ਹੱਥ ਵੇਖਿਆ ਤਾਂ ਆਪਣੀ ਵਿਦਿਆ ਅਨੁਸਾਰ ਤਿਆਰ ਕੀਤਾ ਕਿ ਪਰਲੋਕੀ ਦੇ ਮਾਲਕ ਨੇ ਇਹਦਾ ਪਤੀ ਬਣਨਾ। ਹੋਵੇ ਨਾ ਤਾਂ ਮੈਂ ਹੀ ਵਿਆਹ ਕਰਵਾਉਣਾ, ਸਾਰਾ ਚੇਤਾ ਭੁੱਲ ਗਿਆ। ਤਾਂ ਵਾਪਸ ਮੁੜ ਗਿਆ ਵਿਸ਼ਨੂੰ ਦੇ ਕੋਲ ਕਿ ਮੈਂ ਉਹਦਾ ਰੂਪ ਲੈ ਆਉਣਾ। ਜੋ ਦੁਬਾਰਾ ਜਾਂ ਵਿਸ਼ਨੂੰ ਕਹਿ ਲਿਆ, ਹਾਂ ਮੈਂ ਉਸਦੀ ਬੜੀ ਖੇਤੀ ਮੁੜਾ ਲਿਆ ਜੇ ਕਹਿਣ ਲੱਗਾ ਵੀ ਮੈਨੂੰ ਆਪਣਾ ਰੂਪ ਦੇਵੋ, ਕੀ ਲੋੜ ਪੈ ਗਈ, ਮੈਂ ਜੀ ਵਿਆਹ ਕਰਵਾਉਣਾ, ਚੰਗਾ ਮੈਲ ਹੈ, ਰੂਪ ਆਪਣਾ ਦੇਤਾ, ਸੌਣ ਪਾਸਰੋਂ ਦੀ ਕਲਾ ਘਟਾ, ਜਿਵੇਂ ਕਾਲੀ ਹੁੰਦੀ ਆ ਕਾਲੀ ਘੱਟ ਵਰਗਾ, ਤੇ ਬਾਂਦਰ ਦਾ ਲਾ ਦਿੱਤਾ ਮੂੰਹ, ਜਦੋਂ ਬਾਂਦਰ ਦਾ ਮੂੰਹ ਲਾ ਦਿੱਤਾ ਮੂੰਹ ਤਾਂ ਇਹਨੇ ਵੇਖਿਆ ਮੈਂ ਆਪਣਾ, ਤੇ ਜਾ ਕੇ ਸਵੰਬਰ ਵਿੱਚ ਬੈਠ ਗਿਆ। ਅੱਗੇ ਉਹ ਬੰਦਾ ਤੇ ਮਗਰ ਸ਼ਿਵਜੀ ਦੇ ਗਲ ਫਿਰਦੇ ਨੇ, ਇਹਦਾ ਖਿਆਲ ਸੀ ਕਿ ਮੈਂ ਵਿਸ਼ਨੂੰ ਭਗਵਾਨ ਦਾ ਰੂਪ ਲੈ ਕੇ ਮੇਰੇ ਗਲ ਚ ਹਾਰ ਕਿਹੜਾ ਪਾ ਦੇਵੇਗੀ, ਮੈਨੂੰ ਆਪਣਾ ਪਤੀ ਮੰਨ ਲਵੇਗੀ। ਤਾਂ ਗੁਰੂ ਕੇ ਪਿਆਰੇ ਵਿਸ਼ਨੂੰ ਭਗਵਾਨ ਜੀ ਰੂਪ ਧਾਰ ਕੇ ਉੱਥੇ ਜਾ ਬੈਠੇ। ਉਹ ਲੜਕੀ ਨੇ ਜਿਹੜਾ ਸਿਹਰਾ ਸੀ ਉਹ ਜਾ ਕੇ ਵਿਸ਼ਨੂੰ ਜੀ ਦੇ ਗਲ ਚ ਪਾ ਦਿੱਤਾ। ਜਦੋਂ ਉਹਨੇ ਗਲ ਚ ਪਾਇਆ ਤੇ ਤੌਣੇ ਨੇ ਤੇ ਛੋਣੇ ਨੇ ਤਾੜੀ ਮਾਰ ਦਿੱਤੀ, ਕਹਿਣ ਲੱਗੇ ਅੱਗੇ ਉਹ ਬੰਨਾ ਉਹਦਾ ਤੇਰਾ ਮੂੰਹ ਹੈਗਾ, ਵਿਆਹ ਕਰਾਉਣ ਮੂੰਹ ਤਾਂ ਦੇਖ ਲਾ ਆਪਣਾ ਬਾਬਰ ਦਾ ਨਾਲ ਫਿਰਦਾ। ਇਹ ਦੇਖ ਕੇ ਪਾਣੀ ਦੇ ਕਿਨਾਰੇ ਤੇ ਜੱਗ ਪਿਛਾ ਆਇਆ ਪਾਣੀ ਸੀ, ਉਹਦੇ ਵਿੱਚ ਵੀ ਮੂੰਹ ਦੇਖਣ ਲੱਗਾ, ਬਾਂਦਰ ਦਾ ਮੂੰਹ ਲੱਗਾ ਦੇਖ ਕਰਕੇ ਰੋਇਆ। ਪਰ ਗੁੱਸੇ ਚ ਆ ਕੇ ਵਿਸ਼ਨੂੰ ਭਗਵਾਨ ਨੂੰ ਸ਼ਰਾਪ ਦਿੱਤਾ, ਕਹਿਣ ਲੱਗਾ ਤੇਰੇ ਇੰਨੀਆਂ ਸੁੰਦਰ ਸਰੂਪ ਵਾਲੀਆਂ ਇਸਤਰੀਆਂ ਕੋਈ ਸਬਰ ਕਰਦਾ, ਕਦੀ ਮੈਨੂੰ ਦੇ ਦਿੰਦਾ ਕੀ ਹੋਣ ਲੱਗਾ ਸੀ, ਚੰਗਾ ਜੇ ਮੈਨੂੰ ਜਵਾਨੀ ਦੇ ਮੋਹ ਵਿੱਚ ਰਵਾਇਆ ਖਮਾ ਆਏਗਾ ਤੂੰ ਵੀ ਰੋਂਦਾ ਫਿਰੇਗਾ। ਇਹ ਗੁਰੂ ਕੇ ਚਾਰੋ ਸ਼ਰਾਪ ਮਾਲਕ ਨੇ ਦਿੱਤਾ, ਤੇਰੇ ਤੇ ਰਾਮ ਚੰਦਰ ਜੀ ਵਿਸ਼ਨੂੰ ਭਗਵਾਨ ਜੀ ਦੇ ਅਵਤਾਰ ਸਨ, ਉਹ ਦਿੱਤਾ ਹੋਇਆ ਸ਼ਰਾਪ ਮਾਲਕ ਦਾ ਰਾਮ ਚੰਦਰ ਰੂਪ ਹੋ ਕਰਕੇ ਵਿਸ਼ਨੂੰ ਭਗਵਾਨ ਦੀ ਸੀਤਾ ਦੇ ਮੋਹ ਵਿੱਚ ਰੋਂਦਾ ਫਿਰਦਾ ਰਿਹਾ। ਕੋਈ ਸਤਿਗੁਰੂ ਜੀ ਕਹਿੰਦੇ ਹਨ, ਬਲ ਇੱਥੋਂ ਤੱਕ ਇਹਨਾਂ ਦਾ ਆਉਂਦਾ ਹੈ। ਜਿਸ ਵੇਲੇ ਇਹ ਰਾਮ ਚੁੱਕ ਕੇ ਲੈ ਗਿਆ ਸੀ ਸੀਤਾ ਜੀ ਨੂੰ ਵਾਪਸ ਲਿਆਂਦਾ, ਵੀਰ ਯਾਤਰਾ ਰਾਮ ਚੰਦਰ ਜੀ ਕਰਨ ਲੱਗੇ, ਉਹ ਫਿਰ ਇੱਕ ਜਲਾਹ ਜਲਾਹੀ ਨੂੰ ਕਹਿ ਰਿਹਾ ਸੀ, ਮੈਨੂੰ ਰਾਮ ਚੰਦਰ ਨਾਲ ਸਮਝ ਲਵੀ, ਜੇ ਕਿਸੇ ਦੇ ਘਰੇ ਰਹਿ ਕੇ ਆਏ ਤੇ ਮੈਂ ਦੁਬਾਰਾ ਰੱਖ ਲਵਾਂਗੇ ਜਿਵੇਂ ਰਾਮ ਚੰਦਰ ਨੇ ਸੀਤਾ ਨੂੰ ਰੱਖ ਲਿਆ। ਇਹ ਬੋਲੀ ਸੁਣ ਕਰਕੇ ਰਾਮ ਚੰਦਰ ਜੀ ਘਰ ਵਿੱਚ ਆ ਗਏ, ਕੁਝ ਸਮੇਂ ਵਾਸਤੇ ਬਾਹਰ ਚਲੇ ਗਏ। ਸਹੇਲੀਆਂ ਸੀਤਾ ਜੀ ਦੀਆਂ ਇਕੱਠੀਆਂ ਹੋ ਕੇ ਆਈਆਂ ਤੇ ਪੁੱਛਣ ਲੱਗੀਆਂ, ਸੀਤਾ ਤੂੰ ਰਾਵਣ ਦੇ ਪਾਸ ਬੜਾ ਚਿਰ ਕੱਟਿਆ, ਰਾਵਣ ਦਾ ਸਰੂਪ ਕਿਹੜਾ, ਸਾਨੂੰ ਫੋਟੋ ਤਾਂ ਬਣਾ ਕੇ ਵਿਖਾ। ਰਾਵਣ ਦੀ ਫੋਟੋ ਸੀਤਾ ਨੇ ਵਿਖਾ ਕੇ ਬਣਾਈ, ਔਰ ਉਹ ਪਾਲਣ ਦਾ ਚੇਤਾ ਭੁੱਲ ਗਿਆ। ਰਾਮ ਚੰਦਰ ਦੀ ਮਹਿਲਾ ਵਿੱਚ ਆਏ, ਜਦੋਂ ਆ ਕੇ ਫੋਟੋ ਵੇਖੀ ਸੰਤਾ ਸ੍ਰੀ ਰਾਵਣ ਰਾਮ ਜੀ ਨੂੰ ਕਿ ਇਹਨੂੰ ਅਜੇ ਸੀਤਾ ਨੂੰ ਰਾਵਣ ਦਾ ਮੋਹ ਹੈ, ਇਹਨਾਂ ਨੇ ਕਹਿ ਦਿੱਤਾ। ਉਸ ਵੇਲੇ ਸੀਤਾ ਨੇ ਅਰਦਾਸ ਕੀਤੀ ਕਿ ਹੇ ਪਰਮੇਸ਼ਰ, ਜੇ ਮੈਂ ਬਾਲ ਕਲਾਸਾ ਤੋਂ ਲੈ ਕਰਕੇ ਪਤਿਵਰਤਾ ਧਰਮ ਵਿੱਚ ਪਤੀ ਹੈ, ਧਰਤੀ ਵੇਖ ਦੇ ਦੇ ਮੈਂ ਗਰਕ ਜਾਵਾਂ, ਸਤਵੰਤ ਮੇਰੇ ਤੇ ਲੱਗਣ ਲੱਗਾ, ਧਰਤੀ ਕਹਿੰਦੇ ਫਸ ਗਈ ਸੀ, ਉਹ ਫਿਰ ਸੀਤਾ ਵਿੱਚ ਗਰਕ ਹੋ ਗਈ, ਉਹਦੇ ਮੋਹ ਚਾ ਕੇ ਸਾਧੂ ਲਾਵੇ ਨਦੀ ਵਿੱਚ, ਪਰ ਵੇਖ ਹੋ ਕਰਕੇ ਰਾਮ ਚੰਦਰ ਜੀ ਪਰਲੋਕ ਨੂੰ ਗਏ ਸਨ ਸੀਤਾ ਦੇ ਮੋਹ ਵਿੱਚ। ਹਨੂੰ ਜਿਹੜਾ ਸੀ ਲਛਮਣ, ਇਹ ਹੇਮ ਕੁੰਟੀਆਂ ਪਹਾੜੀਆਂ ਤੇ ਜਾ ਕੇ ਦਸਵੇਂ ਦੁਆਰ ਦੁਆਰਾ ਆਪਣੇ ਸਵਾਸਨ ਚੜਾ ਕੇ ਬ੍ਰਹਮਨੰਦ ਨਾਲੀ ਨੂੰ ਫੋੜ ਕੇ ਗੁਰੂ ਕੇ ਚਾਰੇ ਇਸ ਤਰ੍ਹਾਂ ਪ੍ਰਲੋਕ ਨੂੰ ਗਿਆ ਸੀ। ਐਸੀ ਆਦਤ ਵੱਡਿਆਂ ਵੱਡਿਆਂ ਦੀ ਹੋਈ ਹੈ। ਧੰਨ ਕਾਲ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਪੁੱਤਰਾਂ ਦੇ ਕਰਬਾਰ ਆਉਣ ਤੋਂ ਪਰਮੇਸ਼ਰ ਦਾ ਸ਼ੁਕਰਗੁਜ਼ਾਰ ਕੀਤਾ ਹੈ। ਇਸ ਵਾਸਤੇ ਕਹਿੰਦੇ ਰੋਣਾ ਰਾਵਣ ਕੌਲਾ ਭਰਿਆ, ਤੇ ਇਸ ਤਰ੍ਹਾਂ ਬਾਂਦਰ ਦਾ ਮੂੰਹ ਰੋਣਾ ਪਿਆ, ਮਾਸਤਰੀ ਕੀਤੀ ਸੀ। ਇਹਨੇ ਪਿਆਰਿਆਂ ਦਾ ਵਿਚਾਰ ਹੈ ਕਿ ਸੰਤ ਨੂੰ ਸੇਤੀ ਮਾਸਤਰੀ, ਕੋਲ ਡੋਬਣ ਕੀ ਰੀਤ, ਬਾਂਦਰ ਦਾ ਮੂੰਹ ਲਾ ਕੇ ਨਿਕਾਲ ਹੀ ਕੀਤਾ ਸੀ ਨਾ, ਐਸੀ ਆਦਤ ਹੋ ਗਈ ਸੀ, ਰੋਣਾ ਪੈ ਗਿਆ, ਨਿਕਾਲ ਮਿਲਿਆ, ਚਾਰੋ ਸਾਹਿਬ ਬਨੋ ਬਾਤ ਕੱਟਿਆ।
ਲਖਮਣ ਵਿਛੜ ਗਿਆ,
ਲਖਮਣ ਦਾ ਵਿਛੋੜਾ ਰਾਮ ਜੀ ਨਾਲ ਪਿਆ, ਤੇ ਲਖਮਣ ਦਾ ਵਿਛੋੜਾ ਉਸ ਵੇਲੇ ਪਿਆ ਸੀ, ਮਰੋ ਕਹੋ ਦਾ ਬਾਤ ਕਰਨ ਬਚਨ ਕਹਿਣ ਤੋਂ ਮੂਰਛਾ ਆ ਕੇ ਡਿੱਗ ਪਿਆ ਸੀ।
ਰੋਵੇ ਦਸਰ ਲੰਕ ਗਵਾ,
ਲੰਕਾ ਗਵਾ ਕੇ ਰਾਵਣ ਜੀ ਰੋਂਦਾ ਫਿਰਦਾ ਰਹੇ, ਬਾਅਦ ਕਿਵੇਂ ਰੋਇਆ?
ਸੀਤਾ ਆਉਂਦੀ ਡਾਰੂ
ਡਾਰੂ ਵਜਾ ਕੇ ਲਿਆਉਂਦਾ ਸੀ, ਡੱਬਾ ਲਿਆ ਖਰਚਾ ਕੇ ਮੰਗਤਾ ਬਣ ਕੇ ਗਿਆ ਸੀ, ਚੌਲਾਂ ਦੀ ਸਿੱਖਿਆ ਮੰਗਦਾ ਸੀ। ਜਿਹੜੇ ਹਰਕਾਰੀ ਲੋਕ ਆਰੀਆ ਸਮਾਜ ਵਾਲੇ ਉਹ ਕਹਿੰਦੇ ਕਿ ਰਾਵਣ ਦੇ ਸਿਰ ਨਹੀਂ ਸੀ ਦੱਸ, ਅਸੀਂ ਦਸਾਂ ਸਿਰਾਂ ਵਰਗਾ ਦਿਮਾਗ ਸੀ ਤੇ ਤਾਂ ਵੀ ਕੀ ਹੋ ਗਿਆ, ਤੇਰਾ ਖੋਤੇ ਵਰਗਾ ਹੋਇਆ। ਜਦੋਂ ਦੁਸਹਿਰਾ ਮਨਾਉਂਦੇ ਖੋਤੇ ਦਾ ਸਿਰ ਲਾਇਆ ਜਾਂਦਾ, ਭਾਵੇਂ ਚਾਰ ਬੇਦਾਂ ਵਾਲੇ ਤੇ ਗੁਰੂ ਕੇ ਚਾਰੋਂ ਬਾਤਾਂ ਮੰਨਿਆ ਤੇ ਟੀਕੇ ਵੀ ਕੀਤੇ ਹੋਏ ਇਸ ਨੇ ਬੇਦਾਂ ਨੇ, ਏਡਾ ਵੱਡਾ ਭਾਵੇਂ ਸਿਆਣਪ ਵਾਲਾ ਸੀ, ਪਰ ਕੀ ਫਾਇਦਾ ਹੋਇਆ ਸੀ? ਸਿਆਣਪਾਂ ਦੇ ਬਗਾਨਾ ਘਰ ਤੱਕ ਤੇ ਮੂਰਤੀ ਖਵਾਇਆ ਆਪਣੇ ਆਪ ਨੂੰ, ਲੰਕਾ ਡਰ ਸੋਨੇ ਕਾ ਪਿਆ ਮੂਰ ਖਿਲਾਉਣ ਚਲੇ ਗਿਆ। ਐਸੀ ਆਪ ਕੇ ਵੀ ਹੋਈ ਫੇਰ ਪੜੇ ਪੰਕਤੀ
ਦਸਰ ਲੰਕ
ਗਵਾਇਆ, ਦਸਰ ਲੰਕ ਗਵਾਏ। ਇਹਦਾ ਦਸਰ ਸੀ ਰਾਵਣ, ਇਹ ਰੋਂਦਾ ਫਿਰਦਾ ਰਿਹਾ। ਪਹਿਲੇ ਆ ਕੇ ਉਸਨੇ ਦਸ ਵੇਲੇ ਇਹ ਸ਼ਿਵਜੀ ਦਾ ਉਪਾਸਕ ਸੀ, ਇਹਨੇ ਆਪਣਾ ਸਿਰ ਵੱਧ ਕੇ ਸ਼ਿਵਜੀ ਨੂੰ ਦਿੱਤਾ ਤੇ ਸ਼ਕਤੀ ਦੇ ਕੇ ਨੂੰ ਜਿਉਂਦਾ ਕਰਦਾ ਸੀ। ਦਸ ਵੇਲਾ ਸੀਸ ਭੇਟਾ ਕਰਨ ਤੇ ਨਾਮ ਦਸਰ ਪਿਆ, ਨਾਮ ਜਿਹੜਾ ਪਾ ਪਿਆ ਸ਼ਕਤੀ ਲੈ ਕੇ ਇੱਕ ਤੇ ਕੈਲਾਸ ਪਰਬਤ ਨੂੰ ਹਟਾਉਣਾ ਚਾਹਿਆ ਇਸ ਨੇ। ਜਦੋਂ ਕੰਬਣ ਲੱਗਾ ਪਹਾੜ, ਉਸ ਵੇਲੇ ਪਾਰਵਤੀ ਨੂੰ ਸ਼ਿਵਜੀ ਪੁੱਛਦਾ ਇਹ ਪਹਾੜ ਨੂੰ ਕੌਣ ਹਿਲਾਉਂਦਾ? ਕਹਿਣ ਵੀ ਤੇਰਾ ਹੀ ਸੇਵਕ ਹੈ, ਉਹ ਹਿਲਾ ਰਿਹਾ ਆਪਣੀ ਸ਼ਕਤੀ ਨਾਲ ਪਹਾੜ ਨੂੰ ਦਬਾ ਕੇ। ਇਹ ਹੱਥ ਥੱਲੇ ਦੇ ਦਿੱਤੇ ਸੀ, ਕਈ ਦਿਨ ਬੈਠਾ ਰੋਂਦਾ ਰਿਹਾ ਸੀ, ਰੋਣ ਤੋਂ ਨਾਮ ਜਿਹੜਾ ਰਾਵਣ ਪਿਆ ਸੀ ਇਹ ਗ੍ਰੰਥਾਂ ਦਾ ਰਾਵਣ ਹਨ, ਇਸ ਤਰ੍ਹਾਂ ਰੋਂਦਾ ਫਿਰਦਾ ਰਿਹਾ। ਤਾਂ ਕਿਵੇਂ
ਜਨ ਸੀਤਾ ਆਉਂਦੀ ਡਾਰੂ
ਲਿਆਉਂਦੀ ਡਾਰੂ ਵਜਾ ਕਰਕੇ, ਇਹ ਦਰਦ ਮੰਗਣ ਵਾਲੇ ਜਿਹੜੇ ਹਨ ਉਹਨਾਂ ਨੇ ਗੁਰੂ ਕੇ ਪਿਆਰੇ ਲਿਖਿਆ, ਮਿਹਰਬਾਨ ਦੀ ਜਿਹੜੀ ਲਿਖੀ ਹੋਈ ਹੈ ਉਹਨੇ ਲਿਖਿਆ, ਜਨ ਸੀਤਾ ਆਉਂਦੀ ਡਾਰੂ ਵਾਏ ਅਤੇ ਡਾਕੇ ਤੇ ਚੋਟ ਵਜਾ ਕੇ। ਉੱਥੋਂ ਤੁਹਾਡੇ ਡਾਕੇ ਤੇ ਚੋਟ ਵਜਾ ਕੇ ਲਿਆ, ਸਿਰਫ ਮੰਗਤਾ ਬਣ ਕੇ ਲਿਆਇਆ, ਘਰੇ ਆ ਕੇ ਭਾਵੇਂ ਚੋਟ ਲਾ ਲਈ ਹੋਵੇ ਗੁਰੂ ਕੇ ਪਿਆਰੇ ਡਾਕੇ ਤੇ, ਪਰ ਡਾਰੂ ਡੱਬੇ ਦਾ ਨਾਮ ਨਹੀਂ ਹੈ, ਡੱਬਾ ਜਾ ਵਜਾ ਕੇ ਡਾਰੂ ਵਜਾ ਕੇ ਐਸੀ ਆਸ ਇਹਨਾਂ ਦੀ ਹੋਈ ਹੈ। ਫਿਰ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਚੋਜੀ ਪ੍ਰੀਤਮ ਜਹਾਨ, ਗੁਰੂ ਗਰੀਬ ਨਿਵਾਜ ਤੋਂ ਬਿਨਾਂ ਐਸਾ ਕੋਈ ਘਰ ਨਹੀਂ ਜਿਹਨੂੰ ਰੋਣਾ ਨੂੰ ਪਿਆ। ਸਤਿਗੁਰੂ ਐਸਾ ਘਰ ਹੈ ਜਿੱਥੇ ਸਭ ਨੂੰ ਧੀਰਜ ਬਖਸ਼ੀ ਚੋਜੀ ਪ੍ਰੀਤਮ ਸੱਚੇ ਪਾਤਸ਼ਾਹ ਜੀ ਨੇ।
ਪਾਂਡਵ ਭਏ ਮਜ਼ੂਰ,
ਬੱਚੇ ਪਾਂਡਵੀ ਪੰਜੇ ਭਰਾ ਰੋਂਦੇ ਫਿਰਦੇ ਰਹੇ ਮਜ਼ਦੂਰੀ ਕਰਦੇ ਹੋਏ।
ਜਨਕਾ ਸਵਾਮੀ ਰਹਿਤ ਦੋ,
ਸਵਾਮੀ ਕ੍ਰਿਸ਼ਨ ਭਗਵਾਨ ਜੀ ਨੇੜੇ ਰਿਹਾ ਕਰਦੇ ਸੀ, ਉਹ ਵੀ ਰੋਂਦੇ ਫਿਰਦੇ ਰਹੇ, ਕਿਵੇਂ ਰੋਏ ਉਹ ਪੜੋ।
ਪਾਂਡਵ ਭਏ ਮਜ਼ੂਰ,
ਪਾਂਡਵ ਸੀ ਜੂਆ ਖੇਡੇ ਸਨ, ਜਿਹੜੇ ਆਪਦੇ ਜੂਆ ਖੇਡਦੇ ਉਹਨਾਂ ਨੂੰ ਸੈਰ ਕਰਨਾ ਚਾਹੀਦਾ। ਇਹ ਜੂਏ ਦੇ ਵਿੱਚ ਇਹਨਾਂ ਨੇ ਦਰੋਪਦੀ ਵੀ ਦਾਅ ਤੇ ਲਾ ਦਿੱਤੀ, ਇਹ ਗੁਰੂ ਕੇ ਚਾਰੋਂ ਹਾਰ ਗਏ ਤੇ ਇਹਨਾਂ ਦੇ ਭਰਾਵਾਂ ਨੇ ਇਹਨਾਂ ਨੂੰ 1300 ਵਾਸਤੇ ਆਪਣੇ ਇਲਾਕੇ ਵਿੱਚੋਂ ਦੇਸ਼ ਵਿੱਚੋਂ ਕੱਢ ਦਿੱਤਾ। ਜੋ ਦਪੌਰ ਸਾਹਿਬ ਹੈ ਹਜੂਰ ਸਾਹਿਬ ਜਾਂਦਾ ਰਾਸਤੇ ਵਿੱਚ ਜਗਾਉਣ ਦੀ ਬੈਰਾਗ ਆਇਆ ਹੋਇਆ ਉੱਥੋਂ ਦਾ, ਉੱਥੇ ਜਾ ਕੇ ਰਹੇ ਸਨ ਪੰਜੇ ਭਰਾ। ਜਿਹੜਾ ਅਰਜਨ ਸੀ ਇਹ ਤਾਂ ਹਿੰਗੜਾ ਬਣ ਕੇ ਰਿਹਾ, ਤਾਂ ਨਰਤਕਾਰੀ ਸਿਖਾਇਆ ਕਰਦਾ ਸੀ ਉੱਥੇ। ਉਤਮਾ ਲੜਕੀ ਸੀ ਬੈਰਾਗ ਰਾਜੇ ਦੀ, ਉਹਨੂੰ ਨਾਚ ਸਿਖਾਇਆ ਕਰਦਾ ਸੀਗਾ ਬੈਰਾਗ ਦੀ ਪੁੱਤਰੀ ਨੂੰ। ਹਿੰਗੜਾ ਬਣ ਕੇ ਅਰਜਨ, ਜਿਹੜਾ ਭੀਮ ਸੈਨ ਸੀ ਇਹਨੇ ਬੰਨੂ ਨਾਲ ਖਵਾਇਆ ਸੀ, ਤੇ ਰਸੋਈਆ ਬਣ ਕੇ ਜਿਵੇਂ ਇਸਨੇ ਕੱਟੇ ਸਨ, ਨੁਕਲ ਤੇ ਫਾਇਦੇ ਜਿਹੜੇ ਸੀ ਇਹ ਸਲੋਤਰੀ ਬਣ ਕੇ ਰਹੇ ਸੀ, ਇੱਥੇ ਗਊਆਂ ਮੱਝਾਂ ਡੰਗਰਾਂ ਔਰਤ ਨੇ, ਤੇ ਜਿਹੜਾ ਸੀ ਇਹਨਾਂ ਵਿੱਚ ਜਗਸਰ ਇਹ ਖਰਾਵਾ ਬਣ ਕੇ ਰਿਹਾ ਸੀ। ਜਿਹੜੀ ਸੀ ਦਰੋਪਤਾ ਇਹ ਗੋਲੀ ਬਣ ਕੇ ਨੈਣ ਬਣ ਕੇ ਰਹੀ ਸੀ, ਐਸੀ ਆਦਤ ਇਹਨਾਂ ਦੀ ਹੋਈ ਸੀ। ਪਰ ਇਹ ਆਦਤ ਜੂਏ ਨੇ ਕੀਤੀ ਸੀ ਗੁਰੂ ਕੇ ਪਿਆਰਿਓ, ਜੂਆ ਖੇਡ ਕੇ ਇਸ ਤਰ੍ਹਾਂ ਦਿਨ ਕੱਟੇ, ਉਸ ਲਾ ਕੇ ਰੋਣਾ ਕਿਵੇਂ ਪਿਆ? ਜਦੋਂ 13ਵਾਂ ਸਾਲ ਉਹਨਾਂ ਬਸੰਤੋਂ ਆ ਗਿਆ, ਬੈਰਾਗ ਰਾਜੇ ਸਭਾ ਲੱਗੀ ਹੈ, ਇਹਦੇ ਪੰਜੇ ਵਿੱਚ ਬੈਠੇ ਆ ਤੇ ਦਰੋਪਦੀ ਦੀ ਨੈਣ ਦੇ ਰੂਪ ਵਿੱਚ ਉੱਥੇ ਬੈਠੀ ਹੈ ਗੋਲੀ ਬਣੀ। ਇੱਕ ਸਾਲ ਸੀ ਬੈਰਾਗ ਰਾਜ ਦਾ ਕ੍ਰੀਤ ਕਿਰੇ ਸਨ, ਉਹਨਾਂ ਵਿੱਚੋਂ ਉਹਦਾ ਵੱਡਾ ਸੀ, ਉਹਦਾ ਨਾਮ ਕ੍ਰਿਸ਼ਕ ਸੀ, ਉਹਦੇ ਦਾ ਸੁੰਦਰ ਸਰੂਪ ਤੱਕਿਆ ਤੇ ਸਭਾ ਦੇ ਵਿੱਚੋਂ ਇਹਨੂੰ ਪਕੜ ਕੇ ਲੈ ਚੱਲਿਆ। ਜਦੋਂ ਜਿਉਂਦੀ ਨੂੰ ਪਕੜ ਕੇ ਲੈ ਚੱਲਿਆ, ਬੜਾ ਹਾਇ ਬਰਦਾਸ਼ਤ ਉਸਨੇ ਕੀਤਾ, ਪਰ ਬੈਰਾਗ ਦੀ ਜੁਰਤ ਨਾ ਪਈ ਕਿ ਆਪਣੇ ਰਿਸ਼ਤੇਦਾਰਾਂ ਨੂੰ ਕੁਕਰਮ ਤੋਂ ਰੋਕ ਸਕੇ। ਈਨ ਮੰਨੀ ਬੈਠਾ ਸੀ ਉਹਨਾਂ ਦੀ, ਇਹਨੇ ਜਿਉਂਦੀ ਨੇ ਧਾਰ ਮਾਰਿਆ ਹੀ ਨਹੀਂ, ਕਿਹਾ ਕਿ ਸਰਕਾਰ ਹੈ ਉਹਨਾਂ ਨੂੰ ਜੋ ਆਪਣੀ ਐਸੀ ਸ਼ਕਤੀ ਨੂੰ ਪਾ ਕੇ ਤੇ ਆਪਣੀ ਬੇਇੱਜ਼ਤੀ ਵੇਖ ਰਹੇ ਹਨ। ਇਹ ਗੁਪਤ ਵਿਚਾਰ ਸੀ ਇਹ ਸੁਣ ਕਰਕੇ, ਜਦੋਂ ਭੀਮ ਸੈਨ ਦੇ ਕੰਨਾਂ ਤੇ ਵਾਹਿਗੁਰੂ ਭੀਮ ਸੈਨ ਦੇ ਕੰਨਾਂ ਵਿੱਚ ਗੱਲ ਪਈ, ਉਹ ਫਿਰ ਗੁੱਸੇ ਚ ਆ ਗਿਆ। ਤਾਂ ਗੁਰੂ ਕੇ ਪਿਆਰੇ ਸਾਰੇ ਭਰਾਤੇ ਜਿਹੜੇ ਸੀ ਜੀਰਾ ਸਿੱਖ ਜੋ ਦੇਖੇ ਅਰਜਨ ਨੇ ਆ ਸਾਰਾ ਕੀਤਾ ਚੱਲ ਗਿਆ, ਦੇਖੀ ਕਿਤੇ ਸਮਾਂ ਨਾ ਸਮਾਂ ਥੋੜਾ ਹੀ ਬਾਕੀ ਹੈ, ਹੋਰ ਨਾ ਤੇਰਾ ਸਾਲ ਕੱਟਣੇ ਪੈਣ। ਐਸਾ ਗੁਰੂ ਕੇ ਪਿਆਰੇ ਸੁੱਖ ਮੰਨਿਆ ਹੈ ਬਾਹਰ ਰਹਿਣ ਦਾ, ਆਪਣੇ ਘਰ ਵਾਲੀ ਲੁੱਟੀ ਜਾ ਰਹੀ ਹੈ, ਪਰ ਸੁੱਖ ਤੋਂ ਡਰਦਿਆ ਹੋਇਆ ਨੇ ਇਸ ਚੀਜ਼ ਨੂੰ ਵੀ ਬਰਦਾਸ਼ਤ ਕਰ ਲਿਆ, ਆਪਣੀ ਬੇਇੱਜ਼ਤੀ ਨੂੰ ਰੋਂਦੀ ਨੂੰ ਲੈ ਗਿਆ ਪਕੜ ਕੇ ਕਰੀਬ ਤੱਕ। ਅੱਗੇ ਜਾਂਦਾ ਮਨ ਵਿਚ ਵਿਚਾਰ ਪੂਰੀ ਦਰੋਗਤਾ ਨੇ ਕਹਿਣ ਦੀ ਹੁਣ ਤਾਂ ਦੇਣ ਹੈ, ਜੇ ਤੂੰ ਕੋਈ ਪ੍ਰਕਰਮ ਕੀਤਾ ਲੋਕੀ ਵੇਖਣਗੇ ਤੇਰੀ ਵੀ ਬੇਇੱਜ਼ਤੀ ਵਾਲੀ ਗੱਲ ਹੈ, ਤੂੰ ਇਉਂ ਕਰ ਮੇਰੇ ਨਾਲ ਇਤਰਾਜ ਕਰਦਾ, ਜਿੱਥੇ ਕਹੇਗਾ ਉੱਥੇ ਮੈਂ ਆ ਜਾਵਾਂਗੀ। ਕਹਿਣਗਾ ਕਿ ਮੈਂ ਮਦਰੱਸੇ ਦੇ ਵਿਚ ਪਾਠਸ਼ਾਲਾ ਵਿਚ ਆ ਜਾਣਾ, ਸਕੂਲ ਵਿਚ ਅਲਾਮੇ ਟਾਈਮ ਤੇ ਦੱਸ ਦਿੱਤਾ। ਦਰੋਪਦੀ ਟਾਈਮ ਦੇ ਕੇ ਉਸ ਨੂੰ ਵਾਪਸ ਆਈ, ਧੀ ਟਾਈਮ ਦੇ ਗੱਲ ਲੱਗ ਕੇ ਰੋਈ ਕੇ ਖਿਲਰੇ ਹੋਏ ਹੈ, ਬਾਤ ਖਿੱਚੀ ਜਾਂਦੀ ਫਟ ਗਏ। ਐਸੀ ਆਪ ਦੇ ਕਰਕੇ ਧੀਮ ਦੇ ਮਨ ਚ ਬੜਾ ਗੁੱਸਾ ਹੋਇਆ, ਪੁੱਛਦਾ ਦਰੋਪਤਾ ਨੂੰ ਕਿ ਤੂੰ ਇਹ ਦੱਸ ਤੇਰਾ ਜਾਤਾ ਜੇ ਕਹਿਆ ਨਾ ਕਿ ਉਹਨੇ ਤੋੜ ਦਿੱਤਾ ਭਰ ਕਰ ਦਿੱਤਾ। ਕਹਿਣਗੇ ਹੁਣ ਤੱਕ ਤਾਂ ਬਚੂ ਹੈ, ਪਰ ਸ਼ਾਮ ਨੂੰ ਮੈਨੂੰ ਜਾਣਾ ਪੈਣਾ, ਜੇ ਮੈਂ ਨਾ ਦੇ ਕੇ ਫਿਰ ਉਸੇ ਤਰ੍ਹਾਂ ਖਿੱਚ ਕੇ ਲਜਾਵੇਗਾ। ਕਹਿਣ ਲੱਗਾ ਹੁਣ ਤੂੰ ਫਿਕਰ ਨਾ ਕਰ, ਮੈਂ ਆਪੇ ਸੰਭਾਲ ਲਵਾਂਗਾ। ਐਸੇ ਗੁਰੂ ਕੇ ਪਿਆਰੇ ਨੂੰ ਹਾਲਤ ਹੋਈ, ਧੀਮ ਸਾਹਿਬ ਵੀ ਰੋਟੀਆਂ ਨਾਲ ਰੱਜ ਪੁੱਜ ਕੇ ਚੰਗੀ ਤਰ੍ਹਾਂ ਤੋ ਜਿੱਥੇ ਕ੍ਰਿਤਕ ਸੀ ਉਸ ਪਾਸੇ ਨੂੰ ਚੱਲਿਆ। ਅੱਗੇ ਉਹ ਵਕਾਰੀ ਆਦਮੀ ਵਕਾਰ ਦਾ ਸਤਾਇਆ ਹੋਇਆ, ਪੌਂਗਾ ਵਸਾ ਕੇ ਫੁੱਲਾਂ ਦੇ ਹਾਰ ਕੋਲ ਰੱਖੀ ਬੈਠਾ, ਤੇ ਮੈਂ ਦਰੋਪਤਾ ਦੇ ਗਲ ਚ ਪਾਵਾਂਗਾ। ਇਧਰੋਂ ਧੀਮ ਸਾਹਿਬ ਦੇ ਪੈਰਾਂ ਦਾ ਖੜਕਾ ਸੁਣ ਕੇ ਉੱਠ ਕੇ ਬੈਠ ਗਿਆ, ਬਾਰੀ ਵਿੱਚ ਜੋ ਹੱਥ ਕੱਢਿਆ ਤੇ ਦਰੋਪਤਾ ਹੀ ਆ ਗਈ ਹੈ। ਉਸ ਵੇਲੇ ਗੁਰੂ ਕੇ ਪਿਆਰੇ ਧੀਮ ਸਾਹਿਬ ਦੇ 10,000 ਹਾਥੀ ਦਾ ਵਾਪਸੀ ਵਾਲਿਆਂ ਦਾ ਪ੍ਰਾਪਤ ਹੋਇਆ। ਇਹਨੇ ਖਿੱਚਣੇ ਬਹਿ, ਉਹਨੂੰ ਪਤਾ ਲੱਗਾ ਜਵਾਨੀ ਤਾਂ ਨਹੀਂ, ਇਹ ਤਾਂ ਮਰਦ ਲੱਗਦਾ ਕੋਈ। ਉੱਠ ਕੇ ਗੁਰੂ ਕੇ ਪਿਆਰੋ ਆਪਸੀ ਦੀ ਧੁਨ ਲੱਗ ਪਏ, ਮੁੱਕੀਓ ਮੁੱਕੀ ਆਉਣ ਲੱਗ ਪਏ, ਜਿਵੇਂ ਘੰਟਿਆਰ ਦਾ ਖਰਚਾ ਹੁੰਦਾ ਇਸ ਤਰ੍ਹਾਂ ਖਰਚਾ ਹੋ ਰਿਹਾ, ਬੋਲ ਦਾ ਦੁਆ ਵਿੱਚੋਂ ਕੋਈ ਵੀ ਨਹੀਂ। ਅਖੀਰ ਭੀਮ ਸਾਹਿਬ ਨੇ ਆਪਣਾ ਦਾਦ ਆ ਕੇ ਕ੍ਰਿਤ ਨੂੰ ਆਪਣੇ ਥੱਲੇ ਸਿੱਟ ਲਿਆ, ਛਾਤੀ ਧੋ ਤੇ ਗੋਡਾ ਰੱਖ ਕੇ ਉਸਨੇ ਪਹਿਲਾਂ ਬਾਹਰ ਦੌੜਿਆਂ ਦੇ ਕੋਲੋਂ ਤੋੜੀਆਂ, ਫਿਰ ਲੱਤਾਂ ਗੋਡਿਆਂ ਕੋਲੋਂ ਤੋੜ ਲਈਆਂ, ਇਹਦੇ ਪੇਟ ਚ ਤਸਾ ਦਿੱਤੀਆਂ ਗੁਰੂ ਕੇ ਪਿਆਰੇ, ਸਿਰ ਵੀ ਤੋੜ ਕੇ ਦਾ, ਇਹਦੇ ਪੇਟ ਵੀ ਤਸਾ ਦੇਣਾ, ਘੁੰਮਿਆਰ ਦਾ ਚੱਕ ਹੁੰਦਾ ਇਹੋ ਜਿਹਾ ਬਣਾ ਕਰਕੇ। ਉਹ ਜੋ ਦੀਨ ਸੀ ਸਤੀਰ ਸੀ ਜਾਂ ਅੱਜ ਗਾਡਰਾ ਜਿਵੇਂ ਕਹਿ ਰਹੀ ਅੱਜ ਦੇ ਜਮਾਨੇ ਮੁਤਾਬਕ, ਉਹਦੇ ਥੱਲੇ ਗੁਰੂ ਕੇ ਪਿਆਰੇ ਚੁੱਕ ਕੇ ਦੇ ਦਿੱਤਾ, ਜਾ ਕੇ ਸੌ ਗਿਆ। ਦਿਨ ਚੱਲ ਗਿਆ, ਥੱਕ ਗਿਆ ਸੀ ਘੁੰਮਦਾ ਹੋਇਆ, ਉਧਰੋਂ ਕ੍ਰਿਤਕਾਂ ਨੂੰ ਪਤਾ ਲੱਗਾ ਕਿ ਸਾਡਾ ਭਾਈ ਵੀ ਵੱਡਾ ਆਇਆ, ਭਾਲਦੇ ਫਿਰਦਿਆਂ ਬੜਾ ਭਾਰੀ ਰੌਲਾ ਪੈ ਗਿਆ ਸ਼ਹਿਰ ਵਿੱਚ। ਭੀਮ ਸਾਹਿਬ ਨੇ ਉੱਥੇ ਅਗਵਾੜ ਗੰਗਾ ਭਰਦਾ ਹੋਇਆ, ਕਹਿਣ ਲੱਗਾ ਕੀ ਗੱਲ ਹੋ ਗਈ? ਕਹਿੰਦੇ ਇਹ ਕ੍ਰਿਤਕ ਨਹੀਂ ਸਿਆਉਂਦਾ। ਕਹਿੰਦਾ ਚਲੋ ਸਾਰੇ ਭਾਲ ਕੇ ਰੱਖ ਕੇ ਸਕੂਲ ਵਾਲੇ ਪਾਸੇ ਆ ਗਏ, ਉੱਥੇ ਜਦੋਂ ਦੇਖਿਆ ਮਰਿਆ ਪਿਆ, ਸਾਰੇ ਚੱਕਣਾ ਚਾਹੁੰਦੇ ਛੱਤ ਦੇ ਸਮੇਤ, ਉਹ ਛੱਤ ਚੁੱਕੀ ਨਹੀਂ ਜਾ ਰਹੀ। ਭੀਮ ਸਿਆਮ ਕਹਿਣ ਲੱਗਾ ਵੀ ਇਕੱਠੇ ਜੋਰ ਲਾਓ ਰੱਖ ਕੇ, ਫਿਰ ਇਹ ਕਾਰਜ ਪੂਰਾ ਹੋਵੇਗਾ। ਹੁਣ ਆਪ ਹੀ ਮੋਢਾ ਲਾ ਕੇ ਦੂਜੇ ਦਾ ਬਹਾਨਾ ਬਣਾ ਕੇ ਉਹਨੂੰ ਚੁੱਕ ਕੇ ਥੱਲੇ ਸੁੱਟ ਦਿੱਤਾ। ਐਸੀ ਆਪ ਤੇ ਵੀ ਵੇਖ ਕਰਕੇ ਸਾਰੇ ਹੈਰਾਨ ਹੋ ਗਏ ਕਿ ਇਸ ਤਰ੍ਹਾਂ ਕਿਹਨੇ ਕਰ ਦਿੱਤਾ ਇਸ ਨੂੰ। ਉਸ ਵੇਲੇ ਉਹਨਾਂ ਨੇ ਇਕੱਠੇ ਹੋ ਕੇ ਵਿਚਾਰ ਕੀਤੀ ਕਿ ਜਿਹੜੀ ਆ ਗੋਲੀ ਆਪਣੇ ਰਾਜ ਵਿੱਚ ਰਹਿੰਦੀ ਇਹਦੇ ਪਾਰ ਵੀ ਇਹ ਮਰਿਆ, ਆ ਸਾਰਾ ਕੀਤਾ ਤੇ ਫਿਕਰ ਨਾ ਕਰ, ਜਿਵੇਂ ਅੱਗੇ ਉਹਨੂੰ ਮੈਂ ਪਹਿਲੇ ਵੀ ਇਸ ਤਰ੍ਹਾਂ ਕੀਤਾ, ਇਹਨਾਂ ਨੂੰ ਵੀ ਮੈਂ ਨਬੇੜਾ ਜਾ ਹੋਣਾ ਤੇ ਤੂੰ ਚੱਲ ਇਹਨਾਂ ਦੇ ਨਾਲ, ਮੈਂ ਵੀ ਆਇਆ ਮਗਰੇ। ਇਹ ਸਾਰੇ ਨਾਲ ਸਮਝਾ ਕੇ ਮਗਰੋਂ ਭੀਮ ਸਾਹਿਬ ਵੀ ਤੁਰ ਪਿਆ। ਰਾਜ ਚਿੱਕਣ ਵਾਲੀ ਜਗ੍ਹਾ ਸੀ, ਕਾਰੇ ਨਾਲ ਆਪਣਾ ਸਰੀਰ ਸਾਰਾ ਲਬੇੜ ਲਿਆ ਇਸਨੇ, ਇੱਕ ਪਿੱਪਲ ਪੱਟ ਕੇ ਮੋਢੇ ਤੇ ਰੱਖ ਲਿਆ ਦਰਾਸ਼ ਤੇ ਜਦੋਂ ਇਹ ਭੱਜ ਕੇ ਮਗਰ ਪਿਆ, ਦਰੋਪਦੀ ਕਹਿਣ ਕਿ ਜਿਹੜੀ ਮੈਂ ਤੁਹਾਨੂੰ ਕਹਿੰਦੀ ਸੀ ਮੇਰੇ ਪੰਜ ਧਰਮ ਪੱਤੀ ਹੈ, ਉਹਨਾਂ ਵਿੱਚ ਕਾਰਜਾ ਦੇ ਪੱਤੀ ਦਾ ਵੀ ਭੱਜ ਲਵਾਂਗੇ ਤੇ ਸਾਰਿਆਂ ਨੂੰ ਮਾਰੇਗਾ। ਡਰਦੇ ਹੋਏ ਭੱਜਣ ਲੱਗੇ, ਘੇਰ ਕੇ ਸਾਰਿਆਂ ਨੂੰ ਮਾਰ ਦਿੱਤਾ ਸੀ। ਇੱਕ ਉਹਨਾਂ ਵਿੱਚੋਂ ਰਹਿ ਗਿਆ ਸੀ, ਉਹ ਵੀ ਗੁਰੂ ਕੇ ਪਿਆਰੇ ਜਬਾਨ ਵੜ ਦਿੱਤੀ ਸੀ ਤੇ ਗੁੱਟ ਵੜ ਦਿੱਤੇ ਸੀ ਦੋਵੇਂ, ਬਾਕੀ ਦਿਆਂ ਨੂੰ ਕੱਠਿਆਂ ਨੂੰ ਤਿਖਾ ਬਣਾ ਕੇ ਸਾਰ ਦਿੱਤਾ ਸੀ। ਭੀਮ ਸੈਨ ਨੇ ਇਸ ਤਰ੍ਹਾਂ ਦਰੋਪਤਾ ਨੂੰ ਛੜਾ ਕੇ ਲਿਆਂਦਾ। ਜਦੋਂ ਗਰਾਤ ਰਾਜ ਦੀ ਸਭਾ ਲੱਗੀ, ਪਤਾ ਲੱਗਾ ਕਿ ਸਾਰੇ ਮੇਰੇ ਸੰਬੰਧੀ ਮਾਰ ਦਿੱਤੇ ਹੈ। ਇੱਕ ਬੱਚਿਆ ਉਹਨੂੰ ਕੋਲ ਸੱਜਿਆ, ਹੁਣ ਜਵਾਨ ਵੱਢੀ ਆ ਤੇ ਹੱਥ ਵੀ ਵੱਢੇ ਹੋਏ ਆ, ਲਿਖ ਤਾਂ ਸਕਦਾ ਨੀ ਕੁੱਝ। ਉਹ ਬਰਾਤ ਰਾਜੇ ਕੋਲ ਖੜਾ ਆਪਣੇ ਗੁੱਟਾਂ ਦੇ ਨਾਲ ਇਸ਼ਾਰਾ ਕਰਦਾ ਕਿ ਇਸ ਬੰਦੇ ਨੇ ਸਾਨੂੰ ਮਾਰਿਆ। ਉਹ ਭੀਮ ਸੈਨ ਨੂੰ ਪੁੱਛਦਾ ਬਰਾਤ ਇਹ ਕੀ ਕਹਿੰਦਾ ਹੈ? ਉਹ ਭੀਮ ਸੈਨ ਅੱਗੋਂ ਕਹਿੰਦਾ ਹੈ ਇਹ ਗੱਲ ਕਹਿ ਰਿਹਾ ਕਿ ਜੇ ਇਹ ਨਾ ਹੁੰਦਾ ਤੇ ਮਾਰ ਮੈਨੂੰ ਵੀ ਦੇਣਾ ਸੀ, ਮੈਨੂੰ ਇਹਨੇ ਬਚਾਇਆ। ਭੀਮ ਸੈਨ ਇਹ ਕਹਿਣ ਲੱਗ ਪਿਆ ਅੱਗੋਂ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਖਤਮ ਕੀਤਾ ਸੀ, ਭਾਵੇਂ ਇੰਨੀ ਤਾਕਤ ਵਾਲੇ ਸੀ, ਬਲੀ ਸੀ, ਕ੍ਰਿਸ਼ਨ ਭਗਵਾਨ ਵੀ ਭਾਵੇਂ ਹਰ ਵੇਲੇ ਇਹਨਾਂ ਤੇ ਸਹਾਇਤਾ ਕਰਦਾ ਸੀ, ਬੜੇ ਭਾਰੀ ਤੀਰਾਂ ਦਾ ਮਾਰ ਸੀ ਅਰਜਨ, ਪਰ ਜਿਹੜੀ ਪਰਮੇਸ਼ਰ ਦੀ ਨੇਤ ਹੈ ਉਹ ਗੁਰੂ ਕੇ ਚਾਰੋਂ ਭੋਗੇ ਤੋਂ ਬਿਨਾਂ ਟਲਦੀ ਨਹੀਂ। ਐਡੀ ਵੱਡੀ ਤਾਕਤ ਵਾਲੇ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਦਰੋਪਦਾ ਦੀ ਬੇਪਤੀ ਹੁੰਦੀ ਵੇਖ ਕਰਕੇ ਰੋਣਾ ਪੈ ਗਿਆ। ਰੋਵਾ ਪਾਂਡਵ,
ਰੋਵੈ ਪਾਂਡਵ ਭਏ ਮਜੂਰ।
ਭਾਈ ਮਜ਼ਦੂਰ ਬਣ ਕੇ ਰੋਂਦੇ ਫਿਰਦੇ ਰਹੇ, ਪਰ ਆਪ ਤੇ ਜਾ ਕੇ ਨੌਕਰ ਲੱਗੇ। ਖੁਸਰੇ ਬਣਦੇ ਬਣ ਕੇ ਇਸ ਤਰ੍ਹਾਂ ਦੀ ਹਾਲਤ ਕੱਟੀ, ਨੈਣ ਬਣਨਾ ਪਿਆ, ਦਰੋਪਦੀ ਨੂੰ ਰਸੋਈਆ ਬਣਨਾ ਪਿਆ, ਭੀਮ ਸੈਨ ਨੂੰ ਤੋ ਨੁਕਰ ਤੇ ਸਹਿਦੇਵ ਨੂੰ ਖਲੋਤਰੀ ਬਣਨਾ ਪਿਆ, ਯੁਧਿਸ਼ਠਿਰ ਨੂੰ ਖੜਾਵਾ ਬਣਨਾ ਪਿਆ।
ਜਨਕਾ ਸਵਾਮੀ ਰਹਿਤ ਹਦੋ।
ਸਵਾਮੀ ਕ੍ਰਿਸ਼ਨ ਭਗਵਾਨ ਜੀ ਹਮੇਸ਼ਾ ਵਿਆਹ ਕਰਦੇ ਸੀ ਨੇੜੇ, ਸਖਣੀ ਦੇ ਨਾਲ ਇਹਨਾਂ ਨੇ ਖੇਡਿਆ ਸੀ ਜੂਆ।
ਰੋਵੈ ਜਨਮੇਜਾ ਖੋਏ ਗਿਆ।
ਕੋਈ ਰੋਂਦਾ ਗਿਆ, ਕਹਿੰਦੇ ਹਾਂ ਇੱਕ ਜਨਮੇਜਾ ਹੋਇਆ, ਉਹ ਵੀ ਭਾਈ ਰੋਂਦਾ ਗਿਆ, ਕਿਉਂ ਰੋਂਦਾ ਗਿਆ, ਕਿਉਂ ਨਾਸ ਹੋਇਆ,
ਕੀ ਕਾਰਨ ਪਾਪੀ ਪਇਆ।
ਕੋਈ ਐਸਾ ਕਾਰਨ ਪਾਪ ਵਾਲਾ ਹੋ ਗਿਆ ਜਿੱਥੋਂ ਉਹਨੂੰ ਰੋਣਾ ਪਿਆ, ਕਿਹੜਾ ਕਾਰਨ ਸੀ ਪੜੋ ਪੰਡਤੀਆਂ।
ਰੋਵੈ ਜਨਮੇਜਾ ਖੋਏ ਗਿਆ।
ਇਸ ਵਾਸਤੇ ਰੋਣਾ ਪਿਆ ਸੀ, ਪਿਆਸ ਵੀ ਹੋਇਆ ਨਾ। ਉਹਨਾਂ ਨੇ ਕਿਹਾ ਕਿ ਭਾਈ ਜਿਹੜੀ ਨੇਤ ਹੈ ਭੋਗੇ ਤੋਂ ਬਿਨਾਂ ਟਰਦੀ ਨਹੀਂ। ਇਹ ਜਨਮੇਜਾ ਕਹਿਣਗੇ ਜੀ ਪਹਿਲਾਂ ਪਤਾ ਲੱਗ ਜਾਵੇ ਫਿਰ ਤਾਂ ਟਰ ਸਕਦੀ ਹੈ। ਕਹਿੰਦੇ ਨਹੀਂ ਫੇਰ ਵੀ ਨਹੀਂ ਟਰ ਸਕਦੀ। ਕਹਿੰਦਾ ਮੈਂ ਟਰ ਸਕਦਾ। ਵਿਆਸ ਜੀ ਕਹਿਣ ਲੱਗੇ ਚੰਗਾ ਸੀ, ਤੈਨੂੰ ਦੱਸਦੇ ਹੈ ਇਹ ਤੇਰੇ ਤੇ ਪਹਾੜਾਂ ਦੇ ਵਰਤਣਾ ਹੈ, ਗਾਹ ਆਵੇਗਾ ਸਮਾਂ ਤੇ ਜੇ ਤੂੰ ਰੋਕ ਸਕਿਆ ਤੇ ਰੋਕ ਲਵੀ, ਪਰ ਤੇ ਰੋਕਿਆ ਨੀ ਜਾਣਾ, ਤੂੰ ਮਾਣ ਕਰਦਾ। ਕਹਿਣ ਲੱਗਾ ਨੀ ਮੈਂ ਰੋਕ ਲਵਾਂਗਾ। ਦੱਸੋ ਇਹ ਕਹਿਣ ਲੱਗੇ ਕਿ ਸਮਾਂ ਕੈਸਾ ਆਵੇਗਾ, ਤੂੰ ਇੱਕ ਘੋੜੀ ਖਰੀਦੇਗਾ, ਉਹ ਘੋੜੀ ਤੋਂ ਘੋੜੀ ਤੇ ਚੜ ਕੇ ਦੱਖਣ ਦੀ ਤਰਫ ਨੂੰ ਸ਼ਿਕਾਰ ਖੇਡਣ ਜਾਵੇਗਾ, ਉੱਥੇ ਸਰੋਵਰ ਦੇ ਕਿਨਾਰੇ ਤੇ ਪਾਣੀ ਦੇ ਕਿਨਾਰੇ ਤੇ ਬੰਨ ਕੇ ਉਸਨੂੰ ਤੂੰ ਸੌਂ ਜਾਵੇਗਾ, ਦਰਿਆਈ ਘੋੜਾ ਨਿਕਲ ਕੇ ਸੰਧੀ ਹੋਵੇਗੀ, ਉੱਥੇ ਇੱਕ ਵਛੇਰਾ ਪੈਦਾ ਹੋਵੇਗਾ ਜਿਹਦੇ ਕੰਨ ਦੋਵੇਂ ਕਾਲੇ ਹੋਣਗੇ, ਰੰਗ ਚੰਦ ਵਰਗਾ ਚਿੱਟਾ ਹੋਵੇਗਾ, ਤੇ ਧੂਈ ਦੇ ਵਿੱਚ ਕੰਡ ਦੇ ਵਿੱਚ ਲਕੀਰ ਹੋਵੇਗੀ ਉਸਦੇ ਪੂਛ ਤੱਕ ਲੰਮੀ ਕਾਲੇ ਰੰਗ ਦੀ, ਐਸਾ ਵਛੇਰਾ ਹੋਵੇਗਾ ਉਹ ਤੂੰ ਛੱਡ ਕੇ ਤੇ ਜੱਗ ਕਰੇਗਾ। ਜੱਗ ਦੇ ਵਿੱਚ 18 ਗੋਤਰਾਂ ਦੇ ਬਾਹਮਣਾਂ ਨੂੰ ਸੱਦੇਗਾ, ਪੰਡਤਾਂ ਨੂੰ, ਉਹਨਾਂ ਨੂੰ ਤੂੰ ਰੋਟੀ ਖਵਾਵੇਗਾ, ਤੇ ਉੱਥੇ ਜੋ ਜਾਵੇਗਾ ਕਿਰਾਣੀ ਬਾਹਰੋਂ ਲੈ ਕੇ ਆਵੇਗਾ, ਉਹ ਤੇਰੇ ਨਾਲ ਜਾਵੇਗੀ, ਉਹਦਾ ਜਦੋਂ ਪਰਦਾ ਉੱਗੇਗਾ ਦੇਖ ਕਰਕੇ ਉਹ ਹੱਸਣਗੇ, ਤੇ ਉਸ ਵੇਲੇ ਤੂੰ ਉਹਨਾਂ ਨੂੰ ਮਾਰੇਗਾ ਤੇ ਤੈਨੂੰ ਕੋਲ ਹੋਵੇਗਾ, ਇਹ ਜੇ ਹੋਣਾ ਤੇ ਤੂੰ ਆਪਣਾ ਸੰਭਾਲ ਲੈਣੀ, ਤੈਨੂੰ ਦੱਸ ਦਿੱਤਾ ਪਹਿਲਾਂ, ਤੇ ਫਿਰ ਉਸ ਤੋਂ ਮਗਰੋਂ ਮੇਰੇ ਕੋਲ ਤੈਨੂੰ ਆਉਣਾ ਪੈਣਾ, ਫਿਰ ਤੈਨੂੰ ਮੈਂ ਤੇਰੇ ਵਡੇਰਿਆਂ ਦੀ ਕਥਾ ਸੁਣਾਵਾਂਗਾ, ਜਦੋਂ ਕਥਾ ਸੁਣੇਗਾ ਕੋਲ ਮਿਟਦਾ ਜਾਵੇਗਾ, ਜਿੱਥੇ ਹਾਂ ਹਾਂ ਕਹਿੰਦਾ ਜਾਵੇਗਾ, ਇੱਕ ਤਾਂ ਐਸੀ ਕਥਾ ਆਵੇਗੀ ਤੂੰ ਸੁਣ ਕੇ ਉੱਥੇ ਨੱਕ ਚੜਾਵੇਗਾ, ਮੰਨੇਗਾ ਨੀ ਅਜੀ ਕਰੇਗਾ, ਉਹ ਤੇਰੇ ਨੱਕ ਵਿੱਚ ਕੋਹੜ ਰਹੇਗਾ, ਉਹਦੀ ਬਿਮਾਰੀ ਨਾਲ ਤੇਰੀ ਮੌਤ ਹੋਵੇਗੀ, ਲੈ ਤੈਨੂੰ ਦੱਸ ਦਿੱਤਾ ਤੇ ਤੂੰ ਯਾਦ ਰੱਖ ਲੈ ਕਰ ਲਵੀ। ਇਸੇ ਤਰ੍ਹਾਂ ਹੋਇਆ, ਕਹਿਣ ਲੱਗਾ ਜੀ ਮੈਂ ਘੋੜੀਆਂ ਨੀ ਖਰੀਦਦਾ, ਇਹਦੇ ਗੁਰੂ ਕੇ ਚਾਰ ਘੋੜੇ ਘੋੜੀਆਂ ਖਰੀਦਣੇ ਬੰਦ ਕਰ ਦਿੱਤੇ, ਘੋੜੀਆਂ ਮਰਨ ਲੱਗ ਪਈਆਂ ਤੇ ਵੇਲਾ ਖਾਲੀ ਹੋਣ ਲੱਗਾ। ਵਜ਼ੀਰਾਂ ਨੇ ਰਾਜ ਕੇ ਇਕੱਠਿਆ ਹੋ ਕੇ ਕਿਹਾ ਕਿ ਰਾਜੇ ਨੂੰ ਕੀ ਹੋ ਗਿਆ, ਰਾਜ ਕਦੇ ਇਸ ਤਰ੍ਹਾਂ ਚੱਲ ਰਿਹਾ ਚੀਜ਼ਾਂ ਇਕੱਠੀਆਂ ਕੀਤੀਆਂ ਤੋਂ ਬਿਨਾਂ। ਇਕੱਠੇ ਹੋ ਕੇ ਕਹਿਣ ਲੱਗੇ ਰਾਜ ਨੇ ਘੋੜੀਆਂ ਬੰਦ ਨਾ ਕਰੋ, ਫੌਜ ਨੂੰ ਕੀ ਦੇਵਾਂਗੇ ਚੜ੍ਹਨ ਵਾਸਤੇ, ਤਬੇਲਾ ਖਾਲੀ ਹੁੰਦਾ ਜਾ ਰਿਹਾ, ਜੇ ਤੁਸੀਂ ਪਹਿਲਾਂ ਇਹ ਕਹਿੰਦੇ ਕਿ ਘੋੜੀ ਕਿ ਨਹੀਂ ਚੜ੍ਹਨਾ, ਆਪਾਂ ਘੋੜੀ ਨਾ ਖਰੀਦਾਂਗੇ, ਘੋੜੇ ਖਰੀਦ ਲਿਆ ਕਰੀਏ। ਕਹਿਣ ਲੱਗਾ ਗੱਲ ਤਾਂ ਠੀਕ ਹੈ, ਆ ਕੇ ਲੱਗ ਗਿਆ, ਇਹ ਕੈਸੀ ਸੁੰਦਰ ਸਰੂਪ ਵਾਲੀ ਘੋੜੀ ਸਲਾਡਰ ਲੈ ਕੇ ਆਇਆ, ਵੇਖ ਕਰਕੇ ਸਾਰੇ ਅੰਗਾਂ ਤੇ ਚਾਦਰਤਾ ਨੂੰ ਸਾਰਿਆਂ ਦਾ ਮਨ ਖਿੱਚਿਆ ਗਿਆ। ਵਜ਼ੀਰ ਇਕੱਠੇ ਹੋ ਕੇ ਕਹਿਣ ਲੱਗੇ ਜੀ ਆਪਾਂ ਇਹ ਘੋੜੀ ਖਰੀਦ ਲਈਏ, ਤੁਸੀਂ ਚੜ੍ਹਿਓ ਨਾ, ਤਬੇਲੇ 'ਚ ਖੜੀ ਰਹੇਗੀ, ਸੁੰਦਰ ਹੈ। ਕਹਿਣ ਲੱਗਾ ਚੰਗਾ। ਤੋ ਘੋੜੀ ਖਰੀਦ ਲਈ, ਇੱਕ ਦਿਨ ਸ਼ਿਕਾਰ ਦਾ ਬਹਾਨਾ ਬਣਾਇਆ, ਕਹਿਣ ਲੱਗੇ ਤੁਹਾਨੂੰ ਦੱਖਣ ਵੱਲ ਵਿਆਸ ਜੀ ਨੇ ਕਿਹਾ ਸੀ, ਤੁਸੀਂ ਦੱਖਣ ਵੱਲ ਨਾ ਜਾਇਓ, ਦੂਜੇ ਪਾਸੇ ਸ਼ਿਕਾਰ ਖੇਡ ਆਵਾਂ। ਘੋੜੀ ਤੇ ਚੜ੍ਹਿਆ, ਸ਼ਿਕਾਰ ਅੱਗੇ ਨਿਕਲਿਆ, ਸ਼ਿਕਾਰ ਦੱਖਣ ਵੱਲ ਨੂੰ ਚਲਾ ਗਿਆ, ਮਗਰੇ ਸ਼ਿਕਾਰ ਦੇ ਗੁਰੂ ਕੇ ਪਿਆਰੋ ਤੁਰਿਆ ਗਿਆ। ਸ਼ਿਕਾਰ ਮਾਰ ਕੇ ਬਾਹਰ ਪਾਣੀ ਆਇਆ, ਉਹਦੇ ਕਿਨਾਰੇ 'ਚ ਦਰਖਤ ਸੀ, ਉਹਨੂੰ ਬੰਨ ਕੇ ਸੌਂ ਗਿਆ, ਦਰਿਆਈ ਘੋੜਾ ਨਿਕਲਿਆ, ਸੰਬੰਧ ਹੋਇਆ ਘੋੜੇ ਘੋੜੀ ਦਾ, ਉਹ ਤੋਂ ਵਛੇਰਾ ਪੈਦਾ ਹੋਇਆ, ਵਛੇਰਾ ਬੜਾ ਸੁੰਦਰ ਸੀ। ਦੇਖ ਕਰਕੇ ਵਜ਼ੀਰ ਕਹਿਣ ਲੱਗੇ ਜੀ ਘੋੜਾ ਛੱਡ ਕੇ ਆਪਾਂ ਨੂੰ ਜੱਜ ਕਰਨਾ ਚਾਹੀਦਾ। ਸੋ ਭਾਈ ਜੇ 100 ਅਸਨੇਹ ਜੱਜ ਕਰੀਏ ਤੇ ਤਾਂ ਇੰਦਰਪੁਰੀ ਦੀ ਪ੍ਰਾਪਤੀ ਹੁੰਦੀ ਹੈ। ਸੋ ਇੰਦਰ ਦੀ ਜਿਹੜੀ ਪਹਿਲਾਂ ਸਾਖੀ ਆਈ ਸੀ ਸਹਸਰਦਾਨ ਦੇ ਇੰਦਰ ਰਾਜ ਨੇ 5 ਕੀ ਆਈ ਸੀ, ਐਸਾ ਵੱਡਾ ਦਾਨ ਕਰੀਏ ਤੇ ਤਾਂ ਇਹ ਪ੍ਰਾਪਤੀ ਹੁੰਦੀ ਹੈ। ਪਰ ਵੇਖ ਲਓ ਇੰਦਰ ਨੂੰ ਵੀ ਐਸੀ ਹਾਲਤ ਵਿੱਚ ਆ ਕੇ ਰੋਣਾ ਚਾਹ ਸੀ, ਭਾਵੇਂ ਉਸ ਪਾਣੀ ਦਾ ਮਾਲਕ ਹੈ, ਉਹਨਾਂ ਮਰ ਜਾਵੇ। ਪਰ ਇਸੇ ਦਾ ਵੀ ਐਸੀ ਹਾਲਤ ਹੋਈ, ਇਹ ਘੋੜਾ ਛੱਡਿਆ। ਸੋ ਜੱਜ ਕਰਨ ਵਾਸਤੇ ਯਤਨ ਕੀਤਾ, ਪੰਡਿਤ ਜਿਹੜੇ ਸੀ ਉਹ ਵੀ ਬੁਲਾ ਲਏ, ਜੱਜ ਸੰਪੂਰਨ ਹੋਣ ਦੇ ਟਾਈਮ ਦੇ ਵਿੱਚ ਉਹਨਾਂ ਨੂੰ ਲੰਗਰ ਛਕਾਇਆ ਇਸ ਨੇ। ਜਦੋਂ ਲੰਗਰ ਛਕਾਇਆ ਤਾਂ ਲੰਗਰ ਛਕਾਉਣ ਦੇ ਟਾਈਮ ਤੇ ਉਹ ਜਿਹੜੀ ਰਾਣੀ ਸੀ ਮਾਸਟਰ ਬਦਲ ਬਦਲ ਕੇ ਗੁਰੂ ਕੇ ਪਿਆਰੇ ਆਉਣ ਲੱਗੀ। ਸਾਰੇ ਕਹਿਣਗੇ ਇੰਨੀਆਂ ਰਾਣੀਆਂ, ਉਹਨਾਂ ਵਿੱਚ ਇੱਕ ਕੁਝ ਕੁ ਚਲਾਕ ਸੀ, ਉਹ ਕਹਿਣਗਾ ਮੈਂ ਤੁਹਾਨੂੰ ਦੱਸਦਾ ਪਰਖ ਕਰਕੇ। ਉਹ ਰਾਣੀ ਥਾਲ ਲੈ ਕੇ ਆਈ, ਖੀਰ ਦੀ ਇੱਕ ਬੂੰਦ ਇੱਕ ਸਿੱਕ ਉਹਦੇ ਪੈਰ ਤੇ ਪਾ ਦਿੱਤੀ, ਕਹਿਣਗੇ ਦੂਜੀ ਵਾਰੀ ਦੱਸੂਗਾ। ਜਦੋਂ ਦੁਬਾਰਾ ਆਈ ਕਹਿਣ ਲੱਗਾ ਇਹ ਉਹੀ ਰਾਣੀ ਹੈ, ਲਿਬਾਸ ਬਦਲ ਕੇ ਆਪਣੇ ਪਾਸ ਆਉਂਦੀ ਹੈ, ਜਿਹੜੀ ਮੈਂ ਖੀਰ ਦੀ ਸਿੱਕ ਮਾਰੀ ਸੀ ਉਹ ਇਹ ਪੈਰ ਤੇ ਹੈ, ਇਹ ਨਿਸ਼ਾਨੀ ਹੈ। ਦੇਖ ਕਰਕੇ ਕਹਿਣ ਲੱਗੇ ਠੀਕ ਹੈ। ਹਵਾ ਬਾਜੀ ਇੱਕ ਪਰਦੇ ਵਿੱਚ ਹੋ ਕੇ ਪੁਰਾਤਨ ਮਜਾਰਾ ਸੀ ਲੋਕਾਂ ਦੀ, ਰਾਜਾ ਤੇ ਰਾਣੀ ਇੱਕ ਪਰਦੇ ਚੋ ਕੇ ਦਾਨ ਕਰਿਆ ਕਰਦੇ ਸਨ। ਹਵਾ ਬਾਜੀ ਗੁਰੂ ਕੇ ਪਿਆਰਿਓ ਉਹ ਪਰਦਾ ਉੱਡ ਗਿਆ, ਨਿਵੇਜ ਵੇਖ ਕਰਕੇ ਹੱਸ ਪਏ। ਜਦੋਂ ਹੱਸੇ ਉਸ ਵੇਲੇ ਗੁੱਸੇ ਚ ਆ ਗਿਆ, ਗੁੱਸੇ ਚ ਆ ਕਰਕੇ ਉਹਨਾਂ ਸਾਰਿਆਂ ਨੂੰ ਤੜ ਦਿੱਤਾ ਸੀ ਜਾਂ ਮਾਰ ਦਿੱਤੇ ਸਨ। ਐਸੀ ਹਾਲਤ ਵੀ ਹੋ ਗਈ, ਉਹਨਾਂ ਪੰਡਤਾਂ ਨੂੰ ਮਾਰਨ ਕਰਕੇ ਸਰੀਰ ਨੂੰ ਕੋਹੜ ਹੋ ਗਿਆ। ਕੋਹੜ ਹੋਣ ਤੋਂ ਫਿਰ ਬਿਆਸ ਦੇ ਕੋਲ ਗਿਆ। ਬਿਆਸ ਕਹਿੰਦਾ ਸੁਣਾ, ਤੂੰ ਤਾਂ ਕਹਿੰਦਾ ਪਹਿਲਾਂ ਪਤਾ ਹੋਵੇ ਤੇ ਬੰਦੋਬਸਤ ਹੋ ਸਕਦਾ, ਤੂੰ ਦੱਸ ਕੀਤਾ ਨਾ। ਕਹਿਣ ਲੱਗਾ ਤੈਨੂੰ ਹੁਣ ਫਿਰ ਕਹਿੰਦਾ ਕਿ ਤੂੰ ਸੁਣ ਕਥਾ ਆਪਣੇ ਵਡੇਰਿਆਂ ਦੀ, ਉਹਦੇ ਵਿੱਚ ਇੱਕ ਪ੍ਰਸੰਗ ਆ ਜਾਏਗਾ, ਤੈਥੋਂ ਉੱਥੇ ਹਾਂ ਨਹੀਂ ਕੀਤੀ ਜਾਣੀ, ਮਰੇਗਾ ਕੋਹੜ ਦੀ ਬਿਮਾਰੀ ਨਾਲ ਹੀ। ਸੋ ਕਥਾ ਸੁਣਨ ਲੱਗਾ, ਸਾਰੀ ਕਥਾ ਸੁਣਦਿਆਂ ਹੰਗੂਰਾ ਭਰੀ ਗਿਆ। ਜਦੋਂ ਐਨੀ ਕਥਾ ਆਈ ਕਿ ਤੁਹਾਡੇ ਵਡੇਰਿਆਂ ਨੇ ਹਾਥੀ ਚਲਾ ਦਿੱਤੇ, ਕਾਸ ਨੂੰ ਅਜੇ ਮੁੜੇ ਨਹੀਂ, ਨੱਕ ਚੜਾ ਕੇ ਕਹਿਣਗਾ ਨਾ ਮੁਮਕਿਨ ਗੱਲ ਹੈ, ਇਹ ਨਹੀਂ ਹੋ ਸਕਦਾ। ਉਸ ਵੇਲੇ ਗੁਰੂ ਕੇ ਪਿਆਰੇ ਸ਼ਕਤੀ ਦੇ ਨਾਲ ਵਿਆਸ ਜੀ ਨੇ ਉਹ ਕਣਕ ਥੱਲੇ ਉਤਾਰ ਕੇ ਵਿਖਾ ਦਿੱਤੇ ਸੀ। ਉਸ ਨੱਕ ਦੀ ਬਿਮਾਰੀ ਦੇ ਨਾਲ ਆਪਣੇ ਗੁਰੂ ਦੇ ਬਚਨ ਦੀ ਉਲੰਘਣਾ ਕਰਨ ਕਰਕੇ ਮਰਿਆ ਸੀ। ਤੋ ਇਹ ਕਹਿੰਦੇ ਹਨ
ਰੋਵੈ ਜਨਮੇ ਜਾ ਖੋਏ ਗਿਆ,
ਰੋਣਾ ਪਿਆ ਖੋਏ ਭੁੱਲ ਗਿਆ, ਆਪਣੇ ਗੁਰੂ ਦੇ ਬਚਨ ਤੋਂ ਨਾ ਮੰਨਿਆ ਹੁਕਮ।
ਇਸੀ ਕਾਰਨ ਪਾਪੀ ਪਿਆ,
ਕਾਰਨ ਬਣਿਆ ਬਚਨ ਮੋੜਨ ਦਾ, ਇਹ ਪਾਪ ਭਰਿਆ ਹੋਇਆ ਹੈ, ਇਸ ਤੋਂ ਹੁਕਮ ਨੀ ਮੰਨਿਆ। ਤੇ ਜਿਹੜੇ ਭਾਈ ਨੇਤਾ ਪ੍ਰਤੀ ਹੁਕਮ ਨੀ ਉਲੰਘਣਾ ਚਲੇ ਜਾਂਦੇ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਸਾਹਿਬ ਜਾਂਦੇ ਨੇ, ਹਜ਼ੂਰੀ ਕਰਦਾ ਮੁਕਰੀ ਜਾਂਦੇ ਹੈ, ਉਹਨਾਂ ਨੂੰ ਪਰਮੇਸ਼ਰ ਜਾਣੇ ਕਿ ਕੈਸੀ ਹਾਲਤ ਨਾ ਮਰਨ, ਇਹ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜਾਣਗੇ। ਜੈ ਸਰ ਲੰਚ ਦਵਾਏ ਵਾਲੇ ਚ ਇੱਕ ਇੱਥੇ ਇੱਕ ਹੋਰ ਵੀ ਵਿਚਾਰ ਹੈ। ਸ਼ਿਵ ਜੀ ਤੇ ਪਾਰਵਤੀ ਵਿਚਰਦੇ ਜਾ ਰਹੇ ਸਨ। ਪਾਰਵਤੀ ਵਾਲੀ ਦਿਨ ਕਹਿਣਗੇ ਭੋਲੇ ਨਾਥ ਜੀ ਨੇਤੀ ਆਏ ਤੁਰੇ ਫਿਰਦੇ ਹੈ, ਤੇਰੇ ਘਰ ਦੀ ਕੋਈ ਬਣਾ ਲਿਆ ਕਰੋ। ਸ਼ਿਵ ਜੀ ਕਹਿਣ ਲੱਗਾ ਆਪਾਂ ਨੂੰ ਘਰ ਕਿਹਨੇ ਰਹਿਣ ਦੇਣਾ, ਇਸੇ ਤਰ੍ਹਾਂ ਤੁਰਦੇ ਫਿਰਦੇ ਹੀ। ਕਹਿਣ ਕਹਿਣਗੇ ਬਣਾਓ ਤਾਂ ਸਹੀ, ਸੁੱਖੇ ਦਾ ਰੱਜਿਆ ਹੋਇਆ ਸੀ ਭੰਗ ਦਾ। ਉਸ ਵੇਲੇ ਤਕੋਨੀ ਜੀ ਲਕੀਰ ਖਿੱਚ ਦਿੱਤੀ, ਨਕਸ਼ਾ ਬਣਾ ਦਿੱਤਾ, ਵਿਸ਼ਕਰਮਾ ਨੂੰ ਕਹਿਣ ਲੱਗਾ ਇਹੋ ਜੀ ਲਾਂਕਾ ਬਣਾ ਦੇ, ਮੰਦਰ ਬਣਾ ਦੇ। ਉਹਨੇ ਗੁਰੂ ਕੇ ਚਾਰੋਂ ਨਿਗਾਹ ਦੇ ਨਾਲ ਲਾਂਕਾ ਬਣਾ ਦਿੱਤੀ। ਲਾਂਕਾ ਬਣਾ ਕੇ ਚੱਕ ਕਰਨ ਲੱਗਾ, ਸਾਰੇ ਬ੍ਰਾਹਮਣ ਸੱਦ ਲਏ। ਬਸਰਬਾ ਇਹਦਾ ਪਿਤਾ ਸੀ ਰਾਵਣ ਦਾ, ਤੇ ਕੁਮੇਰ ਇਹਦਾ ਭਾਈ ਸੀ, ਇਹ ਦੋਵੇਂ ਸਨ ਰਾਵਣ ਤੇ ਕੁਮੇਰ ਭਾਈ ਸੀ, ਬਸਰਬਾ ਪਿਤਾ ਸੀ। ਜਦੋਂ ਗੁਰੂ ਕੇ ਪਿਆਰੇ ਸ਼ਿਵ ਜੀ ਨੇ ਚੱਕ ਕੀਤੀ, ਸਾਰੇ ਪੰਡਤਾਂ ਨੂੰ ਮਨ ਇਹ ਸਤਿਦਾਨ ਦਿੱਤਾ, ਤਾਂ ਇਹ ਬਸਰਬਾ ਗਿਆ, ਇਹਨੂੰ ਪੁੱਛਿਆ ਤੂੰ ਦਾਨ ਮੰਗ, ਸ਼ਿਵ ਜੀ ਨੂੰ ਕਹਿਣ ਲੱਗਾ ਮੈਨੂੰ ਤਾਂ ਲੰਕਾ ਹੀ ਦੇ ਦੇ। ਜਦੋਂ ਇਹ ਦਾਨ ਮੰਗਿਆ ਤਾਂ ਸ਼ਿਵ ਜੀ ਕਹਿਣ ਲੱਗਾ ਚੱਲ ਪਾਰਵਤੀ, ਆਪਾਂ ਨੂੰ ਇੱਥੇ ਕਿਹਨੇ ਰਹਿਣ ਦੇਣਾ, ਐਸੀ ਸੋਨੇ ਦੀ ਲੰਕਾ ਵਾਲਾ ਰੋਂਦਾ ਗਿਆ ਸੀ, ਸੋ ਇਹਨਾਂ ਕੇ ਰਹਿ ਗਿਆ ਸੀ। ਸੋ ਇਹ ਵੀ ਭਾਈ ਰੋਂਦੇ ਗਏ ਹਨ ਇਸ ਤਰ੍ਹਾਂ ਜਨਮੇਚੇ ਵਰਗੇ ਵੀ।
ਸੇਖ ਮਸਾਇਕ ਪੀਰ,
ਭਾਈ ਸੇਖ ਦਿਰਦ ਜਾਤੀ ਵਾਲੇ, ਸੇਖ
ਮਸਾਇਕ
ਮਸਾਇਕ ਮਿਹਨਤ ਕਰਨ ਵਾਲੇ
ਪੀਰ,
ਪੀਰ ਵੀ ਮੁਸਲਮਾਨਾਂ ਦੇ ਮਾਸਟਰ ਸਾਹਿਬ ਜੋ ਹਨ, ਉਹਨਾਂ ਨੂੰ ਵੀ ਰੋਣਾ ਪੈ ਗਿਆ। ਮੂਸੇ ਵਰਗਿਆਂ ਨੂੰ ਰੋਣਾ ਪੈ ਗਿਆ ਸੀ, ਕਬਰ ਤੋਂ ਡਰਦਾ ਹੋਇਆ ਭੱਜਿਆ ਫਿਰਦਾ ਸੀ, ਊਠ ਦੇ ਕਣ ਵਿੱਚ ਲੁਕ ਗਿਆ ਸੀ। ਉਸ ਵੇਲੇ ਪੁੱਛਿਆ ਸੀ ਇੱਥੇ ਕਿਉਂ ਪਿਆ, ਕਹਿਣ ਲੱਗਾ ਮੈਂ ਕਬਰ ਤੋਂ ਡਰਦਾ ਪਿਆ। ਕਹਿਣ ਲੱਗੇ ਤੈਨੂੰ ਅੰਤ ਦੇ ਸਮੇਂ ਤੇ ਪੈਣ ਦਾ ਕਬਰ ਵਿੱਚ ਹੀ ਪਵੇਗਾ, ਇਸ ਤਰ੍ਹਾਂ ਰੋਣਾ ਪੈ ਗਿਆ ਸੀ। ਮੂਸਾ ਭੱਜਿਆ ਮੌਤ ਤੋਂ ਅੱਗੇ ਮੌਤ ਖੜੀ, ਐਸੀ ਹਾਲਤ ਹੋਈ ਸੀ। ਮੁਹੰਮਦ ਮੁਸਲਮਾਨਾਂ ਦੇ ਪੀਰ ਹੋਏ ਵੱਡੇ, ਸ਼ਕਤੀ ਵਾਲੇ ਤਰ੍ਹਾਂ ਮੱਚ ਗਏ, ਇਹਨਾਂ ਨੂੰ ਵੀ ਰੋਣਾ ਪਿਆ। ਜਦੋਂ ਯਹੂਦੀਆਂ ਦੇ ਨਾਲ ਜੰਗ ਹੋਇਆ ਮੱਕੇ ਦੇ ਵਿੱਚ ਗੁਰੂ ਕੇ ਪਿਆਰਿਓ, ਸੋ ਜਿਹੜੇ ਮੁਰਦੇ ਸੀ ਉਸ ਵੇਲੇ ਤੇ ਜਿਹੜੇ ਪਏ ਆ ਇਹਨਾਂ ਦੇ ਦੰਦ ਭੰਨੀ ਚੱਲੇ, ਜੇ ਕੋਈ ਸਹਿਕਦਾ ਹੋਵੇਗਾ ਤੇ ਆਪੇ ਪਤਾ ਲੱਗ ਜਾਵੇਗਾ। ਰਾਤ ਨੂੰ ਦੰਦ ਭਰਨੇ ਸ਼ੁਰੂ ਕੀਤੇ, ਮੁਹੰਮਦ ਜੀ ਦੰਦ ਘੁੱਟ ਕੇ ਮੌਤ ਤੋਂ ਡਰਦੇ ਪੈ ਗਏ ਸੀ, ਦੋ ਦੰਦ ਟੁੱਟ ਗਏ ਸੀ। ਊਠਣੀ ਤੇ ਚੜ ਕੇ ਜੋ 240 ਮੀਲ ਹੈ ਮੱਕੇ ਤੋਂ ਮਦੀਨਾ, ਉੱਥੇ ਗਏ ਸੀ। ਉੱਥੇ ਗੁਰੂ ਕੇ ਚਾਰ ਜਾ ਕੇ ਬਿਮਾਰੀ ਦੇ ਨਾਲ ਇਹਨਾਂ ਦੀ ਮੌਤ ਹੋਈ ਸੀ। ਇਸ ਤਰ੍ਹਾਂ ਮੌਤ ਤੋਂ ਡਰਦੇ ਹਨ ਵੱਡੇ ਵੱਡੇ। ਅਗਲੀ ਪੰਕਤੀ ਪੜੋ,
ਅੰਤ ਕਾਲ ਮਤ ਲਾਗੈ ਭੀੜ,
ਡਰਦੇ ਕਿ ਅੰਤ ਦੇ ਸਮੇਂ ਤੇ ਮਤਾ ਸਾਨੂੰ ਕਾਲ ਦੀ ਭੀੜ ਦੁੱਖ ਲੱਗੇ। ਇਹ ਪੀਰ ਪੈਗੰਬਰ ਜੀ ਵੱਡੇ ਵੱਡੇ ਮੌਤਾਂ ਤੋਂ ਡਰਦੇ ਹੋਏ ਐਸੀ ਹਾਲਤ ਦੇ ਸ਼ਿਕਾਰ ਬਣ ਗਏ।
ਰੋਵਹਿ ਰਾਜੇ ਕੰਨ ਪੜਾ,
ਸਤਿਗੁਰੂ ਗਰੀਬ ਨੂੰ ਵਾਜੇ ਸਭ ਘਰੇ ਵਾਲਿਆ ਸ਼ਾਹੂਕਾਰ ਵੱਡੇ ਵੱਡੇ ਜਿਹੜੇ ਪੀਰ ਫਕੀਰ ਸਨ ਉਹ ਵੀ ਰੋਏ ਤੇ ਰਾਜੇ ਵੀ ਕੰਨ ਪੜਵਾ ਕਰਕੇ ਗੋਪੀ ਚੰਦ ਵਰਗੇ ਤੇ ਭਾਸਰੀ ਵਰਗੇ ਰੋਂਦੇ ਰਹੇ ਜੇ ਭਿੱਖਿਆ ਹੀ ਮੰਗਣੀ ਸੀ ਤੇ ਫਿਰ ਰਾਜ ਦੇ ਵਿੱਚ ਹੀ ਸੋ ਸਿਮਰਨ ਕਰ ਲੈਂਦੇ ਕੀ ਲੋੜ ਸੀ ਭਿੱਖਿਆ ਮੰਗਣ ਦੀ
ਘਰ ਘਰ ਮੰਗ ਹੈ ਭਿੱਖਿਆ
ਜਾ ਕੇ ਸ਼ੁਕਰੇ ਮੰਗਦੇ ਰਹੇ ਗੂਠੇ ਫੜਾ ਤੇ ਗੁਰਖ ਨੇ ਕੰਨ ਪਾੜ ਕੇ ਕਿ ਜਾਓ ਮੰਗ ਕੇ ਲਿਆਓ ਇਹ ਰੋਣਾ ਪੈ ਗਿਆ ਕੰਨ ਪੜਵਾ ਤੇ ਗੋਪੀ ਚੰਦ ਤੇ ਭਾਸਰੀ ਵਰਗੇ ਰਾਜਿਆਂ ਨੂੰ ਇਹ ਕੰਨ ਤਾਂ ਪਾੜੇ ਸੀ ਮੁੰਦਰਾ ਤਾਂ ਪਾਈਆਂ ਸੀ ਪਹਿਲਾਂ ਨਹੀਂ ਸੀ ਪਾਈਆਂ ਜਿਹੜੇ ਰਾਜੇ ਦੁਖੀ ਹੋਇਆ ਕਰਦੇ ਘਰਾਂ ਨੂੰ ਦੌੜ ਜਾ ਕਰਦੇ ਫਿਰ ਇਹਨੇ ਮੁੰਦਰਾ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਕੰਨ ਪਾਤੇ ਹੋਏ ਉਹ ਲੋਕ ਘਰਾਂ 'ਚ ਜਾਂਦੇ ਨੂੰ ਸ਼ਰਮ ਤਾਂ ਆਵੇਗੀ ਨਾ ਜਿਵੇਂ ਬੈਲ ਢੱਕਿਆਂ ਦੇ ਸਾਹਨਾ ਮੱਝਾਂ ਦੇ ਇਹਨਾਂ ਦੇ ਕੰਨ ਪਾ ਜਾਂਦੇ ਭਿੜਨ ਲੱਗਿਆ ਤੇ ਇਸ ਤਰ੍ਹਾਂ ਪੜਵਾ ਕੇ ਆ ਕੇ ਸ਼ਰਮ ਕਰਨਗੇ ਇਸ ਕਰਕੇ ਗੁਰੂ ਕੇ ਪਿਆਰਿਓ ਇਹ ਮੁੰਦਰਾ ਪਾਉਣੀਆਂ ਬਲੌਰਾਂ ਨੇ ਸ਼ੁਰੂ ਕੀਤੀਆਂ ਸੀ ਗੋਰਖ ਨੇ ਵੱਡੇ ਵੱਡੇ ਰਾਜ ਨੂੰ ਰੋਣਾ ਪੈ ਗਿਆ ਰਾਜ ਛੱਡ ਕੇ ਭਿੱਖਾ ਮੰਗਣ ਦੇ ਕਾਰਨ
ਰੋਵਹਿ ਕਿਰਪਨ ਸੰਚ ਹੈ ਧਨ ਜਾ
ਭਾਈ ਸੂ ਵੀ ਰੋਂਦੇ ਹਨ ਜਿਹਨਾਂ ਦਾ ਧਨ ਚਲਿਆ ਜਾਂਦਾ ਕਤਰ ਕੀਤਾ ਹੋਇਆ
ਪੰਡਿਤ ਰੋਵਹਿ ਗਿਆਨ ਗਵਾ
ਰੋਂਦੇ ਫਿਰਦੇ ਰਹੇ ਦੁਨੀਆਂ ਵਿੱਚ ਆਪਣੇ ਗਿਆਨ ਨੂੰ ਗਵਾ ਕਰਕੇ ਗੰਗਾ ਚੇਲੀ ਹੋਇਆ ਰਾਜੇ ਭੋਜ ਦੇ ਦਰਬਾਰ ਦੀ ਇਹ ਸਾਖੀ ਹੈ ਰਾਜੇ ਭੋਜ ਦਾ ਦਰਬਾਰ ਲੱਗਾ ਹੋਇਆ ਇੱਕ ਵਿਦਵਾਨ ਆ ਗਿਆ ਪੰਡਿਤ ਉਹ ਕਹਿਣ ਲੱਗਾ ਜੀ ਮੇਰੇ ਨਾਲ ਚਰਚਾ ਕਰੋ ਸਾਰੇ ਦਰਜੇ ਚ ਉਹਨੇ ਕਿਤਾਬਾਂ ਪੋਥੀਆਂ ਸਾਰੀਆਂ ਖੋਹ ਲਈਆਂ ਸੀ ਗੰਗਾ ਚੇਲੀ ਕਹਿਣ ਲੱਗਾ ਮੈਂ ਇਹਦੇ ਨਾਲ ਪ੍ਰਸ਼ਨ ਉੱਤਰ ਕਰ ਸਕਦਾ ਇਹ ਕਾਣਾ ਸੀ ਅੱਖੋਂ ਰਾਜਾ ਕਹਿਣ ਲੱਗਾ ਜੇ ਤੂੰ ਇਹਨੂੰ ਜਿੱਤ ਲਵੇ ਤੈਨੂੰ ਬੜਾ ਭਾਰੀ ਮੈਂ ਦਾਨ ਦੇਵਾਂਗਾ ਮਾਇਆ ਦੇਵਾਂਗਾ ਕਹਿਣ ਲੱਗਾ ਮੈਂ ਜਿੱਤਾਂਗਾ ਚਲਾ ਗਿਆ ਇੱਕ ਜੁੱਤਾ ਸੁੰਦਰ ਕਿੱਲੇ ਦਾ ਬਣਾ ਕੇ ਦਿੱਤਾ ਰਾਜੇ ਨੇ ਇਹਨੇ ਚੰਗਾ ਜਾਣ ਕੇ ਉਹਨੂੰ ਕੱਪੜੇ 'ਚ ਲਪੇਟ ਕੇ ਤੇ ਆਪਣੀ ਬਗਲ 'ਚ ਦੇ ਲਿਆ ਗੰਗੇ ਚੇਲੀ ਨੇ ਜਦੋਂ ਉੱਥੇ ਗੁਰੂ ਕੇ ਚਾਰੋਂ ਸਭਾ ਵਿੱਚ ਗਿਆ ਉੱਥੇ ਪਹੁੰਚਣ ਤੋਂ ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਕਹਿਣ ਲੱਗੇ ਦਸ ਵੀ ਚਰਚਾ ਵਿਚਾਰ ਵੀ ਸ਼ੁਰੂ ਕਰਨੀ ਕਿ ਸਹਿਮ ਤੋਂ ਸਹਿਮਤੀ ਉਹ ਪੰਡਿਤ ਜਿਹੜਾ ਸੀ ਉਹ ਕਹਿਣ ਲੱਗਾ ਵਿਚਾਰ ਤਾਂ ਨੇਤੀ ਕਰਦੇ ਬੋਲ ਕੇ ਸਹਿਮ ਤੋਂ ਸਹਿਮਤੀ ਚਰਚਾ ਕਰਨੀ ਅੱਗੇ ਕਰਕੇ ਦੇਖਦੇ ਕਹਿਣ ਲੱਗਾ ਚੰਗਾ ਕਰੋ ਪ੍ਰਸ਼ਨ ਉਹ ਪੰਡਿਤ ਨੇ ਇੱਕ ਉਂਗਲ ਖੜੀ ਕੀਤੀ ਕਿ ਪਰਮੇਸ਼ਰ ਇੱਕ ਹੈ ਇਹਦੀ ਇੱਕ ਅੱਖ ਸੀ ਇੱਕ ਅੱਖੋਂ ਕਾਣਾ ਸੀ ਇਹਨੇ ਖਿਆਲ ਕੀਤਾ ਕਿ ਪੰਡਿਤ ਮੈਨੂੰ ਕਹਿੰਦਾ ਮੈਂ ਤੇਰੀ ਅੱਖ ਕੱਢ ਦਿਆਂਗਾ ਇਹਨੇ ਦੋ ਉਂਗਲਾਂ ਖੜੀਆਂ ਕੀਤੀਆਂ ਗਾਂਗੇ ਚੇਲੀ ਨੇ ਮੈਂ ਤੇਰੀਆਂ ਦੋਵੇਂ ਕੱਢ ਦੂੰ ਸੋ ਉਹ ਤਾਂ ਆਪਣੇ ਗਿਆਨ 'ਚ ਤੁਰਿਆ ਫਿਰਦਾ ਹੈ ਇਹ ਆਪਣੇ ਵੱਲੋਂ ਵੱਤਰ ਵਾਹੀ ਜਾਂਦਾ ਹੈ ਸੋ ਪੰਡਿਤ ਕਹਿਣ ਲੱਗਾ ਵੀ ਠੀਕ ਹੈ ਮੈਂ ਤਾਂ ਇੱਕ ਕਿਹਾ ਸੀ ਪਰ ਮਾਇਆ ਸਬਲ ਹੋਣ ਕਰਕੇ ਉਹ ਨਿਰਗੁਣ ਅਤੇ ਸਰਗੁਣ ਹੈ ਇਸ ਵਾਸਤੇ ਇਹ ਸੱਚਾ ਹੈ ਇਹਦੀ ਗੱਲ ਠੀਕ ਹੈ ਫਿਰ ਇਹਨੇ ਪੰਡਿਤ ਨੇ ਪੰਜ ਉਂਗਲਾਂ ਖੜੀਆਂ ਕੀਤੀਆਂ ਇਹ ਪੰਜਾਂ ਤੱਤਾਂ ਤੋਂ ਸ੍ਰਿਸ਼ਟੀ ਪੈਦਾ ਹੋਈ ਹੈ ਇਹ ਗਾਂਗੇ ਨੇ ਸਮਝਿਆ ਕਿ ਪੰਡਿਤ ਮੈਨੂੰ ਕਹਿੰਦਾ ਤੇਰੇ ਮੂੰਹ 'ਚ ਚਪੇੜ ਮਾਰੂ ਇਹਨੇ ਕਸੁੰਨ ਵੱਟ ਲਿਆ ਕਹਿਣ ਲੱਗਾ ਮਾਰ ਕੇ ਸਾਰੇ ਦਲ ਤੇਰੇ ਪੰਡਤਾਂ ਕੱਢ ਦੇਵਾਂਗਾ ਉਹ ਪੰਡਿਤ ਆਪਣੇ ਗਿਆਨ 'ਚ ਫਸ ਗਿਆ ਕਿ ਠੀਕ ਹੈ ਮੈਂ ਪੰਜਾਂ ਤੱਤਾਂ ਤੋਂ ਕਿਹਾ ਇਹਨੇ ਮੁੱਠੀ ਮੀਚ ਕੇ ਦੱਸਿਆ ਕਿ 25 ਪ੍ਰਕਿਰਤੀਆਂ ਤੋਂ ਸ੍ਰਿਸ਼ਟੀ ਬਣੀ ਸਾਰੀ ਇਕੱਠਾ ਕਰਕੇ ਸੋ ਗੁਰੂ ਕੇ ਪਿਆਰੇ ਦੇ ਇਸ ਤਰ੍ਹਾਂ ਬਚਣ ਹੋਏ ਨੀਵੀਂ ਪਾ ਲਈ ਤੇ ਸਭਾ ਨੇ ਤਾੜੀ ਮਾਰ ਦਿੱਤੀ ਕਹਿਣਗੇ ਵੀ ਗਾਂਗਾ ਜਿੱਤ ਗਿਆ ਪੰਡਿਤ ਨੂੰ ਉਹ ਪੰਡਿਤ ਪੁੱਛਦਾ ਤੇਰੀ ਆ ਬਗਲ ਦੇ ਕੱਚ ਦੇ ਵਿੱਚ ਕੀ ਦਿੱਤਾ ਹੋਇਆ ਹੈ ਕਹਿੰਦਾ ਕੰਚਕ ਚੂਰਨ ਪੁਰਾਣ ਗ੍ਰੰਥ ਹੈ ਪੰਡਿਤ ਹੈਰਾਨ ਹੋਇਆ ਕਹਿਣ ਲੱਗਾ ਮੈਂ ਇੰਨੀਆਂ ਪੋਥੀਆਂ ਇੰਨੇ ਗ੍ਰੰਥ ਇੰਨੇ ਪੁਰਾਣ ਪੜ੍ਹੇ ਹੈ ਇਹ ਕੰਚਕ ਚੂਰਨ ਗ੍ਰੰਥ ਨਵਾਂ ਕਿੱਥੋਂ ਮਰ ਗਿਆ ਕਹਿੰਦਾ ਖੋਲ ਕੇ ਤਾਂ ਵਿਖਾ ਜਦੋਂ ਗੁਰੂ ਕੇ ਪਿਆਰੋ ਕੱਪੜੇ ਜੋ ਕੱਢ ਕੇ ਜੁੱਤੀ ਵਿਖਾਈ ਹੈਰਾਨ ਹੋ ਗਿਆ ਕੰਚਕ ਨਾਮ ਕੰਡਿਆਂ ਦਾ ਚੂਰਾ ਕਰਨਾ ਵਾਲਾ ਤੋੜਦਾ ਕਹਿਣ ਲੱਗਾ ਜੁੱਤੀ ਪਾ ਕੇ ਕੰਡਿਆਂ ਨੂੰ ਚੂਰਾ ਚੂਰਾ ਕਰ ਦਿਆ ਨਾ ਐਸਾ ਰੱਖ ਲਿਆ ਸੀ ਸੋ ਕਹਿੰਦੇ ਹਨ ਸਤਿਗੁਰੂ ਗਰੀਬ ਨਿਵਾਸ ਜੀ
ਪੰਡਿਤ ਰੋਵਹਿ ਗਿਆਨ ਗਵਾ
ਭਾਈ ਜਿਹੜੇ ਪੰਡਿਤ ਸੀ ਵੱਡੇ ਵੱਡੇ ਵਿਦਵਾਨ ਉਹ ਆਪਣੀ ਹੰਗਤਾ ਦੇ ਕਾਰਨ ਭਰੀਆਂ ਸਭਾ ਦੇ ਵਿੱਚ ਰੋਂਦੇ ਗਏ ਆਪਣੇ ਗਿਆਨ ਨੂੰ ਗਵਾ ਕੇ ਬਹੁਤੇ ਚਾਤਰ ਖਵਾਉਣ ਵਾਲੇ ਸੀ ਜੋ ਗੁਰਮਤਿ ਤੋਂ ਹੀਣੇ ਸਨ
ਬਾਲੀ ਰੋਵੈ ਨਾਹੇ ਪਤਾਰ
ਬਾਲੀ ਰੋਵੈ ਨਾਹੇ ਪਤਾਰ ਇਹ ਬਾਲੀ ਭਾਈ ਇੱਕ ਦਿਵਯੋ ਦਾਸ ਰਾਜਾ ਹੋਇਆ ਹੈ ਇਹ ਜਿਹੜੀ ਬਾਲੀ ਲੜਕੀ ਸੀ ਪਿਛਲੇ ਜਨਮ ਦੇ ਵਿੱਚ ਇੱਕ ਪੰਡਿਤ ਦੇ ਘਰੇ ਜੰਮੀ ਸੀ ਤੇ ਇਹਦਾ ਮੁੰਡਾ ਕੋਈ ਨਹੀਂ ਸੀ ਹੋਇਆ ਸੀ ਇਹ ਬੜੇ ਸੁੰਦਰ ਸਰੂਪ ਵਾਲੀ ਇੱਕ ਪੰਡਿਤਾਂ ਦਾ ਲੜਕਾ ਪੜ੍ਹਨ ਵਾਸਤੇ ਉਹ ਵਿਦਵਾਨ ਕੋਲ ਆਇਆ ਉਹਨੇ ਚੰਗੀ ਵਿਦਿਆ ਨੂੰ ਪੜ੍ਹਾਈ ਤੇ ਖਿਆਲ ਕੀਤਾ ਵੀ ਚਲੋ ਨਾਲੇ ਮੇਰਾ ਵਿਦਿਆਰਥੀ ਆ ਮੇਰੇ ਪੁੱਤਰ ਤਾਂ ਕੋਈ ਹੈ ਨਹੀਂ ਤੇ ਲੜਕੀ ਮੈਂ ਆਪਣੀ ਸ਼ਾਦੀ ਤਾਂ ਕਰਨੀ ਕਰਨੀ ਕਿਤੇ ਨਾ ਕਿਤੇ ਇਸੇ ਨਾਲ ਹੀ ਕਰ ਦੇਵਾਂ ਇਹ ਚੰਗੀ ਵਿਦਿਆ ਪੜ੍ਹਿਆ ਹੋਇਆ ਉਸ ਬੱਚੇ ਦੇ ਨਾਲ ਇਸ ਬਾਲੀ ਦੀ ਸ਼ਾਦੀ ਕਰ ਦਿੱਤੀ ਸ਼ਾਦੀ ਕਰਨ ਦੇ ਟਾਈਮ ਤੇ ਉਸ ਤੋਂ ਉਪਰੰਤ ਚੜ੍ਹਾਈ ਕਰ ਗਿਆ ਜਿਹੜਾ ਪੰਡਿਤ ਸੀ ਇਹ ਗੁਰੂ ਕੇ ਪਿਆਰੇ ਕੁਝ ਸਮਾਂ ਤਾਂ ਇਸੇ ਤਰ੍ਹਾਂ ਰਹੀ ਪਰ ਇਹਦਾ ਸੁਭਾਅ ਛੋਟਾ ਬਣ ਗਿਆ ਵਿਵਚਾਰ ਕਰਨ ਲੱਗ ਪਈ ਜਦੋਂ ਬਿਰਧ ਅਵਸਥਾ ਵਿੱਚ ਆਈ ਉਸ ਵੇਲੇ ਜਿਹੜੀਆਂ ਸਤਵੰਤੀਆਂ ਬੀਬੀਆਂ ਸਨ ਉਹਨਾਂ ਨੂੰ ਦੂਜੇ ਵਿਕਾਰਾਂ ਦੀ ਪ੍ਰੇਰਨਾ ਦੇ ਕਰਕੇ
ਹੋਰ ਨਾਲ ਲੋਕਾਂ ਦੇ ਨਾਲ ਮੰਦ ਕਰ ਵੀ ਇਸਨੇ ਬਣਾ ਦਿੱਤਾ, ਆਪਣੇ ਜੀਵਨ ਤੋਂ ਉਹਨਾਂ ਨੂੰ ਪਤਿਵਰਤਾ ਧਰਮ ਤੋਂ ਗੇਰ ਦਿੱਤਾ। ਐਸੀ ਹਾਲਤ ਇਹਦੀ ਹੋ ਗਈ ਜਦੋਂ ਗੁਰੂ ਕੇ ਪਿਆਰੇ ਮਰੀ ਤੇ ਦੁਬਾਰਾ ਇਹ ਦਿਵਿਓ ਦਾਸ ਰਾਜੇ ਦੇ ਘਰ ਚ ਜੰਮੀ, ਤਾਂ ਉਸ ਵੇਲੇ ਜਦੋਂ ਇਹ ਜੰਮੀ ਹੈ ਤਾਂ ਇਹਦਾ ਰਾਜ ਨੇ ਵਿਆਹ ਕਰਨਾ ਚਾਹਿਆ। ਜਦੋਂ ਵਿਆਹ ਕਰਨਾ ਚਾਹਿਆ ਪਤੀ ਭਾਲਿਆ ਆਨੰਦ ਕਾਰਜ ਹੋਣ ਲੱਗਾ, ਜਦੋਂ ਫੇਰੇ ਹੋਇਆ ਕਰਨ ਤਾਂ ਫੇਰਿਆਂ ਦੇ ਵਿੱਚ ਇਹਦਾ ਪਤੀ ਮਰ ਗਿਆ ਕਰੇ। ਜਦੋਂ ਪਤੀ ਮਰਿਆ ਕਰੇ ਬੜੇ ਹੈਰਾਨ ਹੋਏ ਸਾਰੇ, 21 ਮਨੁੱਖਾਂ ਆਨੰਦ ਕਾਰਜ ਦੇ ਟਾਈਮ ਚ ਮਰ ਗਏ। ਜਦੋਂ ਇਸ ਤਰ੍ਹਾਂ ਮਰੇ ਸਿਆਣਿਆਂ ਨੂੰ ਪੁੱਛਿਆ ਦਿਵਿਓ ਦਾਸ ਰਾਜੇ ਨੇ ਕਿ ਇਹ ਮੇਰੀ ਲੜਕੀ ਦਾ ਸੰਯੋਗ ਕਿਉਂ ਨੀ ਹਾਸਲ ਹੁੰਦਾ, ਉਹਨਾਂ ਨੇ ਆਪਣੀ ਵਿਦਿਆ ਅਨੁਸਾਰ ਕਿਹਾ ਕਿ ਪਿਛਲੇ ਜਨਮ ਦੇ ਵਿੱਚ ਇਹਨੇ ਬੇਅੰਤ ਪਤਿਵਰਤਾ ਧਰਮ ਵਾਲੀਆਂ ਬੀਬੀਆਂ ਦੇ ਜੀਵਨ ਨੂੰ ਗਾਲ ਕੇ, ਆਪ ਤਾਂ ਇੱਕ ਸਰਮਨ ਸੀਗੀ, ਉਹਨਾਂ ਦੇ ਜੀਵਨ ਨੂੰ ਇਹਨੇ ਗਾਇਆ,
ਉਹ
ਪਤੀ ਨੀ ਪ੍ਰਾਪਤ ਹੋ ਸਕੇਗਾ ਭਾਵੇਂ ਤੁਸੀਂ ਸੌ ਨਾਲ ਹੀ ਸ਼ਾਦੀ ਕਰ ਦਿਓ। ਇਹ ਗੁੱਸੇ ਚਾੜ ਕਰਕੇ ਉਹ ਰਾਜੇ ਨੇ ਆਪਣੀ ਇਹ ਬਾਲੀ ਲੜਕੀ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਤੇ ਬਾਹਰ ਤੋਤਾ ਤੇ ਤੋਤੀ ਆਪਣੇ ਖਿਆਲ ਵਿੱਚ ਬੈਠਿਆ, ਇਹ ਰੋ ਰਹੀ ਹੈ। ਇਹਨੂੰ ਰੋਂਦੀ ਨੂੰ ਵੇਖ ਕਰਕੇ ਤੋਤੀ ਨੇ ਪੁੱਛਿਆ, ਉਹ ਕਹਿਣ ਲੱਗੀ ਪਤੀ ਜੀ ਰੋਂਦੀ ਕਿਉਂ ਹੈ? ਉਹ ਤੋਤੇ ਨੇ ਸਾਰੀ ਗੱਲ ਦੱਸੀ ਗਈ, ਪਿਛਲੇ ਜਨਮ ਵਿੱਚ ਇਹਨੇ ਐਸਾ ਭਾਰੀ ਭਾਰੀ ਕੁਕਰਮ ਕੀਤਾ, ਉਹ ਕੁਕਰਮ ਭੋਗਣ ਦੇ ਕਾਰਨ ਹੁਣ ਇਹਨੂੰ ਪਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸ ਵਾਸਤੇ ਮਹਾਰਾਜ ਜੀ ਇੱਥੇ ਕਹਿੰਦੇ ਹਨ ਬਾਲੀ
ਬਾਲੀ ਰੋਵੈ ਨਾਹੇ ਪਤਾ।
ਰਾਵਣ ਦੇ ਰਾਮ ਚੰਦਰ ਦੇ ਟਾਈਮ ਵਿੱਚ ਇਹਦੀ ਪਤਨੀ ਸੀ ਤਾਰਾ, ਸੋ ਜਦੋਂ ਬਾਲੀ ਦੇ ਨਾਲ ਜੰਗ ਹੋਇਆ ਉਸ ਵੇਲੇ ਰਾਮ ਚੰਦਰ ਨੇ ਲੁਕ ਕੇ ਤੀਰ ਮਾਰਿਆ ਸੀ, ਬਾਲੀ ਦੇ ਮਨ ਵਿੱਚ ਰਹਿ ਗਿਆ ਸੀ ਕਿ ਮੇਰੇ ਸਾਹਮਣੇ ਹੋ ਕੇ ਤੀਰ ਮਾਰਦਾ ਫਿਰ ਤੇਰੇ ਨਾਲ ਮੈਂ ਦੋ ਹੱਥ ਤੈਨੂੰ ਜ਼ਰੂਰ ਵਿਖਾ ਦਿੰਦਾ। ਰਾਮ ਚੰਦਰ ਜੀ ਨੇ ਕਿਹਾ ਤੇਰਾ ਸੰਕਲਪ ਅੱਗੇ ਜਾ ਕੇ ਪੂਰਾ ਕਰਾਂਗੇ। ਰਾਮ ਤੋਂ ਅੱਗੇ ਕ੍ਰਿਸ਼ਨ ਰੂਪ ਹੋ ਕੇ ਦੁਆਪਰ ਵਿੱਚ ਗੁਰੂ ਕੇ ਪਿਆਰੇ ਜਦੋਂ ਇਹ ਲੱਤ ਧਰ ਕੇ ਕ੍ਰਿਸ਼ਨ ਭਗਵਾਨ ਜੀ ਪਏ ਸਨ ਪ੍ਰਭਾਵ ਖੇਤਰ ਤੇ, ਉਸ ਵੇਲੇ ਬਾਲੀ ਥਨਕ ਦੇ ਜਨਮ ਵਿੱਚ ਆਇਆ ਸੀ। ਉਹ ਪਿਛਲੇ ਜਨਮ ਦਾ ਲੈਬ ਲੈਣ ਵਾਸਤੇ ਉਹ ਜਿਹੜੀ ਬਾਟੀ ਦੀ ਬਚੀ ਹੋਈ ਪੱਤਰੀ ਸੀ ਜਿਹੜੀ ਇਸਦੇ ਪੁੱਤਰ ਦੇ ਪੇਟ ਤੇ ਬੰਨ ਕੇ ਦਰਵਾਜ਼ੇ ਨੂੰ ਮੱਛਰੀ ਕੀਤੀ ਸੀ, ਉਹਨੇ ਕਿਹਾ ਤੁਹਾਡੇ ਪੇਟ ਵਿੱਚੋਂ ਉਹ ਪੈਦਾ ਹੋਇਆ ਤੁਹਾਡੀ ਕੁੱਲ ਦਾ ਨਾਸ ਕਰੇਗਾ। ਉਹ ਪੱਤਰੀ ਬਚੀ ਹੋਈ ਲੈ ਕਰਕੇ ਬਾਲੀ ਨੇ ਥਨਕ ਦੇ ਰੂਪ ਵਿੱਚ ਤੀਰ ਤੇ ਚੜਾਈ ਤੇ ਕ੍ਰਿਸ਼ਨ ਭਗਵਾਨ ਦੇ ਪੈਰ ਚ ਮਾਰ ਕੇ ਕ੍ਰਿਸ਼ਨ ਨੂੰ ਮਾਰਿਆ ਸੀ, ਇਹ ਉਹ ਬਾਲੀ ਸੀ। ਸੋ ਕਹਿੰਦੇ ਬਾਲੀ ਰੋਵੈ ਨਾ ਪਤਾਰ, ਬਾਲੀ ਦੇ ਘਰ ਵਾਲੀ ਜਿਹੜੀ ਤਾਰਾ ਸੀ ਸੋ ਇਹ ਵੀ ਰੋਂਦੀ ਫਿਰਦੀ ਸੀ। ਜੰਗ ਦੇ ਵਿੱਚ ਸੁਗਰੀਵ ਨੂੰ ਕਹਿ ਕੇ ਰਾਮ ਚੰਦਰ ਜੀ ਨੇ ਇਹਨੂੰ ਮਾਰਨਾ ਕੀਤਾ ਸੀ ਗੁਰੂ ਕੇ ਪਿਆਰਿਓ, ਐਸੀ ਹਾਲਤ ਹੋ ਗਈ ਸੀ। ਸੋ ਇਹ ਪਤੀ ਤੋਂ ਖਾਲੀ ਹੋਣ ਦੇ ਕਾਰਨ ਬਾਲੀ ਦੇ ਘਰ ਵਾਲੀ ਜਿਹੜੀ ਤਾਰਾ ਸੀ ਬਾਲੀ ਨਾਲ ਇਸਤਰੀ ਦਾ ਹੁੰਦਾ, ਬਾਲੀ ਨਾਲ ਬਾਲੀ ਦਾ ਵੀ ਹੈ, ਪਹਿਲੀ ਬਾਲੀ ਤਾਂ ਇਸ ਤਰ੍ਹਾਂ ਰੋਈ ਤੇ ਦੂਜਾ ਬਾਲੀ ਦੇ ਘਰ ਵਾਲੀ ਤਾਰਾ ਰਾਣੀ ਸੀ ਉਹ ਵੀ ਗੁਰੂ ਕੇ ਪਿਆਰੇ ਇਸ ਤਰ੍ਹਾਂ ਪਤੀ ਦੇ ਵਿਛੋੜੇ ਵਿੱਚ ਰੋਂਦੀ ਫਿਰਦੀ ਰਹੀ। ਇਸੇ ਪ੍ਰਕਾਰ
ਬਾਲੀ ਰੋਵੈ ਨਾਹੇ ਪਤਾ,
ਬਾਲੀ ਰੋਵੈ ਨਾਹੇ ਪਧਾ ਪਧਾਰ। ਬਾਲੀ ਕੌਣ ਸੀ? ਦੂਲੋ ਦੇਈ। ਇਹ ਦੂਲੋ ਦੇਈ ਇੱਕ ਸਤਸੰਗ ਰਾਜਾ ਹੋਇਆ ਹੈ, ਉਹਨੇ ਜੱਗ ਕੀਤਾ ਸੀ, ਉਹਦੇ ਜੱਗ ਵਿੱਚ ਪੈਦਾ ਹੋਈ ਸੀ ਦੂਲੋ ਦੇਈ। ਸੋ ਇਹਨੇ ਅਕਾਲ ਜਿਹੜਾ ਮਹਾਕਾਲ ਸੀ ਉਹਦੇ ਨਾਲ ਸ਼ਾਦੀ ਕਰਾਉਣੀ ਚਾਹੀ ਦੂਲੋ ਦੇਈ ਨੇ, ਤਾਂ ਮਹਾਕਾਲ ਨੇ ਕਿਹਾ ਸੀ ਚੰਗਾ ਇੱਕ ਦੀਰਘਦਾਰ ਦੈਤ ਹੈ ਉਹਨੂੰ ਤੂੰ ਮਾਰ ਦੇ, ਜੇ ਤੂੰ ਮਾਰ ਦੇਣੇਗੀ ਤੇ ਮੇਰੇ ਨਾਲ ਤੂੰ ਸ਼ਾਦੀ ਕਰਵਾ ਸਕਦੀ, ਨਹੀਂ ਤੇ ਨਹੀਂ। ਇਹ ਤਾਂ ਗੁਰੂ ਕੇ ਪਿਆਰੋਂ ਮਰਿਆ ਨਹੀਂ ਸੀ, ਫਿਰ ਮਹਾਕਾਲ ਨੇ ਆਪਣੇ ਹੱਥੀ ਦੀਰਘਦਾਰ ਦੈਤ ਨੂੰ ਮਾਰਿਆ ਸੀ। ਉਸ ਵੇਲੇ ਇਹਦੀ ਇੱਛਾ ਪੂਰੀ ਨਹੀਂ ਸੀ ਹੋਈ ਪਤੀ ਦੀ ਪ੍ਰਾਪਤੀ ਤੋਂ ਬਿਨਾਂ, ਜੇ ਦੂਲੋ ਦੇਈ ਦੇ ਰੂਪ ਵਿੱਚ ਇਹਨੂੰ ਵੀ ਰੋਣਾ ਪਿਆ ਸੀ। ਦੂਜੇ ਜਨਮ ਦੇ ਵਿੱਚ ਮਹਾਕਾਲ ਅਕਾਲ ਪੁਰਖ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਹੋ ਕਰਕੇ ਆਪਣਾ ਰੂਪ ਪ੍ਰਗਟ ਕੀਤਾ, ਇਹ ਦੂਲੋ ਦੇਵੀ ਮਾਤਾ ਸਾਹਿਬ ਕੌਰ ਦੇ ਰੂਪ ਵਿੱਚ ਗੁਰੂ ਕੇ ਪਿਆਰੇ ਪੈਦਾ ਹੋਈ। ਉਸ ਟਾਈਮ ਤੇ ਸਤਿਗੁਰੂ ਕਰਨਗੇ ਘਰ ਸੁਨੇਹ ਪਿਤਾ ਜੀ ਦੇ ਘਰ ਵਿੱਚ ਮਾਤਾ ਜੀ ਦਾ ਆਉਣਾ ਹੋਇਆ, ਸੋ ਕੁਵਾੜਾ ਡੋਲਾ ਸਾਰੀ ਜ਼ਿੰਦਗੀ ਰੱਖਿਆ ਸੀ, ਖਾਲਸੇ ਪੰਥ ਨੂੰ ਮਾਤਾ ਸਾਹਿਬ ਕੌਰ ਦੀ ਝੋਲੀ ਚ ਪਾਇਆ ਸੀ। ਇਸ ਤਰ੍ਹਾਂ ਪਹਿਲੇ ਜਨਮ ਵਿੱਚ ਦੂਲੋ ਦੇਵੀ ਦੇ ਰੂਪ ਵਿੱਚ ਮਹਾਕਾਲ ਪਤੀ ਦੀ ਪ੍ਰਾਪਤੀ ਤੋਂ ਬਿਨਾਂ ਰੋਣਾ ਪਿਆ ਸੀ, ਐਸੀ ਹਾਲਤ ਹੋਈ।
ਨਾਨਕ ਦੁਖੀਆ ਸਭ ਸੰਸਾਰ,
ਚੌਕਾਰਾ ਸਾਰਾ ਸੰਸਾਰ ਹੀ ਦੁਖੀ ਹੈ, ਤੂੰ ਆਪਣੇ ਘਰ ਵਾਲੇ ਤੋਂ ਦੁਖੀ ਹੋ ਕੇ ਇੰਨਾ ਔਖਾ ਹੋਇਆ ਬੈਠਾ।
ਮੰਨੇ ਨਾ ਸੋਈ ਜਿਣ ਜਾ,
ਜਿੱਤ ਕੇ ਵੀ ਜਾਵੇਗਾ ਤੇ ਰੋ ਕੇ ਜਾਣਗੇ ਸਾਰੇ। ਮਹਾਰਾਜ ਕਹਿੰਦੇ ਹਾਂ ਭਾਈ ਹੁਣ ਤੈਨੂੰ ਦੱਸੀਏ, ਮੰਨੇ ਨਾ ਜਿਹੜਾ ਨਾਮ ਦਾ ਮੰਨਣ ਕਰੇ ਭਰੋਸਾ ਕਰੇ ਸੋਈ ਜਿਣ ਜਾਏ, ਉਹ ਵਿਸ਼ੇ ਵਕਾਰਾ ਮੰਨੋ ਆਪਣੇ ਜਨਮ ਦੀ ਬਾਜ਼ੀ ਨੂੰ ਜਿੱਤ ਕੇ ਜਾਵੇਗਾ, ਬਾਕੀ ਨਾਮ ਤੋਂ ਬਿਨਾਂ ਨਿਗਾਹ ਮਾਰ ਲੋ ਅਵਤਾਰਾਂ ਨੂੰ ਵੀ ਰੋਣਾ ਪੈ ਗਿਆ।
ਔਰ ਕਰਮ ਨਾ ਲਿਖ ਨਾ
ਕਰਨਾ
ਧਰਮ ਪਖੰਡ ਜੋ ਦਿੱਤਾ ਤਿੰਨ ਜਮ ਜਗਾਤੀ ਲੂਟੈ ਨਿਰਮਾਣ ਕੀਰਤਨ ਗਾਓ ਕਰਤੇ ਕਾ ਨਿਮਕ ਸਿਮਰਤ ਜਿਤ ਲੂਟੈ ਬਾਕੀ ਕਰਮ ਲੇਖੇ ਪ੍ਰਵਾਨਗੀ ਵਿੱਚ ਨਹੀਂ ਲੱਗਣਗੇ ਪੈਣਗੇ।
ਮਹੱਲਾ ਦੂਜਾ ਜਪ ਤਪ ਸਭ ਕਿਛ ਮੰਨਿਆ।
ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਨੂੰ ਖਡੂਰ ਸਾਹਿਬ ਪੁੱਛਿਆ ਸੱਚੇ ਪਾਤਸ਼ਾਹ ਬਾਕੀ ਜਿਹੜੀਆਂ ਕਾਰ ਹੈ ਉਹਨਾਂ ਬਾਰੇ ਆਪ ਜੀ ਦਾ ਕੀ ਵਿਚਾਰ ਹੈ? ਮਹਾਰਾਜ ਕਹਿਣਗੇ ਸੁਣੋ ਦੱਸੀਏ ਖਡੂਰ ਸਾਹਿਬ ਕਹਿ ਰਹੇ ਹਨ
ਜਪ ਤਪ ਸਭ ਕਿਛ ਮੰਨਿਆ।
ਭਾਈ ਜਪ ਕਰਨਾ ਤੇ ਤਪ ਕਰਨਾ ਇਹ ਸਾਰਾ ਕੁਝ ਪਰਮੇਸ਼ਰ ਦੇ ਮੰਨਣ ਵਿੱਚ ਹੀ ਆ ਜਾਂਦਾ। ਪਰਮੇਸ਼ਰ ਦਾ ਮੰਨਣ ਕਰੋ ਸਾਰੀਆਂ ਚੀਜ਼ਾਂ ਉਸ ਵਿੱਚ ਆ ਜਾਂਦੀਆਂ ਹਨ।
ਅਵਰ ਤਾਰਾ ਸਭ
ਜਿਵੇਂ ਜਲ ਤਾਰੇ ਕਰਨੇ ਧੂਣੀਆਂ ਚਾਉਣੀਆਂ ਪੁੱਠੇ ਲਕਸ਼ਮਣ ਚੰਦਰਾਇਣ ਦੇ ਬਰਤਨ ਵਰਤ ਰੱਖਣੇ ਹਨ ਇਹ ਸਾਰੀਆਂ ਵਿਆਰਥੀ ਹੈ। ਸੋ ਜਿਵੇਂ ਬਚਨ ਸਤਿਗੁਰੂ ਗਰੀਬ ਨਿਵਾਸ ਜੀ ਨੇ ਕਹੇ ਹਨ ਢੇਖੀ ਪ੍ਰਭੂ ਨਾ ਲੱਭੀ ਬਿਨ ਸੱਚੀ ਸਿੱਖਣ ਵਰਤ ਕਰਾ ਚੰਦਰਾਇਣ ਅੰਤਰ ਕਾ ਲੇਖਣ ਢੇਖੀ ਪ੍ਰਭੂ ਨਾ ਲੱਭੀ ਬਿਨ ਸੱਚੀ ਸਿੱਖਣ। ਜੇ ਅੰਦਰੋਂ ਮਨ ਕਾਲਾ ਤੇ ਚੰਦਰਾਇਣ ਦੇ ਵਰਤ ਰੱਖਣ ਦੇ ਨਾਲ ਸਿੱਧ ਨਹੀਂ ਹੋ ਸਕਦਾ। ਇੱਕੋ ਇੱਕ ਗੁਰਬਾਣੀ ਐਸੀ ਹੈ ਜਿਹੜੇ ਪਾਪੀ ਮਨ ਨੂੰ ਨਿਰਮਲ ਕਰ ਦੇਣ ਵਾਲੀ ਹੈ।
ਨਾਨਕ ਮੰਨਿਆ ਮੰਨਿਆ
ਸਤਿਗੁਰੂ ਜੀ ਕਹਿੰਦੇ ਨਾਨਕ ਮੰਨਿਆ ਜਿਨ੍ਹਾਂ ਨੇ ਮੰਨਿਆ ਪਰਮੇਸ਼ਰ ਦੇ ਨਾਮ ਨੂੰ ਮੰਨਿਆ ਉਹ ਦਰਗਾਹ ਦੇ ਵਿੱਚ ਵੀ ਉਹਦੀ ਗੱਲ ਕਹੀ ਮੰਨੀ ਜਾਂਦੀ ਮੰਨਦੇ ਹਨ ਪੂਜਦੇ ਹਨ ਉਸ ਨੂੰ ਮਾਤ ਲੋਕ ਵਿੱਚ ਵੀ ਪੂਜਾ ਹੁੰਦੀ ਪਿਆਰੇ ਦੀ
ਬੁੱਝੀਏ ਗੁਰ ਪ੍ਰਸਾਦ
ਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਬੁੱਝੀਏ ਸਮਝ ਆਉਂਦੀ ਹੈ ਇਸੇ ਮਹਾਂਪੁਰਖ ਦੀ ਤੇ ਬੁੱਝ ਗਿਆ ਗੁਰ ਪ੍ਰਸਾਦ ਤਾਂ ਸਮਝ ਆਉਂਦੀ ਪਰਮੇਸ਼ਰ ਦੇ ਗੁਰਾਂ ਦੀ ਪ੍ਰਸਾਦ ਦੀ ਕਿਰਪਾ ਹੋਵੇ ਤੇਰੇ ਕਿਰਪਾ ਦਾ ਪਾਤਰ ਨੀ ਬਣਿਆ ਅਮਰ ਤੇ ਨੀ ਛੱਕਿਆ ਤੇ ਕਿਰਪਾ ਹੋਵੇਗੀ ਕਿਵੇਂ ਵੀ ਹੁਕਮ ਨੀ ਮੰਨਣਾ। ਅੱਜ ਖੰਡੇ ਬਾਤ ਦਾ ਅਮਰ ਤਿਆਰ ਹੋਵੇਗਾ 10 ਵਜੇ ਜੋਤੀ ਸਰੂਪ ਸਾਹਿਬ ਵਿਖੇ ਉੱਥੇ ਜਿਹਨਾਂ ਨੇ ਅੰਮ੍ਰਿਤ ਛਕਣਾ ਪਹੁੰਚਣਾ ਚਾਹੀਦਾ ਹੈ ਜਿਹਨਾਂ ਦੀਆਂ ਸ਼ਾਦੀਆਂ ਹੋਈਆਂ ਉਹ ਸਿੱਖ ਸਿੱਖਣੀ ਦੋਵੇਂ ਪਹੁੰਚਣ ਜਿਹਨਾਂ ਦੀਆਂ ਸ਼ਾਦੀਆਂ ਨਹੀਂ ਹੋਈਆਂ ਉਹ ਸਿੰਘ ਵੀ ਤੇ ਬੀਬੀਆਂ ਇਕੱਲੇ ਇਕੱਲੇ ਅੰਮ੍ਰਿਤ ਛਕ ਸਕਦੇ ਹਨ।
ਪੌੜੀ ਕਾਇਆ ਹੰਸ ਤੁਰ ਮੇ
ਭਾਈ ਕਾਇਆ ਤੇ ਹੰਸ ਜੀਵ ਆਤਮਾ ਦਾ ਘਰੋਂ ਹੀ ਮੇਲ ਕਰ ਦਿੱਤਾ ਪਰਮੇਸ਼ਰ ਨੇ
ਕਰਤਾ ਲਿਖ ਪਾਇਆ
ਲਿਖ ਕੇ ਪਾਤਾ ਕਾਇਆ ਆਤਮ ਚੈਨੀ ਬੁੱਧ ਜੀਵ ਆਤਮਾ ਚੇਤਨ ਇਹਨਾਂ ਦਾ ਘਰੋਂ ਲੇਖ ਬਣਾ ਦਿੱਤਾ।
ਸਭ ਮਹਿ ਗੁਪਤ ਵਰਤਦਾ
ਵਰਤ ਗੁਪਤੀ ਰਹਿ
ਗੁਰਮੁਖ ਪ੍ਰਗਟਾਇਆ
ਪ੍ਰਗਟ ਸਰੂਪਾ ਸਾਰਿਆਂ ਥਾਵਾਂ ਤੇ ਦਿਸਦਾ ਹੈ ਪਿਆਰਿਆਂ ਨੂੰ
ਗੁਣ ਗਾਵੇ ਗੁਣ ਉਚਰ
ਗਾਉਂਦੇ ਹਨ ਗੁਣਾਂ ਨੂੰ ਉਚਾਰਦੇ ਬੋਲਦੇ ਹਨ।
ਗੁਣ ਮਹਿ ਗੁਣ ਮਾਹੇ ਸਮਾਇਆ
ਗਿਆਨ ਰੂਪ ਦੇ ਵਿੱਚ ਹੀ ਸਮਾਇਆ ਸਮਾਇਆ ਚ ਸਮਾਇਆ
ਗੁਣ ਮਾਹੇ ਸਮਾਇਆ
ਉਹਦੇ ਵਿੱਚ ਹੀ ਸਮਾਇਆ ਭੇਦ ਰਹਿੰਦੇ ਹਨ ਹਰ ਵੇਲੇ।
ਸੱਚੀ ਬਾਣੀ ਸੱਚ ਹੈ
ਭਾਈ ਬਾਣੀ ਸੱਚੀ ਹੈ ਸੱਚੀ ਬਾਣੀ ਸੱਚ ਹੈ ਸੱਚਾ ਪਰਮੇਸ਼ਰ ਹੈ
ਸੱਚ ਮੇਲ ਮਿਲਾਇਆ
ਆਪਣੇ ਮਿਲਾਪ ਵਿੱਚ ਮਿਲਾ ਲੈਂਦਾ ਪਿਆਰਿਆਂ ਨੂੰ।
ਸਭ ਕਿਛ ਆਪੇ ਆਪ ਹੈ
ਆਪਣਾ ਆਪ ਸਰੂਪ ਹੀ ਹੈ ਪਰਮੇਸ਼ਰ
ਆਪੇ ਦੇ ਵਡਿਆਈ
ਆਪ ਹੀ ਵਡਿਆਈ ਦਿੰਦਾ ਬ੍ਰਹਮ ਗਿਆਨੀ ਆਪ ਪਰਮੇਸ਼ਰ ਦੇ ਸਰੂਪ ਦੀ ਸਖਿਆਤਾ ਰੂਪ
ਵਾਹ ਵਾਹ ਸੱਚੇ ਪਾਤਸ਼ਾਹ
ਪ੍ਰੇਰਕ ਹੈ ਵਾਹ ਬਿਸਮਾਨ ਸਰੂਪ ਹੈ ਵਾਹ ਅਚੰਗ ਸਰੂਪ ਹੈ ਵਾਹ ਧੰਨਵਾਦ ਯੋਗ ਹੈ ਇਹ ਮੇਰੇ ਸੱਚੇ ਪਾਤਸ਼ਾਹ ਸਰੂਪ ਦੇ ਮਾਲਕ ਤਖਤ ਦੇ
ਤੂੰ ਸੱਚੀ ਨਾਈ
ਤੂੰ ਆਪ ਵੀ ਸੱਚਾ ਹੈ ਤੇਰੀ ਨਾਈ ਮਹਿਮਾ ਵੀ ਸੱਚੀ ਤੇਰੀ ਵਡਿਆਈ ਵੀ ਸੱਚੀ ਤੇਰੀ ਉਸਤ ਵੀ ਸੱਚੀ ਤੇਰੀ ਨਾਈ ਆਵਾਜ਼ ਵੀ ਸੱਚੀ ਆਵਾਜ਼ ਤੇਰੀ ਗੁਰਬਾਣੀ ਵੀ ਸੱਚੀ ਹੈ ਪਰਮੇਸ਼ਰ ਇਹ ਸਤਿਗੁਰੂ ਗਰੀਬ ਨਿਵਾਸ ਜੀ ਨੇ ਕਿਰਪਾਲਤਾ ਕੀਤੀ ਹੈ ਸਤ ਘਰੇ ਵਾਲੇ ਸ਼ਾਹੂਕਾਰ ਦੇ ਪ੍ਰਸਾਏ।
ਗੁਣ ਗਾਵੇ ਗੁਣ ਉਚਰ ਗੁਣ ਮਾਹੇ ਸਮਾਇਆ ਸੱਚੀ ਬਾਣੀ ਸੱਚ ਹੈ ਸੱਚ ਮੇਲ ਮਿਲਾਇਆ ਸਭ ਕੁਛ ਆਪੇ ਆਪ ਹੈ ਆਪੇ ਦੇ ਵਡਿਆਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ
ਵਾਹਿਗੁਰੂ ਜੀ ਕਾ ਖਾਲਸਾ।